आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
विरोध नाल दोवें धिरां चकन्नियां रहिंदियां ने मुकाबले नाल दोवें धिरां विकास करदियां ने झगड़े नाल दोवें धिरां निगरदियां ने ते सहयोग नाल दोवें धिरां सफल हुंदियां ने जेड़ा ढंग ठीक लगे अपना लेना चंगे विचारां लई जुड़े रहो हरमन रेडियो आस्ट्रेलिया दे नाल दिल पंजाबी जज्बात पंजाबी
सत श्री अकाल दोस्तो हाजर हां जी प्रोग्राम लेके लहरा मैं तुहाडा दोस्त मिंटू बराड एडलेड दे स्टूडियो तो अज जिहड़ी तरीक है जी 26 दिसंबर 2016 ते नानकशाही सम्मत मुताबक 12548 बरा ते बिक्रमी सम्मत मुताबक 2073 साल सो आवाज दी दुनिया नाल जिथो जिथो भी जुड़े हो आप सब दा स्वागत है जी ते आप सब दे चंगे भविख लई असी कामना करदे आ 26 दिसंबर है जी साल दा अखीरला प्रोग्राम आ ते अज दा दिन खास दिहाड़ा भी है सिख धर्म दे लई छोटे साहिबजादियां दी शहीदी दा जिहड़ा दिहाड़ा मनाया जा रहा ਉਹ ਸਾਰੇ ਲਈ ਵੀ ਅੱਜ ਹੁਮਮ ਆ ਕੇ ਸਾਰੇ ਲੋਕ ਉਹਨਾਂ ਨੂੰ ਯਾਦ ਕਰਨ ਪੁੱਜੇ ਹੋਏ ਆ, ਪਰ ਵੱਖਰੀ ਗੱਲ ਆ, ਯਾਦ ਕਰਨ ਦੇ ਤਰੀਕੇ ਵੱਖਰੇ ਵੱਖਰੇ ਆ। ਚਲੋ ਜਿਵੇਂ ਵੀ ਹੈ, ਪਰ ਸਾਨੂੰ ਇਹ ਵਕਤ ਆ ਜਿਹੜਾ, ਇਸ ਵਕਤ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਤੇ ਸਾਨੂੰ ਸੇਧ ਲੈਣੀ ਚਾਹੀਦੀ ਆ ਤੇ ਬਹੁਤ ਕੁਝ ਸਿੱਖਣਾ ਚਾਹੀਦਾ ਇਸ ਵਕਤ ਦੇ ਉੱਤੋਂ। ਕਾਫੀ ਜਿਹੜਾ ਇਹ ਦੌਰ ਜਾਂ ਇਹ ਹਫ਼ਤਾ ਜਾਂ ਪਿਛਲਾ 10 ਦਿਨਾਂ ਦਾ ਜਿਹੜਾ ਸਰਕਲ ਸੀ, ਕਾਫੀ ਸਖ਼ਤ ਰਿਹਾ ਉਸ ਟਾਈਮ ਦੇ ਵਿੱਚ, ਤੇ ਉਸੇ ਸਖ਼ਤੀ ਚੋਂ ਹੀ ਨਿਕਲ ਕੇ ਇੱਕ ਕੌਮ, ਇੱਕ ਕਹਿ ਸਕਦੇ ਹਾਂ ਧਰਮ ਦਾ ਜਿਹੜਾ ਆਗਾਜ਼ ਹੋਇਆ ਤੇ ਜਿਹੜਾ ਅੱਜ ਤੱਕ ਅਸੀਂ ਕਹਿ ਸਕਦੇ ਹਾਂ, ਅਸੀਂ ਤਾਂ ਖਾਈਆ ਖਾ ਰਹੇ ਹਾਂ। ਮਿਹਨਤਾਂ, ਕੁਰਬਾਨੀਆਂ, ਸ਼ਹੀਦੀਆਂ, ਸ਼ਹਾਦਤਾਂ ਸਾਡੇ ਲਈ ਜੋ ਦਿੱਤੀਆਂ ਗਈਆਂ, ਅਸੀਂ ਉਹਦਾ ਜਿਹੜਾ ਹੁਣ ਇਸ ਟਾਈਮ ਫਲ ਖਾ ਰਹੇ ਹਾਂ। ਸੋ ਦੋਸਤੋ, ਅੱਜ ਦੇ ਦਿਨ ਜਿਹੜਾ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕੋਸ਼ਿਸ਼ ਕਰਾਂਗੇ ਜਿੱਥੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਵੀ ਗੱਲਾਂ ਕਰੀਏ, ਤੇ ਨਾਲ ਨਾਲ ਅੱਜ ਦੇ ਦਿਨ ਦੇ ਵਿੱਚ ਕੁਦਰਤਨ ਇੱਕ ਹੋਰ ਜਿਹੜਾ ਵਾਧਾ ਇਹ ਹੋਇਆ ਵੀ ਅੱਜ ਸਾਡੇ ਨਾਲ ਇੱਕ ਖਾਸ ਮਹਿਮਾਨ ਜਿਹੜੇ ਕਿ ਪਾਕਿਸਤਾਨ ਤੋਂ ਬਿਲੋਂਗ ਕਰਦੇ ਆ, ਪਰ ਉਹ ਅੱਜ ਕੱਲ ਆਸਟ੍ਰੇਲੀਆ ਆਏ ਹੋਏ ਆ ਜੀ, ਤੇ ਸ਼ਾਹਿਦ ਸ਼ਬੀਰ ਜੀ ਜਿਨ੍ਹਾਂ ਨੂੰ ਬਾਬਾ ਜੀ ਕਰਕੇ ਵੀ ਜਾਣਦੇ ਹਾਂ ਅਸੀਂ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਕਾਫੀ ਕੁਝ ਰਿਲੇਟਡ ਆ ਉਹਨਾਂ ਦਾ ਵੀ ਸਿੱਖ ਧਰਮ ਨਾਲ ਤੇ ਸਿੱਖ ਹੈਰੀਟੇਜ ਦੇ ਮਾਮਲੇ ਦੇ ਵਿੱਚ ਤੇ ਖਾਲਸਾ ਜਿਹੜੀ ਸਰਕਾਰ ਦੇ ਮਾਮਲੇ ਦੇ ਵਿੱਚ ਜਾਂ ਹਿਸਟਰੀ ਦੀਆਂ ਬਹੁਤ ਸਾਰੀਆਂ ਜਿਹੀਆਂ ਤੰਦਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਾਫੀ ਰਿਸਰਚ ਵਰਕ ਕੀਤਾ ਜੀ, ਰਿਸਰਚ ਸਕਾਲਰ ਨੇ ਜੀ, ਤੇ ਅਸੀਂ ਉਹਨਾਂ ਨਾਲ ਵੀ ਅੱਜ ਤੁਹਾਡੀ ਗੱਲਬਾਤ ਕਰਾਵਾਂਗੇ ਅੱਜ ਦੇ ਇਸ ਖਾਸ ਦਿਹਾੜੇ ਦੇ ਉੱਤੇ। ਬਾਕੀ ਪ੍ਰੋਗਰਾਮ ਦੇ ਵਿੱਚ ਮੌਸਮ ਦੀ ਜਾਣਕਾਰੀ, ਖਬਰਾਂ ਤੇ ਝਾਤ ਤੇ ਆਪ ਸਭ ਦੀਆਂ ਫੋਨ ਕਾਲ ਤੇ ਸੁਨੇਹੇ ਵੀ ਅਸੀਂ ਲੈਣੇ ਆ। ਸੋ ਪ੍ਰੋਗਰਾਮ ਦਾ ਜਿਹੜਾ ਆਗਾਜ਼ ਅਸੀਂ ਜਿਹੜਾ ਉਹ ਸਰਬਜੀਤ ਸਿੰਘ ਨੇ ਧਾਰਮਿਕ ਗੀਤ ਜਿਹੜਾ ਕੱਢਿਆ ਹੋਇਆ ਜੀ, ਅਸੀਂ ਉਹਦੇ ਨਾਲ ਸ਼ੁਰੂ ਕਰਨਾ, ਕਿਉਂਕਿ ਸੈਟਅਪ ਅਸੀਂ ਅੱਜ ਥੋੜੀ ਜਿਹੀ ਦੇਰੀ ਨਾਲ ਸ਼ੁਰੂ ਕੀਤੀ ਆ, ਇਸ ਕਰਕੇ ਇੱਕ ਵਾਰ ਅਸੀਂ ਗੀਤ ਸੁਣਦੇ ਹਾਂ ਜੀ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਛੇਤੀ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ।
ਤੇਰੀ
ਮਨ ਜੀਤੇ ਜਗਜੀਤ ਇੱਕ ਫਿਲਮ ਆਈ ਸੀ ਜੀ ਤਕਰੀਬਨ 4 ਜਾਂ 5 ਦਹਾਕੇ ਪਹਿਲਾਂ ਤੇ ਕਾਫੀ ਵਧੀਆ ਫਿਲਮ ਸੀ ਤੇ ਉਸ ਫਿਲਮ ਦੇ ਵਿੱਚ ਆਸ਼ਾ ਭੋਂਸਲੇ ਬੰਨਿਓ ਇਹ ਸ਼ਬਦ ਦਾ ਜਿਹੜਾ ਗਾਇਨ ਕੀਤਾ ਗਿਆ ਸੀ ਜੀ ਤੇ ਵਾਹ ਕਮਾਲ ਆਵਾਜ਼ ਆ ਜੀ ਤੇ ਸੁਰਾਂ ਦੀ ਜਿਹੜੀ ਇਹਨਾਂ ਦੇ ਮਿਹਰ ਹੈ ਇਸ ਪਰਿਵਾਰ ਦੇ ਉੱਤੇ ਤੇ ਬਹੁਤ ਹੀ ਖੂਬਸੂਰਤ ਜਿਹੜਾ ਸ਼ਬਦ ਸੀ ਉਹ ਇਹਨਾਂ ਨੇ ਗਾਇਆ ਜੀ ਤੇ ਜਿਸ ਕੇ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਜਿਸ ਕੇ ਸਰ ਉੱਪਰ ਤੂੰ ਸਵਾਮੀ ਸੋ ਵਾਕਿਆ ਜੀ ਅਸੀਂ ਸਾਡੇ ਮੂੰਹੋਂ ਇਹ ਸ਼ਬਦ ਅਕਸਰ ਹੀ ਗਾਹੇ ਵਗਾਏ ਆਪੇ ਅੰਦਰੋਂ ਧੁਰ ਅੰਦਰੋਂ ਨਿਕਲਦਾ ਮੈਨੂੰ ਨੀ ਲੱਗਦਾ ਵੀ ਕੋਈ ਵੀ ਇਨਸਾਨ ਹੋਊਗਾ ਜਿਹੜਾ ਕਿਤੇ ਨਾ ਕਿਤੇ ਉਚਾਰਨ ਨਾ ਕਰਦਾ ਹੋਵੇ ਕੁਝ ਇੱਕ ਗੱਲਾਂ ਹੀ ਇਹੋ ਜਿਹੀਆਂ ਹੁੰਦੀਆਂ ਵੀ ਉਹ ਮੱਲੋ ਜੋਰੀ ਕਿਸੇ ਵੀ ਕਿਸੇ ਨਾ ਕਿਸੇ ਵਰਤਾਰੇ ਦੇ ਉੱਤੇ ਅੰਦਰੋਂ ਜਿਹੜੀ ਧੂ ਕੇ ਕਹਿੰਦੇ ਨੀ ਹੁੰਦੇ ਕਈ ਵਾਰੀ ਮਾਂ ਸ਼ਬਦ ਉਦੋਂ ਨਿਕਲਦਾ ਜਦੋਂ ਬੰਦੇ ਨੂੰ ਐਨ ਕਿਸੇ ਨੇ ਕਿਸੇ ਪੀਕ ਦੇ ਉੱਤੇ ਹੋਵੇ ਕੋਈ ਵੀ ਪ੍ਰੋਬਲਮ ਜਾਂ ਚੰਗੀ ਜਾਂ ਖੁਸ਼ੀ ਉਦੋਂ ਮਾਂ ਯਾਦ ਆਉਂਦੀ ਆ ਤੇ ਇਵੇਂ ਜਿੱਕ ਸਾਡੀ ਗੁਰਬਾਣੀ ਦੇ ਵਿੱਚੋਂ ਵੀ ਬਹੁਤ ਸਾਰੇ ਇਹੋ ਜਿਹੇ ਸ਼ਬਦ ਆ ਜਿਹੜੇ ਮੱਲੋ ਮੱਲੀ ਸਾਨੂੰ ਚੇਤੇ ਆਉਂਦੇ ਆ ਸੋ ਬਹੁਤ ਸਾਰਾ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੱਜਣ ਮਿੱਤਰ ਜੁੜਨੇ ਸ਼ੁਰੂ ਹੋ ਰਹੇ ਆ ਤੇ ਸਾਰਿਆਂ ਦੀ ਤਕਰੀਬਨ ਅੱਜ ਫਰਮਾਇਸ਼ ਆ ਵੀ ਭਾਈ ਗੀਤ ਆ ਜਿਹੜੇ ਉਹ ਕੋਈ ਇਸ ਸਰਵੰਸ ਦਾਨੀ ਦੇ ਜੇ ਲੰਘਣ ਜਾਂ ਉਸ ਮਹਾਨ ਪਰਿਵਾਰ ਦੇ ਲੱਗਣ ਉਸ ਉਹਨਾਂ ਸ਼ਹਾਦਤਾਂ ਦੇ ਲੱਗਣ ਜਿਨ੍ਹਾਂ ਨੇ ਸਾਨੂੰ ਹਿੱਕ ਤਾਣ ਕੇ ਖੜਨ ਜੋਗੇ ਕੀਤਾ ਤਾਂ ਜ਼ਿਆਦਾ ਬਿਹਤਰ ਹੋਊਗਾ ਬਿਲਕੁਲ ਸਰੋਤਿਓ ਤੁਹਾਡੀ ਜਿਹੜੀ ਸੋਚ ਆ ਉਸ ਸੋਚ ਦੇ ਮੁਤਾਬਕ ਹੀ ਅਸੀਂ ਕੋਸ਼ਿਸ਼ ਕਰਾਂਗੇ ਜੀ ਨਾਲ ਦੀ ਨਾਲ ਅੱਗੇ ਵਧਿਆ ਜਾਵੇ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਮੈਂ ਸ਼ੁਰੂ ਦੇ ਵਿੱਚੋਂ ਈਮੇਲਾਂ ਦਾ ਤੇ ਜਾਂ ਮੈਸੇਜ ਲੈ ਲਾਂ ਪਹਿਲਾਂ ਫੇਰ ਹੀ ਅੱਗੇ ਵਧਾਂ ਨਰਿੰਦਰ ਰਾਠੌਰ ਸਾਡੇ ਨਾਲ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਕਹਿੰਦੇ ਕੀ ਹਾਲ ਨੇ ਜੀ ਹਾਲ ਵਧੀਆ ਜੀ ਬਹੁਤ ਮਜ਼ੇ ਚਾਂ ਤੇ ਆਪ ਸਭ ਦੇ ਸਨਮੁੱਖਾਂ ਰੇਡੀਓ ਦੇ ਜ਼ਰੀਏ ਤੇ ਆਉਣ ਵਾਲੇ 2 ਘੰਟੇ ਆਪ ਸਭ ਤੋਂ ਬਹੁਤ ਕੁਝ ਸਿੱਖਣ ਦੀ ਜਿਹੜੀ ਕੋਸ਼ਿਸ਼ ਆ ਜੀ ਉਸ ਮੂਡ ਦੇ ਵਿੱਚ ਆ ਸਤਿੰਦਰਪਾਲ ਸਿੰਘ ਸਿਡਨੀ ਜੁੜਿਆ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਕਹਿੰਦੇ ਜੀ ਦਸਮੇਸ਼ ਪਿਤਾ ਦਾ ਧਾਰਮਿਕ ਗੀਤ ਲਾ ਦਿਓ ਜੀ ਬਾਏ ਹਰਭਜਨ ਮਾਨ ਬਿਲਕੁਲ ਜੀ ਮੈਂ ਵੀ ਇਹ ਗੀਤ ਹਲੇ ਸੁਣ ਨਹੀਂ ਸਕਿਆ ਹਰਭਜਨ ਮਾਨ ਹੋਰਾਂ ਨੇ ਪਤਾ ਲੱਗਿਆ ਵੀ ਬਹੁਤ ਖੂਬਸੂਰਤ ਗਾਣਾ ਗਾਇਆ ਤਾਂ ਆਪਾਂ ਵੀ ਸੁਣਾਂਗੇ ਜੀ ਇਹ ਜ਼ਰੂਰ ਸਰਬਜੀਤ ਹੋਰਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਗੀਤ ਤੁਹਾਡੇ ਜਿਹੜੇ ਸੁਣਾਇਆ ਜਾਵੇ ਤੇ ਇਸ ਤੋਂ ਬਾਅਦ ਸਾਡੇ ਨਾਲ ਸਤਨਾਮ ਹੋ ਰਹੇ ਜੁੜਿਆ ਜੀ ਸਤਨਾਮ ਸਿੰਘ ਗਿੱਲ ਮੈਲਬਨ ਤੇ ਉਹਨਾਂ ਨੇ ਪੰਜਾਬ ਚ ਕਹਿੰਦੇ ਸੰਤਾ ਦੇਖੋ ਜੀ ਸੈਂਟਾ ਜਿਹੜਾ ਕੱਲ ਕ੍ਰਿਸਮਿਸ ਸੀ ਜੀ ਤੇ ਬਹੁਤ ਸੱਜਣਾ ਮਿੱਤਰਾਂ ਨੇ ਵੱਧ ਚੜ ਕੇ ਮਨਾਈ ਤੇ ਇੱਕ ਫੋਟੋ ਭੇਜੀ ਹੈ ਜਿਹੜੀ ਕਾਫੀ ਕਈ ਸਾਲਾਂ ਤੋਂ ਮੈਂ ਦੇਖਦਾ ਆ ਰਿਹਾ ਫੋਟੋ ਵੀ ਗੰਨੇ ਦੀ ਟਰਾਲੀ ਦੇ ਵਿੱਚੋਂ ਸੈਂਟਾ ਗੰਨਾ ਖਿੱਚ ਰਿਹਾ ਜੀ ਸੋ ਉਹੀ ਫੋਟੋ ਸਤਨਾਮ ਸਿੰਘ ਗਿੱਲ ਹੋਰਾਂ ਨੇ ਭੇਜੀ ਹੈ ਜੀ ਬਹੁਤ ਵਧੀਆ ਜੀ ਇਹ ਦੇਖੋ ਕਈ ਵਾਰੀ ਕੀ ਹੁੰਦਾ ਕਰੈਕਟਰ ਕੋਈ ਜਿਉਣਾ ਪੈਂਦਾ ਬੰਦੇ ਨੂੰ ਤਾਂ ਪਰ ਬੰਦੇ ਦੀ ਅਸਲੀਅਤ ਕੀ ਹੁੰਦੀ ਆ ਇਹ ਜਾ ਕੇ ਪਤਾ ਲੱਗਦਾ ਤੁਸੀਂ ਬਹੁਤ ਸਾਰੇ ਇਹੋ ਜਿਹੇ ਫਿਲਮ ਐਕਟਰਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਨੇ ਕਿਰਦਾਰ ਨਿਭਾਏ ਆ ਸ਼ਾਹੂਕਾਰਾਂ ਦੇ ਤੇ ਆਪਦੇ ਘਰੇ ਕਈ ਵਾਰੀ ਸ਼ਾਮ ਨੂੰ ਰੋਟੀ ਲਈ ਵੀ ਉਹ ਮੁਹਤਾਜ ਹੁੰਦੇ ਆ ਸੋ ਇਹੀ ਚੀਜ਼ਾਂ ਦੇਖਣ ਚ ਆਉਂਦੀਆਂ ਜੀ ਸਾਡੇ ਇਹ ਵੀ ਇੱਕ ਆਰਟ ਕਲਾ ਵੀ ਇੱਕ ਡਿਊਟੀ ਆ ਵੈਸੇ ਤਾਂ ਹਰ ਇੱਕ ਬੰਦਾ ਇਨਸਾਨ ਆ ਜਿਹੜਾ ਇਸ ਦੁਨੀਆਂ ਦੇ ਉੱਤੇ ਕੋਈ ਨਾ ਕੋਈ ਪਾਰਟ ਆਪਦਾ ਰੋਲ ਨਿਭਾਉਣ ਆਇਆ ਆਪਦਾ ਕਰੈਕਟਰ ਨਿਭਾਉਣ ਆਇਆ ਤੇ ਪਰ ਫਿਰ ਵੀ ਇਸ ਕਰੈਕਟਰਾਂ ਦੇ ਵਿੱਚੋਂ ਵੀ ਗਾਂ ਫਿਰ ਇੱਕ ਹੋਰ ਇਹ ਅਦਾਕਾਰੀ ਦਾ ਇੱਕ ਦੌਰ ਆ ਜਾਂਦਾ ਅਦਾਕਾਰੀ ਦਾ ਇੱਕ ਬਿਜ਼ਨਸ ਆ ਜਾਂਦਾ ਜਾਂ ਇੱਕ ਫੀਲਡ ਆ ਜਾਂਦੀ ਆ ਪਰ ਸੱਚਾਈ ਇਹ ਹੈ ਜੀ ਵੀ ਕੁਦਰਤ ਨੇ ਵੀ ਸਾਨੂੰ ਇੱਥੇ ਕੋਈ ਨਾ ਕੋਈ ਆਪਦਾ ਪਾਰਟ ਜਿਹੜਾ ਕਰਨ ਲਈ ਭੇਜਿਆ ਤੇ ਉਹ ਪਾਰਟ ਹੁਣ ਅਸੀਂ ਕਿੰਨੀ ਬਖੂਬੀ ਕਰਦੇ ਹਾਂ ਇਹ ਆਉਣ ਵਾਲਾ ਜਿਹੜਾ ਵਕਤ ਦੱਸਦਾ ਜਾਂ ਇਤਿਹਾਸ ਫਿਰ ਲਿਖ ਲੈਂਦਾ ਆਪਦੇ ਕੋਲੇ ਵੀ ਕਿਹੜਾ ਬੰਦਾ ਕਿਹੜੇ ਇੱਕ ਪਾਰਟ ਦੇ ਵਿੱਚ ਆਇਆ ਸੀ ਤੇ ਉਹਨੇ ਕੀ ਕੀਤਾ ਇਸ ਦੌਰਾਨ ਸੋ ਕੋਸ਼ਿਸ਼ ਦੋਸਤੋ ਲੰਮੀ ਸਮੀਖਿਆ ਦੀ ਕਰਿਆ ਕਰੋ ਵੀ ਜਦੋਂ ਐਂਡ ਆਫ ਦੇ ਡੇ ਕੋਈ ਵੀ ਚੀਜ਼ ਦਾ ਆਪਾਂ ਸਮੀਖਿਆ ਕਰਾਂਗੇ ਜਾਂ ਕੋਈ ਹੋਰ ਸਮੀਖਿਆ ਕਰੂਗਾ ਤਾਂ ਉੱਥੇ ਤੁਸੀਂ ਕਿੱਥੇ ਖੜੇ ਪਾਓਗੇ ਤੁਸੀਂ ਕਿੱਥੇ ਖੜੇ ਦਿਖਾਈ ਦੇਵੋਗੇ ਇਹ ਚੀਜ਼ ਨਾਲ ਜੇ ਅਸੀਂ ਜੀਵਨ ਜਾਂਚ ਆਪਣੀ ਢਾਲੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਹੋਊਗਾ ਕਈ ਵਾਰੀ ਅਸੀਂ ਛੋਟੇ ਕਰਮਾਂ ਚ ਜਾਂ ਛੋਟੀਆਂ ਗੱਲਾਂ ਚ ਉਲਝ ਕੇ ਰਹਿ ਜਾਂਦੇ ਹਾਂ ਲੰਮੀਆਂ ਸੋਚਾਂ ਸੋਚ ਕੇ ਹੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੇ ਰਾਹ ਤੈਅ ਕਰਨੇ ਚਾਹੀਦੇ ਆ ਭਾਵੇਂ ਕਈ ਵਾਰੀ ਨਾ ਆਪਣੀਆਂ ਆਪਦੀਆਂ ਗੱਲਾਂ ਚ ਹੀ ਵਿਰੋਧ ਭਾਸ਼ ਆ ਜਾਂਦੀ ਆ ਉਹ ਵਿਰੋਧ ਭਾਸ਼ ਇਹ ਆ ਜਾਂਦੀ ਆ ਵੀ ਅਸੀਂ ਸੋਚਦੇ ਹਾਂ ਅਸੀਂ ਇੱਕ ਪਾਸਾ ਕਹਿਣੇ ਵੀ ਅੱਜ ਜਿਉਂ ਕੱਲ੍ਹ ਦਾ ਫਿਕਰ ਨਾ ਕਰੋ ਇੱਕ ਪਾਸਾ ਇਹ ਵੀ ਕਹਾਵਤ ਆ ਜਾਂਦੀ ਆ ਦੂਜੇ ਪਾਸੇ ਇਹ ਵੀ ਗੱਲ ਆ ਜਾਂਦੀ ਆ ਵੀ ਅੱਜ ਜਿਉਣ ਲਈ ਵੀ ਅਸੀਂ ਲੰਮੀ ਸੋਚ ਲੈ ਕੇ ਹੀ ਅੱਜ ਜਿਉਈਏ ਉਹ ਅੱਜ ਜਿਹੜਾ ਅਸੀਂ ਜਿਉ ਰਹੇ ਹਾਂ ਉਹਦਾ ਭਵਿੱਖ ਕੀ ਹੋਊਗਾ ਉਹ ਇਤਿਹਾਸ ਚ ਕਿਵੇਂ ਦੇਖਿਆ ਜਾਊਗਾ ਸੋ ਜੇ ਇਹੋ ਜਿਹੀਆਂ ਗੱਲਾਂ ਵੀ ਅਸੀਂ ਨਾਲ ਲੈ ਕੇ ਚੱਲੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਹੋਵਾਂਗੇ। ਕਈ ਵਾਰ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਵੀ ਅਸੀਂ ਲੰਮਾ ਨਹੀਂ ਸੋਚਦੇ, ਤੇ ਕਈ ਵਾਰ ਇਹ ਹੋ ਜਾਂਦੇ ਆ ਵੀ ਅਸੀਂ ਲੰਮਾ ਹੀ ਇੰਨਾ ਸੋਚਣ ਲੱਗ ਜਾਂਦੇ ਆ ਵੀ ਆਪਣਾ ਅੱਜ ਗਵਾ ਲੈਂਦੇ ਆ। ਸੋ ਬੈਲੈਂਸ ਇਹਨੂੰ ਕਹਿੰਦੇ ਆ ਜੀ, ਵੀ ਬੈਲੈਂਸ ਜ਼ਿੰਦਗੀ ਦਾ ਤੁਸੀਂ ਕਿਵੇਂ ਬਣਾ ਕੇ ਰੱਖਣਾ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ, ਆਪਣਾ ਹਰ ਪਲ ਜੋਇਆ ਕਰੋ, ਜੀਓ ਔਰ ਜੀਨੇ ਦੋ ਦਾ ਫਲਸਫਾ ਰੱਖੋ ਹਰ ਥਾਂ ਦੇ ਉੱਤੇ। ਕਿਤੇ ਵੀ ਕਿਸੇ ਨੂੰ ਕਿਸੇ ਦੇ ਵੀ ਚਾਅ ਚ ਜਾਂ ਕਿਸੇ ਦੀ ਖੁਸ਼ੀ ਚ ਜਾਂ ਕਿਸੇ ਦੀ ਵੀ ਕਿਸੇ ਢੰਗ ਤਰੀਕੇ ਚ ਲੱਤ ਨਾ ਅੜਾਓ। ਜੇ ਤੁਸੀਂ ਕਿਸੇ ਬੰਦੇ ਨੂੰ ਸਮਝਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਉਹਨੂੰ ਇਸ ਰਾਹ ਬਾਰੇ, ਜੇ ਕੋਈ ਮਾੜਾ ਰਾਹ ਜਾਂ ਮਾੜੀ ਗੱਲ ਆ ਉਹਦੇ ਬਾਰੇ ਉਹਨੂੰ ਅਵੇਅਰ ਕਰ ਸਕਦੇ ਹੋ। ਪਰ ਕੋਸ਼ਿਸ਼ ਇਹ ਕਰਿਆ ਕਰੋ ਵੀ ਲੰਮੀ ਸੋਚ ਨਾਲ ਪਰ ਅੱਜ ਜਿਉਂ। ਇਹ ਇੱਕ ਹੈ ਤਾਂ ਕਾਫੀ ਔਖਾ ਫਾਰਮੂਲਾ, ਪਰ ਜੇ ਤੁਸੀਂ ਲਾਗੂ ਕਰਕੇ ਦੇਖੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਚੰਗੀਆਂ ਵੀ ਸਹਾਈ ਹੋਣਗੀਆਂ। ਹੁਣ ਅਸੀਂ ਇਸ ਜੀਵਨ ਦੇ ਉੱਤੇ ਆਏ ਹਾਂ, ਅਸੀਂ ਇਸ ਜੀਵਨ ਦੇ ਉੱਤੇ ਆਉਣਾ ਸਾਡਾ ਮਕਸਦ ਇਹੀ ਨਹੀਂ ਹੈ ਵੀ ਖਾ ਲਓ ਪੀ ਲਓ ਸੌ ਲਓ ਐਸ਼ ਕਰ ਲਓ, ਹੋਰ ਵੀ ਬਹੁਤ ਸਾਰੇ ਮਕਸਦ ਆ ਸਾਨੂੰ। ਸਮਾਜ ਪ੍ਰਤੀ ਵੀ ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ, ਆਪਦੇ ਆਲੇ ਦੁਆਲੇ ਵੀ ਪ੍ਰਤੀ ਵੀ ਸਾਡੀਆਂ ਜ਼ਿੰਮੇਵਾਰੀਆਂ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਲਈ ਅਸੀਂ ਕੀ ਕਰਕੇ ਜਾਂਦੇ ਹਾਂ ਉਹ ਵੀ ਸਾਡੀਆਂ ਜ਼ਿੰਮੇਵਾਰੀਆਂ। ਇਹ ਵੀ ਨਾ ਹੋਵੇ ਵੀ ਅੱਜ ਜਿਉਂਦੇ ਜਿਉਂਦੇ ਅਸੀਂ ਆਉਣ ਵਾਲੀ ਜਨਰੇਸ਼ਨ ਲਈ ਫਿਰ ਉਹੀ ਜ਼ੀਰੋ ਦਾ ਲੈਵਲ ਹੀ ਸ਼ੁਰੂ ਕਰਕੇ ਜਾਈਏ। ਤੇ ਉਹ ਭਾਵੇਂ ਹਰ ਬੰਦੇ ਦੀ ਜ਼ਿੰਦਗੀ ਜ਼ੀਰੋ ਤੋਂ ਸ਼ੁਰੂ ਹੁੰਦੀ ਆ, ਪਰ ਉਹਦੇ ਲਈ ਜੇ ਅਸੀਂ ਕੋਈ ਬੇਸ ਛੱਡ ਜਾਂਦੇ ਹਾਂ ਤਾਂ ਉਹਦੇ ਨਾਲ ਤੁਹਾਡੀ ਜਿਹੜੀ ਇਹ ਆਲੇ ਦੁਆਲੇ ਚ ਵੀ ਉਸ ਉਤਸਤ ਹੁੰਦੀ ਹੈ ਤੇ ਤੁਹਾਨੂੰ ਉਹ ਆਉਣ ਵਾਲੀਆਂ ਜਨਰੇਸ਼ਨ ਵੀ ਯਾਦ ਰੱਖਦੀਆਂ ਵੀ ਸਾਡੇ ਬਜ਼ੁਰਗ ਆਏ ਸੀ ਤੇ ਉਹਨਾਂ ਨੇ ਸਾਡੇ ਲਈ ਇਹ ਬੇਸ ਛੱਡਿਆ। ਪਰ ਅਸੀਂ ਕੁੱਲ ਥੋੜਾ ਜਿਹਾ ਨਾ ਸਾਡੀ ਜਿਹੜੀ ਸੋਚ ਦਾ ਦਾਇਰਾ ਉਹ ਸਿਮਟ ਕੇ ਰਹਿ ਗਿਆ ਵੀ ਅਸੀਂ ਆਪਣੇ ਪਰਿਵਾਰ ਤੱਕ ਹੀ ਸੋਚਦੇ ਹਾਂ। ਜੇ ਇਹ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋਚੀਆਂ ਹੁੰਦੀਆਂ ਤੇ ਅੱਜ ਅਸੀਂ ਜਿਹੜੇ ਉਹਨਾਂ ਲਸਾਨੀ ਸ਼ਹੀਦਾਂ ਨੂੰ ਯਾਦ ਨਾ ਕਰ ਰਹੇ ਹੁੰਦੇ, ਉਹਨਾਂ ਨੇ ਜੇ ਆਪਣੇ ਬੱਚਿਆਂ ਨੂੰ ਬਚਾ ਲਿਆ ਹੁੰਦਾ, ਉਹਨਾਂ ਦੀ ਸ਼ੈਲਟਰ ਕਰ ਲਿਆ, ਉਹਨਾਂ ਨੇ ਸਾਰੀ ਸਾਰੇ ਜਹਾਨ ਨੂੰ ਆਪਣੇ ਬੱਚੇ ਕਿਹਾ, ਉਹਨਾਂ ਨੇ ਉਹ ਚਾਰ ਨੂੰ ਨਹੀਂ ਕਿਹਾ, ਉਹ ਆਦੇ ਕਹਿੰਦੇ ਲੱਖਾਂ ਹੀ ਜੀਵਤ ਆ, ਉਹਨਾਂ ਨੇ ਇਹ ਗੱਲ ਕਹੀ ਤਾਂ ਉਹਨਾਂ ਦਾ ਜਿਹੜੀ ਵਿਸ਼ਾਲ ਜੇ ਸੋਚ ਸੀ ਜਾਂ ਉਹਨਾਂ ਨੇ ਲੁਕਾਈ ਜਾਂ ਸਾਰੇ ਆਲੇ ਦੁਆਲੇ ਲਈ ਸੋਚ ਸੀ, ਤਾਂ ਹੀ ਅੱਜ ਅਸੀਂ ਜਿਹੜਾ ਜਦੋਂ ਵੀ ਡਰਾਂ ਆਉਂਦਾ ਜ਼ਿਕਰ ਆਉਂਦਾ ਸਾਡਾ ਮੱਲੋ ਜੋਰੀ ਸੀਸ ਝੁਕਦਾ। ਸੋ ਇਹੋ ਜੇ ਜੀਵਨ, ਚਾਹੇ ਅਸੀਂ ਉਹਨਾਂ ਦੇ ਬਰਾਬਰ ਦਾ ਜੀਵਨ ਨਹੀਂ ਜਿਉਂ ਸਕਦੇ, ਪਰ ਅਸੀਂ ਉਹਨਾਂ ਤੋਂ ਸੇਧ ਤਾਂ ਲੈ ਸਕਦੇ ਹਾਂ ਨਾ ਕੁਛ, ਤਾਂ ਉਹਨਾਂ ਦੇ ਦੱਸੇ ਰਾਹਾਂ ਦੇ ਉੱਤੇ ਤੇ ਉਹਨਾਂ ਦੇ ਪਾਏ ਪੂਰਨੇ ਤੇ ਚੱਲ ਸਕਦੇ ਹਾਂ। ਬਹੁਤ ਸਾਰੇ ਸੱਜਣ ਮਿੱਤਰ ਮਿਲਦੇ ਆ, ਮੈਨੂੰ ਕੱਲ ਹੀ ਇੱਕ ਸੱਜਣ ਮਿਲਿਆ ਸੀ, ਮੈਨੂੰ ਆਹਦਾ ਯਾਰ ਮੈਂ ਕਈ ਵਾਰੀ ਦੇਖਦਾ ਤੂੰ ਜ਼ਿਆਦਾ ਹੀ ਪੂਛ ਨੂੰ ਅੱਗ ਲਵਾ ਕੇ ਤੁਰਿਆ ਫਿਰਦਾ ਰਹਿੰਦਾ। ਮੈਂ ਆਖਿਆ ਮਤਲਬ ਨੀ ਮੈਂ ਸਮਝਿਆ ਬਾਈ ਕੀ ਗੱਲ। ਕਹਿੰਦਾ ਵੀ ਬਹੁਤ ਆਪਦੇ ਕੰਮ ਹੁੰਦੇ ਆ, ਘਰ ਦੇ ਬੰਦੇ ਨੇ, ਆਪਦੀ ਮੌਜ ਕਰੋ ਐਸ਼ ਕਰੋ, ਕੀ ਲੈਣਾ ਕਿਸੇ ਤੋਂ, ਕਿਤੇ ਉਧਰ ਭੱਜ ਲਿਆ, ਕਿਤੇ ਉਹਦੇ ਮਗਰ ਭੱਜ ਲਿਆ, ਉਹਦਾ ਕੰਮ ਕਰਤਾ, ਇਹਦਾ ਕਰ ਲਿਆ, ਕੀ ਮਿਲੂਗਾ ਇਹਦੇ ਚ। ਪਰ ਮੈਂ ਫਿਰ ਉਹਨੂੰ ਕੋਈ ਵੀ ਜਵਾਬ ਨਹੀਂ ਦਿੱਤਾ। ਮੈਂ ਉਹਨੂੰ ਕਿਹਾ ਵੀ ਮੈਨੂੰ ਪਤਾ ਵੀ ਮੈਨੂੰ ਕੀ ਮਿਲਦਾ ਇਹਦੇ ਲਈ, ਇਸ ਕਰਕੇ ਮੈਨੂੰ ਲੋੜ ਨਹੀਂ ਪਈ ਉਸ ਬੰਦੇ ਨਾਲ ਐਕਸਪਲੇਨ ਕਰਨ ਦੀ ਜਾਂ ਉਹਦੇ ਕੋਲੇ ਬੀਨ ਵਜਾਉਣ ਦੀ, ਕਿਉਂਕਿ ਮੈਨੂੰ ਪਤਾ ਸੀਗਾ ਵੀ ਜਿਹੜਾ ਬੰਦਾ ਸਿਰਫ ਆਪਣੀਅਤ ਚ ਹੀ ਇੰਨਾ ਉਲਝ ਕੇ ਰਹਿ ਗਿਆ, ਆਪਣੇ ਪੰਛੀ ਉਲਝ ਕੇ ਰਹਿ ਗਿਆ, ਉਹ ਬੰਦੇ ਨੂੰ ਸਮਝਾਉਣਾ ਵੀ ਕਾਫੀ ਮੁਸ਼ਕਲ ਹੁੰਦਾ। ਪਰ ਅੱਗੇ ਸਾਡੇ ਨਾਲ ਜੁੜੇ ਆ ਜੀ ਦਲਵੀਰ ਹਲਵਾਰ ਵੀ ਬ੍ਰਿਸਬਨ ਤੋਂ, ਕਹਿੰਦੇ ਜੀ ਸਤਿ ਸ੍ਰੀ ਅਕਾਲ ਤੇ ਹਰਮਨ ਸਾਰੇ ਪਏ ਫੈਮਿਲੀ ਨੂੰ ਜੀ, ਤੜਕੇ ਤੜਕੇ ਕਹਿੰਦੇ ਬਹੁਤ ਸੋਹਣਾ ਵੈਦਰ ਆ ਜੀ ਬ੍ਰਿਸਬਨ ਦਾ ਟੁਡੇ, ਪਰ ਸਾਡੇ ਤਾਂ ਜੀ ਐਡਲੇਡ ਦਾ ਦਲਵੀਰ ਜੀ ਵੈਦਰ ਬਹੁਤ ਵਿਗੜਿਆ। ਸੋ ਤੁਸੀਂ ਵਧੀਆ ਕਰਮਾਂ ਵਾਲੇ ਹੋ ਜੇ ਅੱਜ ਚੰਗਾ ਮੌਸਮ ਤੁਹਾਡੇ ਕੋਲੇ ਬਾਕਸਿੰਗ ਡੇ ਦੇ ਦਿਨ ਆਇਆ, ਤਾਂ ਜ਼ਰੂਰ ਇੰਜੋਏ ਕਰੋ ਜੀ ਮੌਸਮ ਦਾ, ਤੇ ਮੌਸਮ ਦੀ ਜਾਣਕਾਰੀ ਵੀ ਆਪਾਂ ਛੇਤੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਗਤਾਰ ਸਿੰਘ ਗਿੱਲ ਢੁੱਡੀ ਕੇ ਵਾਲੇ ਜੁੜੇ ਆ ਜੀ, ਤੇ ਉਹਨਾਂ ਨੇ ਸਾਨੂੰ ਭੇਜਿਆ ਜੀ, ਅੱਛਾ ਜੀ ਕੱਲ ਮੈਸੇਜ ਭੇਜਿਆ ਸੀ, ਉਹਦਾ ਮੈਂ ਭੇਜਿਆ, ਗਲਤ ਲੋਕ ਗਲਤ ਫੈਸਲੇ ਗਲਤ ਰਸਤੇ ਜ਼ਿੰਦਗੀ ਚ ਹੋਣੇ ਚਾਹੀਦੇ ਨੇ, ਸਾਰਿਆਂ ਦੀ ਪਹਿਚਾਣ ਕਰਨ ਦੀ ਤਾਕਤ ਦਿੰਦੇ ਨੇ, ਜੋ ਕਿ ਸਹੀ ਲੋਕ ਸਹੀ ਫੈਸਲਿਆਂ ਦੀ ਸਹੀ ਰਸਤਿਆਂ ਦੀ ਪਹਿਚਾਣ ਕਰਨ ਦੀ ਤਾਕਤ ਦਿੰਦੇ ਨੇ। ਸ਼ੁਭ ਸਵੇਰ ਢੁੱਡੀ ਕੇ। ਸੋ ਵਾਕਈ ਸ਼ੁਭ ਸਵੇਰ ਆ ਜੀ, ਨਦੀ ਵਗ ਰਹੀ ਆ, ਪਹਾੜਾਂ ਦੇ ਉੱਤੇ ਬੱਦਲ ਮੰਡਰਾ ਰਹੇ ਆ, ਇੱਕ ਪਾਸੇ ਬਿਲਡਿੰਗ ਦਾ ਕੰਮ ਚੱਲ ਰਿਹਾ ਤੇ ਉੱਥੋਂ ਫੋਟੋ ਖਿੱਚ ਕੇ ਇਹਨਾਂ ਨੇ ਭੇਜੀ ਆ ਜੀ, ਉੱਤੇ ਚਾਰ ਵਧੀਆ ਸ਼ਬਦ ਲਿਖ ਕੇ ਭੇਜੇ ਆ। ਸੋ ਜਗਤਾਰ ਸਿੰਘ ਗਿੱਲ ਢੁੱਡੀ ਗਿਆ ਜੀ, ਬਹੁਤ ਵਧੀਆ ਤੁਸੀਂ ਦੱਸਿਆ ਇਹ, ਤੇ ਮੈਂ ਇੱਥੇ ਦੱਸਦਿਆਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਾਧੇ ਲਈ ਵੀ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਕਿਤੇ ਇੰਟਰਵਿਊ ਦੇਣ ਜਾਂਦੇ ਹੋ ਤੇ ਉਸ ਇੰਟਰਵਿਊ ਦੇ ਵਿੱਚ ਤੁਸੀਂ ਆਪਦੀ ਫੇਲੀਅਰ ਦਾ ਜ਼ਿਕਰ ਨਹੀਂ ਕਰਦੇ ਤਾਂ ਤੁਹਾਡੇ ਉਸ ਇੰਟਰਵਿਊ ਚ ਫੇਲ ਹੋਣ ਦੇ ਚਾਂਸ ਵੱਧ ਜਾਂਦੇ ਆ। ਇਹ ਇੱਕ ਇੱਥੋਂ ਦਾ ਫਾਰਮੈਟ ਆ, ਇਹ ਮੇਰੇ ਸੱਜਣ ਮਿੱਤਰ ਹੋਰ ਵੀ ਜਿਨ੍ਹਾਂ ਨੂੰ ਨਹੀਂ ਪਤਾ ਉਹ ਨੋਟ ਕਰ ਲੈਣ। ਜੇ ਤੁਸੀਂ ਆਪਦੇ ਪਲੱਸ ਪਲੱਸ ਹੀ ਗਿਣਾਈ ਜਾਂਦੇ ਹੋ, ਦੱਸੀ ਜਾਂਦੇ ਹੋ ਮੈਂ ਇਹ ਕਰ ਦਿੰਦਾ ਮੈਂ ਉਹ ਕਰ ਦਿੰਦਾ ਆਪਦੇ ਰੈਜ਼ਿਊਮੇ ਦੇ ਵਿੱਚ ਜਾਂ ਆਪਦੀ ਇੰਟਰਵਿਊ ਦੇ ਵਿੱਚ, ਤਾਂ ਹੋ ਸਕਦਾ ਵੀ ਤੁਸੀਂ ਜਿਹੜੀ ਜੋਬ ਲਈ ਇੰਟਰਵਿਊ ਦੇਣ ਗਏ ਹੋ ਉਹ ਜੋਬ ਤੁਹਾਨੂੰ ਨਾ ਮਿਲੇ। ਤੁਹਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ, ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਜਿਹਦੇ ਚ ਤੁਹਾਡਾ ਫੇਲਿਅਰ ਦਿਖਾਈ ਦੇਵੇ। ਉਹ ਫੇਲਿਅਰ ਦਿਖਾਉਣ ਨਾਲ ਤੁਹਾਨੂੰ ਤੁਸੀਂ ਕੋਈ ਛੋਟੇ ਨਹੀਂ ਹੋ ਜਾਂਦੇ, ਉਹਦੇ ਨਾਲ ਤੁਹਾਡਾ ਇੱਕ ਸਟੇਟਸ ਦਾ ਪਤਾ ਚੱਲਦਾ ਵੀ ਤੁਸੀਂ ਕੀ ਕਰ ਸਕਦੇ ਹੋ ਜਾਂ ਤੁਸੀਂ ਕੀ ਕਿੱਥੇ ਕਿੱਥੇ ਠੇਡੇ ਖਾਧੇ, ਠੋਕਰਾਂ ਖਾਧੀਆਂ ਤੇ ਕਿੰਨਾ ਕੁ ਤੁਸੀਂ ਸਿੱਖਿਆ। ਜੇ ਜ਼ਿੰਦਗੀ ਚ ਤੁਸੀਂ ਇਕੱਲੇ ਪਾਸ ਹੀ ਹੋਏ ਹੋ ਤਾਂ ਤੁਸੀਂ ਫੇਲ ਹੋਣ ਦਾ ਜਿਹੜਾ ਅਨੁਭਵ ਨਹੀਂ ਲਿਆ, ਤਾਂ ਹੋ ਸਕਦਾ ਵੀ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਛੱਡ ਗਏ ਹੋ। ਕਿਉਂਕਿ ਪਾਸ ਹੋਣ ਲਈ ਜਿਹੜੇ ਮਾਰਕਸ ਆ ਪਹਿਲਾਂ ਤਾਂ 33% ਹੀ ਚਾਹੀਦੇ ਸੀ, ਚੱਲ ਹੁਣ 50-60% ਹੋ ਗਏ ਹੋਣੇ ਆ ਜੇ ਅਫੀਸ਼ੀਅਲ ਵੀ ਕਹੀਏ ਤਾਂ। ਪਰ ਫੇਰ ਤੁਸੀਂ ਜਿਹੜਾ ਬਾਕੀ ਦਾ ਰਹਿੰਦਾ ਜਿਹੜਾ ਹਿੱਸਾ ਛੱਡ ਗਏ ਹੋ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਤੁਹਾਡਾ ਗਿਆਨ ਆ ਜਿਹੜਾ ਉਹ 3-3 ਹਿੱਸਾ ਹੀ ਹੈ ਰੁਪਈਏ ਦਾ। ਸੋ ਕੋਸ਼ਿਸ਼ ਕਰਿਆ ਕਰੋ ਜੀ, ਆਪਣੇ ਫੇਲੀਅਰ ਨੂੰ ਵੀ ਗਿਣਾਇਆ ਕਰੋ, ਆਪਣੀਆਂ ਗੱਲਾਂ ਨੂੰ ਵੀ ਗਿਣਾਇਆ ਕਰੋ। ਮੈਂ ਕੱਲ ਦਾ ਇੱਕ ਛੋਟਾ ਜਿਹਾ ਵਰਤਾਰਾ ਸਾਂਝਾ ਕਰਦਾ ਆਪਦੇ ਨਾਲ। ਮੈਨੂੰ ਨਾ ਕਿਸੇ ਬੰਦੇ ਨੇ ਗਰੁੱਪ ਚ ਪਾ ਲਿਆ, ਇੱਕ ਐਕਸਚੇਂਜ ਪਲੇਜ਼ਰ ਨਾਂ ਦਾ ਗਰੁੱਪ ਸੀਗਾ। ਮੈਂ ਉਹ ਗਰੁੱਪ ਦੇ ਵਿੱਚ ਜੋ ਨਾਂ ਨੂੰ ਜੇ ਮੈਂ ਲੱਭੇ, ਨਾਂ ਜੇ ਕਾਫੀ ਵੱਡੇ ਵੱਡੇ ਜੇ ਦਿਖਾਈ ਜਾਣ ਪਰ ਮੈਨੂੰ ਸਮਝ ਨਾ ਆਵੇ, ਹਰ ਮਿੰਟ ਬਾਅਦ ਮੈਨੂੰ ਮੈਸੇਜ ਆ ਰਿਹਾ। ਪਰ ਮੇਰੀ ਆਦਤ ਆ ਵੀ ਮੈਨੂੰ ਕੋਨੇ ਮਰਜ਼ੀ ਗਰੁੱਪਾਂ ਚ ਕੋਈ ਪਾਈ ਜਾਵੇ, ਮੈਂ ਉਹ ਚੋ ਬਾਹਰ ਨਹੀਂ ਜਾਂਦਾ ਹੁੰਦਾ ਵੀ ਮੈਨੂੰ ਇਦਾਂ ਲੱਗਦਾ ਵੀ ਕਿਸੇ ਦੇ ਮੈਂ ਅਗਲੇ ਨੇ ਮੈਨੂੰ ਮਾਣ ਨਾਲ ਉਸ ਦੇ ਵਿੱਚ ਰੱਖਿਆ ਤੇ ਜੇ ਮੈਂ ਉਹ ਚੋਂ ਛੱਡ ਕੇ ਜਾਣਾ ਤਾਂ ਅਗਲੇ ਨੂੰ ਇਹ ਚੀਜ਼ ਮੇਰੇ ਬਾਰੇ ਚ ਗਲਤ ਮੈਸੇਜ ਆਊਗਾ। ਮੈਂ ਔਖਾ ਸੌਖਾ ਉਹ ਗਰੁੱਪ ਚ ਜੇ ਮੇਰੇ ਪਸੰਦ ਦੀ ਚੀਜ਼ ਵੀ ਨਹੀਂ ਹੈ ਤੇ ਮੈਂ ਉਹ ਡਿਲੀਟ ਕਰਦਾ ਰਹਿਣਾ ਤੇ ਮੈਂ ਅੱਗੇ ਨਹੀਂ ਵੱਧਦਾ। ਪਰ ਮੈਂ ਦੇਖਿਆ ਵੀ ਇਹ ਗਰੁੱਪ ਨਵਾਂ ਜਿਹਾ ਬਣਿਆ, ਵੱਡੇ ਵੱਡੇ ਨਾਂ ਇਹ ਚ ਆਏ ਆ, ਕੌਣ ਆ ਬੰਦਾ? ਤਾਂ ਚਲੋ ਮੈਨੂੰ ਪਤਾ ਲੱਗਿਆ ਵੀ ਉਹ ਪ੍ਰਭਜੋਤ ਸਿੰਘ ਸਨ ਜਿਨ੍ਹਾਂ ਨੇ ਗਰੁੱਪ ਬਣਾਇਆ ਸੀ, ਜਿਹੜੇ ਕਿ ਦਾ ਟ੍ਰਿਬਿਊਨ ਅਖਬਾਰ ਦੇ ਵਿੱਚ ਸਪੋਰਟਸ ਐਡੀਟਰ ਨੇ ਰਹੇ ਨੇ, ਅੱਜ ਕੱਲ ਮੈਨੂੰ ਲੱਗਦਾ PTC ਚ ਕੰਮ ਕਰ ਰਹੇ ਆ। ਸੋ ਕਾਫੀ ਵੱਡਾ ਨਾਂ ਜੀ ਉਹਨਾਂ ਦਾ ਤੇ ਸਪੋਰਟਸ ਦੇ ਮਾਮਲੇ ਚ ਉਹਨਾਂ ਦੀ ਕਾਫੀ ਦੇਣ ਆ ਜਿਹੜੀ ਖਾਸ ਕਰਕੇ ਜਰਨਲਿਜ਼ਮ ਦੇ ਵਿੱਚ। ਤਾਂ ਉਹਨਾਂ ਨੇ ਜਿਹੜਾ ਗਰੁੱਪ ਬਣਾਇਆ ਸੀ ਤੇ ਉਸ ਗਰੁੱਪ ਦੇ ਵਿੱਚ ਇੱਕ ਰਵਾਇਤ ਜੀ ਚੱਲ ਪਈ ਜੀ ਆਪੋ ਆਪਦੀ ਇੰਟਰੋ ਦੇਣ ਦੀ। ਕੋਈ ਇੰਟਰੋ ਦੇ ਰਿਹਾ ਜੀ ਵੀ ਮੈਂ ਜੀ ਓਲੰਪੀਅਨ ਆ, ਮੈਂ ਇੰਨੇ ਮੈਡਲ ਜਿੱਤੇ ਆ, ਕੋਈ ਕਹਿ ਰਿਹਾ ਜੀ ਮੈਂ ਅਰਜਨ ਅਵਾਰਡ ਹੀ ਆ, ਕੋਈ ਕੁਛ ਵੱਡੀਆਂ ਵੱਡੀਆਂ। ਤੇ ਮੈਂ ਫਿਰ ਸੋਚਿਆ, ਮੈਂ ਆਖਿਆ ਵੀ ਜਦੋਂ ਉਹਨਾਂ ਨੇ ਰਿਕੁਐਸਟ ਕੀਤੀ ਤੇ ਹੁਣ ਇੰਟਰੋ ਤਾਂ ਆਪਾਂ ਨੂੰ ਵੀ ਦੇਣੀ ਪੈਣੀ ਹੈ ਆਪਣੀ, ਤੇ ਹੁਣ ਆਪਾਂ ਕੀ ਇੰਟਰੋ ਦੇਵਾਂਗੇ? ਤਾਂ ਆਪਾਂ ਦੋਵੇਂ ਸੰਗ ਆਉਂਦੀ ਇਹਨਾਂ ਲੋਕਾਂ ਦੇ ਵਿੱਚ ਇੰਟਰੋ ਦਿੰਦਿਆਂ ਨੂੰ ਤੇ। ਪਰ ਫਿਰ ਬੈਠੇ ਬੈਠੇ ਦੀ ਸ਼ਰਾਰਤੀ ਦਿਮਾਗ ਨੇ ਲੱਗਿਆ ਵੀ ਚਲੋ ਹੋਰ ਨਹੀਂ ਤਾਂ ਆਪਦੀ ਕਲਾਸ ਲਾ ਕੇ ਇੰਟਰੋ ਦੇ ਦਿੰਦੇ ਆ, ਆਪਦੇ ਆਪ ਨੂੰ ਜਿਹੜੀਆਂ ਚੀਜ਼ਾਂ ਸੱਚਾਈ ਆ ਉਹ ਦੱਸ ਦਿੰਦੇ ਆਪੇ, ਜਿਹਨੂੰ ਚੰਗਾ ਲੱਗੂ ਲੱਗੇ, ਨਾ ਲੱਗੇ ਨਾ ਲੱਗੇ, ਚ ਆਪਣਾ ਫਿਰ ਕਿਹੜਾ ਕੋਈ ਫਰਕ ਪੈ ਜੂਗਾ ਇਸ ਗੱਲ ਦੇ? ਸੱਚ ਤਾਂ ਸੱਚ ਹੀ ਰਹੂਗਾ। ਤੇ ਮੈਂ ਲਿਖਣ ਬੈਠ ਗਿਆ ਜੀ, ਮੈਂ 4 ਕਲੈਣਾ ਹਜੇ ਲਿਖੀਆਂ, 4 ਕਲੈਣਾ ਲਿਖਦੇ ਲਿਖਦੇ ਦਿਮਾਗ ਨੇ ਹੋਰ ਸ਼ਰਾਰਤੀ ਦਿਮਾਗ ਅੱਗੇ ਵਧਿਆ। ਤਾਂ ਮਨ ਨੇ ਸੋਚਿਆ ਵੀ ਯਾਰ ਦੇਖੋ ਜੇ ਕਿਸੇ ਬਾਰੇ ਚ ਕੋਈ ਲਿਖਦਾ, ਮੈਂ ਅਕਸਰ ਲੋਕਾਂ ਦੇ ਉੱਤੇ ਆਰਟੀਕਲ ਲਿਖਦਾ ਪਰ ਮੈਂ ਉਹ ਇਨਸਾਫ਼ ਨਹੀਂ ਕਰ ਪਾਉਂਦਾ ਉਹ ਆਰਟੀਕਲ ਲਿਖਣ ਲੱਗਿਆ, ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਜਾਣਦਾ ਮੈਂ ਉਹੀ ਜਾਣਦਾ, ਜਿਹੜੀਆਂ ਉਹਦੇ ਸਾਹਮਣੇ ਬਾਹਰ ਆ ਰਹੀਆਂ ਜਿਹੜੀਆਂ ਅੰਦਰੂਨੀ ਗੱਲਾਂ ਉਹ ਮੈਂ ਨਹੀਂ ਜਾਣ ਸਕਦਾ, ਅੰਦਰੂਨੀ ਮਨਸ਼ਾ ਨਹੀਂ ਅਗਲੇ ਦੀ ਜਾਣ ਸਕਦਾ। ਜੇ ਕੋਈ ਬੰਦਾ ਆਪਦੇ ਬਾਰੇ ਚ ਹੀ ਆਪ ਲਿਖੇ ਤਾਂ ਮੈਨੂੰ ਲੱਗਦਾ ਉਦੋਂ ਵਧੀਆ ਜਿਹੜਾ ਇਹ ਰੇਖਾ ਚਿੱਤਰ ਨਹੀਂ ਬਣ ਸਕਦਾ। ਤੋ ਮੈਂ ਸ਼ਰਾਰਤ ਚ ਬੈਠੇ ਬੈਠੇ ਨੇ ਛੇੜੀ ਗੱਲ ਤੇ ਕੱਲ ਮੈਂ ਕਾਫੀ ਵੱਡਾ ਰੇਖਾ ਚਿੱਤਰ ਲਿਖਿਆ ਆਪਦੇ ਬਾਰੇ ਚ, ਤੇ ਆਪਦੇ ਬਾਰੇ ਚ ਲਿਖ ਕੇ ਮੈਂ ਜਦੋਂ ਆਪਣੇ ਸੱਜਣਾ ਮਿੱਤਰਾਂ ਨਾਲ ਮਨਪ੍ਰੀਤ ਢੀਂਡਸਾ, ਦਵਿੰਦਰ ਧਾੜੀਵਾਲ ਉਹਨਾਂ ਨਾਲ ਸਾਂਝਾ ਕੀਤਾ ਤੇ ਉਹ ਹੱਸਣ ਹਟਣ ਕਹਿੰਦੇ ਬਾਈ ਯਾਰ ਤੂੰ ਤੇਰਾ ਵੀ ਜਮਾ ਹੀ ਸਾਰੀ ਗਿਆ, ਕਹਿੰਦੇ ਤੂੰ ਇਹ ਛਾਪੇਗਾ? ਕਹਿੰਦੇ ਮੈਂ ਕਿਹਾ ਯਾਰ ਮੈਨੂੰ ਕੋਈ ਬੜਾ ਫਰਕ ਨਹੀਂ ਪੈਂਦਾ, ਮੈਂ ਛਾਪ ਦੂੰਗਾ ਜੋ ਸੱਚ ਆ ਸੱਚ ਆ। ਮੇਰੇ ਬਾਰੇ ਚ ਲੋਕ ਇਹ ਗੱਲਾਂ ਕਹਿਣ ਤਾਂ ਮੈਨੂੰ ਗੁੱਸਾ ਲੱਗੂਗਾ, ਮੈਨੂੰ ਇਹ ਲੱਗੂਗਾ ਵੀ ਮੇਰੇ ਤੇ ਅਟੈਕ ਆ, ਹਮਲਾ ਮੇਰੇ ਤੇ। ਪਰ ਜੇ ਮੈਂ ਆਪ ਹੀ ਆਪਦੀ ਜਿਹੜੇ ਆਪਦੀਆਂ ਜਿਹੜੀਆਂ ਕਮੀਆਂ ਨੂੰ ਉਜਾਗਰ ਕਰਦਿਆਂ ਜੰਗੀ ਪੱਧਰ ਦੇ ਉੱਤੇ ਕਰਦਿਆਂ, ਹੋ ਸਕਦਾ ਮੈਂ ਕੱਲ ਤੋਂ ਉਹਨਾਂ ਕਮੀਆਂ ਤੋਂ ਬਚਣ ਲੱਗ ਜਾਂ, ਹੋ ਸਕਦਾ ਮੈਂ ਉਹਨਾਂ ਨਾਲ ਆਪਦੇ ਆਪ ਚ ਸੁਧਾਰ ਕਰਦਿਆਂ। ਪਰ ਕਹਿੰਦੇ ਨੀ ਹੁੰਦੇ ਜਿਹੜੀਆਂ ਕੁਝ ਕੁ ਗੱਲਾਂ ਇਹ ਹੁੰਦੀਆਂ ਵੀ ਉਹ ਵਰਜਿਤ ਹੋ ਜਾਂਦੀਆਂ, ਉਹਨਾਂ ਨੂੰ ਐਂ ਲੱਗਦਾ ਵੀ ਸਾਡਾ ਸਟੇਟਸ ਛੋਟਾ ਹੋਜੂਆ, ਅਸੀਂ ਇਹਦੇ ਨਾਲ ਸਾਡੀ ਲੋਕ ਇੱਜ਼ਤ ਕਦਰ ਘੱਟ ਕਰਨ ਲੱਗ ਜਾਣਗੇ, ਸਾਨੂੰ ਆਪਦਾ ਗਵਾਰਾ ਬਣਾ ਕੇ ਰੱਖਣਾ ਪੈਂਦਾ। ਪਰ ਨਹੀਂ, ਜੋ ਸੱਚ ਆ ਉਹ ਸੱਚ ਰਹੂਗਾ, ਇਤਿਹਾਸ ਨੇ ਜਦੋਂ ਫੈਸਲੇ ਕਰਨੇ ਆ ਉਦੋਂ ਵੀ ਉਹ ਸੱਚ ਉਜਾਗਰ ਹੋ ਜਾਣਾ। ਸੋ ਮੈਂ ਨਾ ਤਕਰੀਬਨ ਆਰਟੀਕਲ ਤਾਂ ਤੁਹਾਡੇ ਨਾਲ ਰੱਬ ਨੇ ਸੁੱਖ ਜਾਇਆ, ਪਹਿਲਾਂ ਤਾਂ ਮੈਂ ਛੇਤੀ ਸ਼ੇਅਰ ਕਰਨਾ ਚਾਹੁੰਦਾ ਸੀ ਪਰ ਮੈਨੂੰ ਹੁਣ ਲੱਗਦਾ ਵੀ ਉਹਨੂੰ ਪ੍ਰੋਪਰ ਹੀ ਲਿਖਿਆ ਜਾਵੇ, ਹੋਰ ਵਧੀਆ ਲਿਖਿਆ ਜਾਵੇ, ਹੋਰ ਵੱਡਾ ਕੀਤਾ ਜਾਵੇ, ਲਿਖੂਗਾ। ਪਰ ਮੈਂ ਉਹਦਾ ਇੱਕ ਪੈਰਾ ਸੁਣਾਉਣਾ ਜੀ, ਮੈਂ ਤਾਂ ਉਹ ਲਿਖਿਆ ਤਾਂ ਜਿਹੜਾ ਪੈਰਾ ਉਹਨਾਂ ਦੇ ਐਂਟਰੋ ਦੇਣ ਦੇ ਲਈ ਸੀ, ਪਰ ਹੋ ਸਕਦਾ ਵੀ ਆਉਣ ਵਾਲੇ ਦਿਨਾਂ 'ਚ ਵੱਡਾ ਆਰਟੀਕਲ ਦੇ ਰੂਪ 'ਚ ਤੁਹਾਡੇ ਸਾਹਮਣੇ ਆਵੇ। ਮੈਂ ਲਿਖਿਆ ਸੀ ਜੀ ਮੇਰਾ ਨਾਮ ਮਿੰਟੂ ਬਰਾੜ ਹੈ ਤੇ ਮੈਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦਾ ਵਸਨੀਕ ਹਾਂ। ਲੇਖਕ ਹੋਣ ਦਾ ਭਰਮ ਪਾਲਿਆ ਹੋਇਆ, ਪੰਜਾਬੀ ਅਖਬਾਰ ਦਾ ਨਾਮ ਨਿਹਾਦ ਯਾਨੀ ਕਿ ਆਪੇ ਬਣਿਆ ਹੋਇਆ, ਮੁੱਖ ਸੰਪਾਦਕ ਹਾਂ ਜੀ, ਹਰਮਨ ਰੇਡੀਓ ਤੋਂ ਖੁਦ ਨੂੰ ਮੈਨੇਜਰ ਥਾਪ ਰੱਖਿਆ ਹੈ, ਹਫਤੇ ਚ ਪੰਜ ਦਿਨ ਇਸੇ ਰੇਡੀਓ ਤੇ ਆਪਣੇ ਕੱਚ ਘੜ ਗਿਆਨ ਨਾਲ ਲੋਕਾਂ ਦਾ ਮਗਜ਼ ਖਾਂਦਾ ਹਾਂ। ਆਪਣੇ ਆਪ ਨੂੰ ਆਸਟ੍ਰੇਲੀਆ ਸਮਾਜ ਸੇਵਾ ਦਾ ਥੰਮ ਸਮਝਦਾ। 7-8 ਵਰੇ ਪਹਿਲਾਂ ਪੰਜਾਬੀ ਕਲਚਰ ਐਸੋਸੀਏਸ਼ਨ ਬਣਾ ਕੇ ਉਹਦਾ ਆਪਣੇ ਆਪ ਨੂੰ ਪ੍ਰਧਾਨ ਥਾਪ ਲਿਆ ਸੀ, ਸੋ ਅੱਜ ਤੱਕ ਚੱਲ ਰਿਹਾ ਹਾਂ, ਕਿਉਂਕਿ ਮੁੜ ਕੇ ਆਪਾਂ ਕਦੇ ਚੋਣਾਂ ਕਰਾਉਣ ਦੀ ਨੌਬਤ ਹੀ ਨਹੀਂ ਆਉਣ ਦਿੱਤੀ। ਜਿਹੜਾ ਕੋਈ ਕਿੰਤੂ ਪੰਤੂ ਕਰਦਾ ਆਪਾਂ ਉਹਦੀ ਸਦੱਸਤਾ ਖਾਰਜ ਕਰ ਦਿੰਦੇ ਹਾਂ। ਮੇਰੇ ਇਹੀ ਗੁਣਾਂ ਨੇ ਮੈਨੂੰ ਰਾਜਨੀਤੀ ਵੱਲ ਵੀ ਪ੍ਰੇਰ ਇਹੀ ਗੁਣ ਮੇਰੇ ਮੈਨੂੰ ਰਾਜਨੀਤੀ ਵੱਲ ਵੀ ਪ੍ਰੇਰਦੇ ਹਨ। ਰਾਜਨੀਤੀ ਚ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰਦਾ ਹਾਂ, ਉਹ ਤਾਂ ਅੰਗਰੇਜ਼ੀ ਇੱਥੋਂ ਮਾਰ ਖਾ ਜਾਂਦਾ, ਨਹੀਂ ਤਾਂ ਹੁਣ ਨੂੰ ਕਿਸੇ ਪਾਰਟੀ ਦੇ ਜੋੜੇ ਤੋੜ ਭਾਰਤੀ ਭਾਈਚਾਰਾ ਵਰਕਰ ਹੋਣਾ ਸੀ। ਇੱਥੇ ਚੇਤੇ ਰਹੇ ਕਿ ਇਹਨਾਂ ਕਾਰਨਾਂ ਕਾਰਨ ਮੈਂ ਆਪਾਂ ਇੱਥੋਂ ਦੀ ਪਾਰਲੀਮੈਂਟ ਚ ਜਾਣ ਦਾ ਸੁਪਨਾ ਤਿਆਗਿਆ ਨਹੀਂ ਹੈ। ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਜਾਰੀ ਹਨ, ਅੰਗਰੇਜ਼ੀ ਸਿੱਖਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿੱਦਣ ਪਕੜ ਮਜ਼ਬੂਤ ਹੋਗੀ ਉਸ ਦਿਨ ਆਸਟ੍ਰੇਲੀਅਨ ਚੋਣਾਂ ਚ ਵੀ ਆਪਣੀ ਜ਼ਮਾਨਤ ਜ਼ਬਤ ਕਰਾ ਕੇ ਹੀ ਛੱਡਣੀ ਹੈ। ਮੌਜੂਦਾ ਸਮੇਂ ਦੀ ਸੁਵਰਤੋਂ ਕਰਦੇ ਹੋਏ ਆਪਾਂ ਗੁਰਦੁਆਰੇ ਦੀ ਰਾਜਨੀਤੀ ਚ ਵੀ ਹੱਥ ਪੈਰ ਮਾਰ ਰਹੇ ਹਾਂ। ਇਹ ਵੱਖਰੀ ਗੱਲ ਹੈ ਕਿ ਉੱਥੇ ਆਪਣਾ ਰੂਪ ਅੱਗੇ ਨਹੀਂ ਬਦਲ ਦੇ ਰਿਹਾ, ਅਕਸਰ ਦੂਜੇ ਤੀਜੇ ਦਿਨ ਲਾਹਪਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਵਾਹਿਗੁਰੂ ਦਾ ਸ਼ੁਕਰ ਹੈ ਉਸਨੇ ਵੱਡਾ ਜਿਗਰਾ ਦਿੱਤਾ ਹੈ ਇਹੋ ਜਿਹੀਆਂ ਗੱਲਾਂ ਨੂੰ ਟਿੱਚ ਕਰਕੇ ਜਾਣਨ ਦਾ। ਲਾਇਕ ਅਤੇ ਸ਼ੇਰ ਦਾ ਇੰਨਾ ਕੁ ਸ਼ੌਕੀਨ ਹਾਂ ਕਿ ਇਹਨਾਂ ਨੂੰ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ। ਆਪ ਮੇਰੇ ਲਈ ਇੱਕੋ ਸ਼ਬਦ ਅਟੈਂਸ਼ਨ ਸੀਕਰ ਦੀ ਵਰਤੋਂ ਵੀ ਕਰ ਸਕਦੇ ਹੋ। ਸੋ ਇਹ ਸਿਰਫ ਇੱਕ ਪਹਿਰਾ ਆਪ ਜੀ ਦੀ ਨਜ਼ਰ ਹੈ, ਤੇ ਜੇ ਚੰਗਾ ਲੱਗਿਆ ਤਾਂ ਉਮੀਦ ਹੈ ਜੀ ਇੱਕ ਪੂਰਨ ਆਪਦੀ ਜ਼ਿੰਦਗੀ ਦੇ ਉੱਤੇ ਆਪਦੇ ਹੀ ਪਚੜੇ ਅਧੇੜਦਾ ਹੋਇਆ ਇੱਕ ਆਰਟੀਕਲ ਲਿਖਣ ਦੀ ਕੋਸ਼ਿਸ਼ ਕਰਾਂਗਾ। ਸੋ ਪ੍ਰੋਗਰਾਮ ਦੇ ਵਿੱਚ ਸਮਾਂ ਬੜਾ ਤੇਜ਼ੀ ਨਾਲ ਜਾ ਰਿਹਾ ਤੇ ਸਾਡੇ ਮਹਿਮਾਨ ਨੂੰ ਲੈਣ ਦਾ ਵੀ ਵੇਲਾ ਹੋ ਰਿਹਾ, ਤੇ ਬਹੁਤ ਹੀ ਅੱਜ ਅਹਿਮ ਗੱਲਾਂ ਵੀ ਅੱਜ ਅਸੀਂ ਮਹਿਮਾਨ ਨਾਲ ਕਰਨੀਆਂ। ਸੋ ਮੈਨੂੰ ਲੱਗਦਾ ਇੱਕ ਆਪਾਂ ਗੀਤ ਸੁਣ ਲਈਏ, ਤੇ ਗੀਤ ਦੌਰਾਨ ਮੈਂ ਸਾਡੇ ਮਹਿਮਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ, ਤੇ ਫਿਰ ਆਪਾਂ ਆਉਣੇ ਆ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ।
ਹੇ ਮਹਾਬਲੀ, ਹੇ ਕਲਮਤਨੀ, ਹੇ ਦੁਸ਼ਟ ਦਮਨ ਦਸ਼ਮੇਸ਼ ਗੁਰੂ, ਹੇ ਸਰਬ ਕਲਾ ਸਮਰੱਥ ਗੁਰੂ, ਹੇ ਦਾਨਿਸ਼ਵਰ ਦਰਵੇਸ਼ ਗੁਰੂ, ਉਸ ਰੋਸ਼ਨ ਕੁਤਬ ਸਿਤਾਰੇ ਨੂੰ ਤੂੰ ਜਾਂਦੀ ਅਰਾਇਆ ਜਾ ਕਹਿਣਾ, ਗੁਜਰੀ ਦੇ ਰਾਜ ਦੁਲਾਰੇ ਨੂੰ ਸ਼ਰਧਾ ਨਾਲ ਸੀਸ ਝੁਕਾ ਕਹਿਣਾ, ਉਸ ਪਾਕ ਪਵਿੱਤਰ ਪਰਮ ਪੁਰਖ ਦਾ ਦੇਦਾ ਦਰ ਖਿੜਕਾ ਕਹਿਣਾ, ਸਾਡਾ ਹਾਲ ਮਰੀ
ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਦੇਖੋ ਜੀ ਕਿਹੜੀਆਂ ਹਾਲਾਤਾਂ ਦੇ ਵਿੱਚ ਇਹ ਲਿਖੀਆਂ ਗਈਆਂ ਸਤਰਾਂ ਨੇ ਤੇ ਅੱਜ ਕਿਹੜੀਆਂ ਹਾਲਾਤਾਂ ਦੇ ਵਿੱਚ ਉਹ ਗਾਈਆਂ ਜਾ ਰਹੀਆਂ। ਪਰ ਬਾ ਕਮਾਲ ਆ ਜੀ, ਤੇ ਸਿਜਦਾ ਕਰਨ ਨੂੰ ਦਿਲ ਕਰਦਾ ਬਾਰ ਬਾਰ ਇਹੋ ਜਿਹੀਆਂ ਜਿਹੜੀਆਂ ਸਾਡੀਆਂ ਲਸਾਨੀਆਂ ਜਿਹੜੀਆਂ ਸ਼ਖਸੀਅਤਾਂ ਹੋਈਆਂ ਉਹਨਾਂ ਲਈ। ਸੋ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਸੁਨੇਹੇ ਆ ਰਹੇ ਜੀ, ਅਸੀਂ ਮਹਿਮਾਨਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਜੇ ਫੋਨ ਲੱਗ ਨਹੀਂ ਰਿਹਾ, ਜਦੋਂ ਵੀ ਫੋਨ ਲੱਗਦਾ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਵੀ ਲੈ ਲੈਣਾ। ਤੇ ਪਰ ਫਿਲਹਾਲ ਸਾਡੇ ਨਾਲ ਜੁੜ ਚੁੱਕੇ ਜੀ ਕੁਲਦੀਪ ਸਿੰਘ ਬਲ, ਅੱਜ ਕਾਫੀ ਅਮੀਰੀ ਦਿਖਾ ਰਹੇ ਆ ਜੀ ਉਹਨਾਂ ਨੇ, ਮੈਨੂੰ ਲੱਗਦਾ ਛੁੱਟੀਆਂ ਚੱਲ ਰਹੀਆਂ, ਅੱਗੇ ਦੋ ਲਾਈਨਾਂ ਦਾ ਮੈਸੇਜ ਕਰਦੇ। ਅੱਜ ਉਹਨਾਂ ਨੇ ਲਿਖਿਆ ਜੀ, ਸਤਿ ਸ੍ਰੀ ਅਕਾਲ, ਇਸ ਸਾਲ ਦੇ ਆਖਰੀ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ, ਅਰਦਾਸ ਕਰਦੇ ਹਾਂ ਕਿ ਹਾਂ ਕਿ ਅਗਲੇ ਸਾਲ ਵਿੱਚ ਵੀ ਹਮੇਸ਼ਾ ਇਸ ਤਰ੍ਹਾਂ ਇਸ ਨਵੇਂ ਸਾਲ ਵਿੱਚ ਵੀ ਬਹੁਤ ਸਾਰਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਬਿਲਕੁਲ ਜੀ, ਕੋਸ਼ਿਸ਼ ਕਰਾਂਗੇ ਨਵਾਂ ਨਵਾਂ ਕੁਝ ਸਿੱਖਾਂਗੇ ਤੇ ਨਵੀਆਂ ਨਵੀਆਂ ਕਿਤਾਬਾਂ ਪੜਾਂਗੇ, ਫਿਰ ਕਿਤਾਬਾਂ ਪੜ੍ਹ ਕੇ ਉਹਨਾਂ ਦੇ ਵਿੱਚੋਂ ਇਕੱਠੀਆਂ ਕੀਤੀਆਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ। ਤੇ ਕਹਿੰਦੇ ਨੀ ਹੁੰਦੇ ਕਿਸੇ ਦੀ ਗੱਲ ਕਿਸੇ ਦੀ ਵਾਹ ਤੇ ਸ਼ੋਭਾ ਖੱਟਣ ਦੀ ਕੋਸ਼ਿਸ਼ ਕਰਾਂਗੇ, ਇਹੀ ਮਨਸਾ ਜੀ ਅਗਲੇ ਸਾਲ ਲਈ ਆਪਣੀ ਵੀ। ਜਸ ਪਾਵਲਾ ਜੁੜਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਾਪੀ ਟੂ ਆਲ ਲਿਸਨਰਸ ਕਹੀ ਆ ਦੇ, ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਕੀ ਹਾਲ ਚਾਲ ਹੈ। ਸਰਵੰਸ ਦਾਨੀਆ ਬਾਏ ਕੁਲਵੀਰ ਝੰਜਰ ਸੁਣਾ ਦਿਓ। ਬਿਲਕੁਲ ਜੀ, ਹਾਲ ਚਾਲ ਵਧੀਆ ਜੀ, ਹਾਲ ਕਹਿੰਦੇ ਹੁੰਦੇ ਵਧੀਆ ਤੇ ਚਾਲ ਮਸਤ ਆ। ਸੋ ਗੀਤ ਅਸੀਂ ਕਿਉਂ ਕਰਤਾ ਜੀ, ਕੋਈ ਨੀ, ਜ਼ਰੂਰ ਅਸੀਂ ਇਹ ਗੀਤ ਵੀ ਤੁਹਾਨੂੰ ਸੁਣਾਵਾਂਗੇ। ਤੇ ਉਹਨਾਂ ਨੇ ਨਾਲ ਇੱਕ ਚੁਟਕਲਾ ਭੇਜਿਆ ਜੀ, ਕਹਿੰਦੇ ਇਤਨੀ ਨਫ਼ਰਤ ਵੀ ਠੀਕ ਨਹੀਂ, ਇੱਕ ਆਦਮੀ ਠੰਡ ਸੇ ਕਾਂਪ ਰਹਾ ਥਾ, ਮੈਂ ਬੋਲਾ ਮਫਲਰ ਬਾਂਧ ਲੇ ਭਾਈ, ਤੋ ਉਹ ਮੁਸਕਰਾ ਕਰ ਬੋਲਾ ਮੈਂ ਭਾਜਪਾ ਸੇ ਹੂੰ। ਮੈਨੂੰ ਲੱਗਦਾ ਮੁਸਕਰਾ ਕੇ ਨਹੀਂ, ਉਹ ਖਿੱਚ ਕੇ ਬੋਲਿਆ ਹੋਣਾ ਵੀ ਭਾਜਪਾ ਸੇ ਹੂੰ। ਸੋ ਬਿਲਕੁਲ ਜੀ, ਇਹ ਵੀ ਇੱਕ ਸੱਚਾਈ ਆ ਤੇ ਇੱਕ ਕਈ ਵਾਰ ਕੁਝ ਇੱਕ ਚੀਜ਼ਾਂ ਇੱਕ ਸਿੰਬਲ ਬਣ ਜਾਂਦੀਆਂ। ਸੋ ਕੇਜਰੀਵਾਲ ਹੋਰਾਂ ਨੇ ਮਫਲਰ ਨੂੰ ਜਿਹੜਾ ਇੱਕ ਸਿੰਬਲ ਬਣਾਇਆ ਪਿਛਲੇ ਕੁਝ ਸਾਲਾਂ ਚ, ਪਰ ਮੈਂ ਨੋਟ ਕੀਤਾ ਹੁਣ ਮਫਲਰ ਘੱਟ ਹੀ ਦੇਖਿਆ ਜਾਂਦਾ ਕੇਜਰੀਵਾਲ ਸਾਹਿਬ, ਹੁਣ ਘੱਟ ਹੀ ਬੰਨਦੇ ਆ ਜਿੰਨਾ ਪਹਿਲਾਂ ਬੰਨਦੇ ਹੁੰਦੇ ਸੀ, ਹੁਣ ਥੋੜਾ ਜਿਹਾ ਅੱਗੇ ਨਾਲੋਂ ਫਰਕ ਆਇਆ ਇਸ ਗੱਲ ਦਾ, ਜਾਂ ਤਾਂ ਜ਼ਿਆਦਾ ਚੁਟਕਲੇ ਬਣਨ ਦਾ ਕਾਰਨ ਹੋ ਗਿਆ ਹੋਣਾ ਇਸ ਚੀਜ਼ ਤੇ, ਪਰ ਹੁਣ ਦੇਖਿਆ ਨੀ। ਠੰਡ ਤਾਂ ਪੈ ਰਹੀ ਹੈ ਇੰਡੀਆ ਦੇ ਵਿੱਚ, ਜੇ ਕੋਈ ਤਾਜ਼ਾ ਮਫਲਰ ਵਾਲੀ ਫੋਟੋ ਤੁਸੀਂ ਦੇਖੀ ਹੈ ਤਾਂ ਜ਼ਰੂਰ ਦੱਸਿਓ। ਸੋ ਦੋਸਤੋ, ਜੇ ਮੌਸਮ ਦੀ ਅੱਜ ਗੱਲਬਾਤ ਕਰ ਲਈ ਆਪਾਂ, ਨਾਲ ਨਾਲ ਸਾਡਾ ਮੌਸਮ ਅੱਜ ਕਾਫੀ ਵਿਗੜਿਆ ਦਿਖਾਈ ਦੇ ਰਿਹਾ। ਸਿਡਨੀ ਦੇ ਵਿੱਚ 21-29 degrees ਜਿਹੜਾ ਟੈਂਪਰੇਚਰ ਅੱਜ ਦਿਖਾਈ ਦੇ ਰਿਹਾ ਜੀ। ਤੇ ਜੇ ਮੈਲਬਨ ਦੀ ਗੱਲ ਕਰੀਏ ਤਾਂ 24-31 degrees ਟੈਂਪਰੇਚਰ ਮੈਲਬਨ ਦੇ ਵਿੱਚ ਰਹਿਣਾ ਜੀ ਅੱਜ, ਤੇ ਬ੍ਰਿਸਬਨ ਦੇ ਵਿੱਚ 21-28 degrees ਟੈਂਪਰੇਚਰ, ਤੇ ਪਰਥ ਦੇ ਵਿੱਚ 17-31 degrees ਟੈਂਪਰੇਚਰ ਆ ਜੀ। ਐਡਲੇਡ ਨੂੰ ਕੁਛ ਇੱਕ ਰਾਹਤ ਮਿਲੀ ਆ, ਕਿਉਂਕਿ ਕੱਲ 40 ਸੀਗਾ, ਅੱਜ ਜਿਹੜੀ ਬਰਸਾਤ ਦੱਸੀ ਐਡਲੇਡ ਦੇ ਵਿੱਚ 22-30 degrees ਟੈਂਪਰੇਚਰ ਦੇ ਨਾਲ, ਤੇ ਕੈਨਬਰਾ ਦੇ ਵਿੱਚ ਵੀ ਅੱਜ ਬੱਦਲਾਂ ਦੇ ਵਿੱਚ ਜਿਹੜਾ ਸੂਰਜ ਨਿਕਲਣਾ 15-32 degrees ਦੇ ਨਾਲ, ਤੇ ਹੋਬਰਟ ਦੇ ਵਿੱਚ ਵੀ ਰੇਨ ਦੱਸੀ ਆ ਜੀ ਅੱਜ 18-24 degrees, ਤੇ ਡਾਰਬਨ ਆ ਜਿਹੜਾ ਉਹ ਫਿਰ ਗਰਮ ਆ ਜੀ 25-32 degrees ਦੇ ਅੱਜ ਜਿਹੜਾ ਉਮੀਦ ਆ। ਮੈਨੂੰ ਬਾਰਨੀਆਂ ਇਸ਼ੂ ਹੋ ਰਹੀਆਂ ਸੀ ਜੀ ਕੁਝ ਇੱਕ, ਜਿਹੜੀਆਂ ਆਪਾਂ ਕਈ ਵਾਰੀ ਮੌਸਮ ਵਿਭਾਗ ਦੀਆਂ ਸਾਈਟਾਂ ਨੂੰ ਜੁਆਇਨ ਕਰ ਲੈਂਦੇ ਹਾਂ ਤੇ ਜਾਂ ਉਹਨਾਂ ਦੇ ਨੰਬਰਾਂ ਨੂੰ ਜੁਆਇਨ ਕਰ ਲੈਂਦੇ ਹਾਂ ਤੇ ਉਹ ਤੁਹਾਨੂੰ ਵਾਰਨਿੰਗਸ ਭੇਜਦੇ ਰਹਿੰਦੇ ਆ, ਤਾਂ ਮੈਨੂੰ ਕਾਫੀ ਵਾਰਨਿੰਗ ਮਿਲ ਰਹੀਆਂ ਜੀ ਹੈਵੀ ਰੇਨ ਦੀਆਂ, ਵੀ ਕੱਲ ਨੂੰ ਬਹੁਤ ਭਾਰੀ ਰੇਨ ਦੱਸੀ ਹੈ ਜੀ, 40 mm ਰੇਨ ਤੇ 90% ਜਿਹੜੇ ਚਾਂਸਿਸ ਦੱਸਿਆ ਜਿਹੜੇ ਬਰਸਾਤ ਦੇ ਕੱਲ ਨੂੰ, ਤੇ ਫਿਰ ਅਗਲਾ ਆਉਣ ਵਾਲਾ ਸਾਰਾ ਹਫ਼ਤਾ ਤੇ ਜਿਹੜਾ ਟੈਂਪਰੇਚਰ ਆ ਉਹ ਨਵਾਂ ਸਾਲ ਬੜੇ ਖੁਸ਼ਕਵਾਰ ਟੈਂਪਰੇਚਰ ਦੇ ਵਿੱਚ ਐਡਲੇਡ ਦੇ ਵਿੱਚ ਚੜ੍ਹਨਾ ਜੀ ਸਿਰਫ 25 degrees ਟੈਂਪਰੇਚਰ ਦੇ ਨਾਲ। ਪਰ ਅੱਜ ਵੀ ਰੇਨ ਆ ਜੀ, ਅੱਜ ਤਾਂ 1-5 mm ਦੱਸੀ ਆ, ਪਰ ਕੱਲ ਨੂੰ 20-40 mm ਰੇਨ ਦੱਸੀ ਆ। ਮੈਂ ਇਸ ਰੇਨ ਤੋਂ ਡਰਦਾ ਅੱਜ ਐਡਲੇਡ ਛੱਡ ਕੇ ਜਾ ਰਿਹਾ ਜੀ, ਮੈਂ ਵਿਕਟੋਰੀਆ ਨੂੰ ਦੇ ਟੂਰ ਤੇ ਜਾਣ ਦੀ ਸਲਾਹ ਮੇਰੀ ਅੱਜ ਦੇ ਪ੍ਰੋਗਰਾਮ ਤੋਂ ਬਾਅਦ, ਮੈਂ ਬੈਂਡੀਗੋ ਲਈ ਰਵਾਨਾ ਹੋਣਾ ਤੇ ਆਪਣੇ ਕਹਿੰਦੇ ਨੀ ਹੁੰਦੇ ਜਿਵੇਂ ਗੋਰਿਆਂ ਨੂੰ ਜੇ ਪੁੱਛੀਏ ਵੀ ਕ੍ਰਿਸਮਿਸ ਕਿਵੇਂ ਮਨਾਉਣਾ ਤਾਂ ਕਹਿੰਦੇ ਹੁੰਦੇ ਫੈਮਿਲੀ ਕੋਲੇ ਜਾਵਾਂਗੇ, ਫੈਮਿਲੀ ਇਕੱਠੀ ਹੋਵਾਂਗੇ, ਇੱਕ ਦਿਨ ਹੀ ਵਿਚਾਰੇ ਇਕੱਠੇ ਹੁੰਦੇ ਆ ਫੈਮਿਲੀ ਚ, ਭਾਵੇਂ ਸਾਡਾ ਹੋਰ ਮਾਹੌਲ ਆ, ਪਰ ਮੇਰੀ ਵੀ ਇੱਕ ਫੈਮਿਲੀ ਆਈ ਹੋਈ ਆ ਜੀ, ਮੇਰੇ ਕਜ਼ਨ ਬ੍ਰਦਰ ਆਏ ਹੋਏ ਆ ਤੇ ਮੈਂ ਉਹਨਾਂ ਨੂੰ ਮਿਲਣ ਲਈ ਜਿਹੜਾ ਬੈਂਡੀਗੋ ਅੱਜ ਪ੍ਰੋਗਰਾਮ ਤੋਂ ਬਾਅਦ ਜਾ ਰਿਹਾ ਜੀ। ਸੋ ਇੱਕ ਵੱਖਰਾ ਚਾਅ ਤੇ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਣੇ ਪਰਿਵਾਰ ਨੂੰ ਮਿਲਣਾ ਹੁੰਦਾ, ਆਪਣੇ ਵੱਡਿਆਂ ਨੂੰ ਮਿਲਣਾ ਹੁੰਦਾ, ਤੇ ਇੱਕ ਥੋੜੀ ਜੀ ਨਾਲ ਨਾਲ ਮੈਂ ਮਹਿਸੂਸ ਕਰ ਰਿਹਾ ਸੀ ਆਪਦੇ ਆਪ ਨੂੰ, ਇੱਕ ਥੋੜਾ ਜਿਹਾ ਮਾਣ ਜਿਹਾ ਵੀ ਮਹਿਸੂਸ ਹੋ ਰਿਹਾ ਸੀ, ਗੁਮਾਨ ਹੀ ਕਹਿ ਸਕਦੇ ਆ, ਮਾਣ ਨਹੀਂ ਕਹਿ ਸਕਦੇ ਸੀ, ਕਿਉਂਕਿ ਇਹੀ ਸਾਡੇ ਵੱਡੇ ਭਰਾ ਭਰਜਾਈਆਂ ਸਾਨੂੰ ਇਹ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਜਵਾਕ ਨਿਕੰਮੇ ਆ, ਇਹ ਤਾਂ ਪੜਾਕੂ ਆ, ਇਹ ਤਾਂ ਕੁਛ ਕਰਨ ਜੋਗੇ ਨੀ ਆਏ, ਤੁਰੇ ਫਿਰਦੇ ਆ। ਤੇ ਜਦੋਂ ਹੁਣ ਉਹਨਾਂ ਨੇ ਆ ਕੇ ਇੱਥੇ ਆਪਣੇ ਜਵਾਕਾਂ ਦੇ, ਆਪਣੇ ਭਰਾਵਾਂ ਦੇ ਘਰ ਬਾਰ ਤੇ ਉਹਨਾਂ ਦੀ ਸੈਟਅਪ ਦੇਖੀ ਆ, ਤਾਂ ਉਹਨਾਂ ਦਾ ਜਿਹੜਾ ਸੀਨਾ ਚੌੜਾ ਹੋਣਾ ਲਾਜ਼ਮੀ ਸੀ। ਸੋ ਉਹਨੂੰ ਦੇਖ ਕੇ ਸਾਨੂੰ ਵੀ ਜਿਹੜੀ ਖੁਸ਼ੀ ਤੇ ਮਾਣ ਵੀ ਮਹਿਸੂਸ ਹੁੰਦਾ ਵੀ ਸਾਨੂੰ ਇਹ ਮਿਸਜੱਜ ਕਰਦੇ ਸੀ ਇੰਡੀਆ ਦੇ ਵਿੱਚ, ਹੁਣ ਦੇਖੋ ਅਸੀਂ ਕੀ ਕੁਛ ਕਰ ਲਿਆ ਹੱਥਾਂ ਦੇ ਹੱਥੇ ਆ ਕੇ। ਸੋ ਇਹੋ ਜਿਹੀਆਂ ਵਡਿਆਈਆਂ, ਇਹੋ ਜਿਹੀਆਂ ਮਾਣ ਸਮੁੱਗਣ ਮਾਣ ਦੀਆਂ ਗੱਲਾਂ ਲੈ ਕੇ ਅੱਜ ਮੈਂ ਜਾ ਰਿਹਾ ਜੀ, ਤੇ ਮੈਂ ਵੀ ਉਹਨਾਂ ਨਾਲ ਜ਼ਰੂਰ ਇਹਨਾਂ ਵਿਸ਼ਿਆਂ ਦੇ ਉੱਤੇ ਜ਼ਿਕਰ ਗੱਲਾਂ ਕਰਨੀਆਂ ਚਾਹਾਂਗਾ। ਸੋ ਅੱਜ ਦੇ ਜਿਹੜੇ ਮੌਸਮ ਦੇ ਦੀ ਜਾਣਕਾਰੀ ਤੋਂ ਬਾਅਦ ਆਪਾਂ, ਮੈਨੂੰ ਲੱਗਦਾ ਸਾਨੂੰ ਉਧਰ ਕਾਲ ਦੀ ਵੀ ਕੋਸ਼ਿਸ਼ ਹੋ ਰਹੀ ਹੈ ਲਾਉਣ ਦੀ, ਪਰ ਮੈਂ ਵਿੱਚ ਦੀ ਥੋੜੀਆਂ ਜਿਹੀਆਂ ਖਬਰਾਂ ਕਰ ਲਾਂ ਜੀ, ਜਿੰਨੇ ਚਿਰ ਚ ਕਾਲ ਦੇ ਲਈ ਅਸੀਂ ਫੇਰ ਇੱਕ ਗੀਤ ਲਾਉਣਾ ਪੈਣਾ ਸਾਨੂੰ। ਤਾਂ ਖਬਰਾਂ ਦੇ ਵਿੱਚ ਜਿਹੜੀ ਇੱਕ ਜਿਹੜੀ ਦਰਦਨਾਕ ਖਬਰ ਆ ਰਹੀ ਹੈ ਜੀ, ਰੂਸੀ ਜਹਾਜ਼ ਆ ਜਿਹੜਾ ਉਹ ਕਾਲਾ ਸਾਗਰ ਦੇ ਵਿੱਚ ਡਿੱਗ ਗਿਆ ਜੀ, ਤੇ 92 ਮੌਤਾਂ ਹੋਈਆਂ ਉਸ ਜਹਾਜ਼ ਦੇ ਡਿੱਗਣ ਨਾਲ। ਇਹ ਇੱਕ ਜਿਹੜੀ ਸੀਰੀਅਸ ਤੇ ਫੇਰ ਬੇਸ ਤੋਂ ਉਡਾਣ ਭਰੀ ਸੀ ਇਹਨੇ, ਤੇ ਜਿਹ ਚ ਮਿਊਜਿਕ ਗਰੁੱਪ ਜਾ ਰਿਹਾ ਸੀਗਾ, ਕੁਝ ਇੱਕ ਮਿਊਜਿਕ ਵਾਲੇ ਲੋਕ ਜਾ ਰਹੇ ਸਨ। ਸੋ ਕਾਫੀ ਦੁਖਦਾਈ ਖਬਰ ਹੈ ਜੀ। ਦੂਜੇ ਪਾਸੇ ਚੋਣਾਂ ਦੇ ਨੇੜੇ ਆਉਣ ਕਾਰਨ ਕੁਝ ਇੱਕ ਸਿਆਸੀ ਹਲਚਲਾਂ ਵੀ ਮੱਚੀਆਂ ਹੋਈਆਂ, ਤੇ ਪਾਰਟੀਆਂ ਬਦਲਣ ਦੇ ਬਹੁਤ ਹੀ ਜਿਹੜੇ ਇੱਕ ਰੁਝਾਨ ਚੱਲਿਆ ਹੋਇਆ, ਇਧਰੋਂ ਪਾਰਟੀ ਉਧਰ ਜਾਣਾ, ਇਧਰ ਆਉਣਾ, ਤੇ ਉਹਦੇ ਵਿੱਚ ਜਾਮਨੀ ਗੋਮਰ ਨਾਂ ਦਾ ਜਿਹੜਾ ਇੱਕ ਨਾਂ ਪਿਛਲੇ ਦਿਨਾਂ ਚ ਕਾਫੀ ਮਸ਼ਹੂਰ ਹੋਇਆ ਸੀ, ਤੇ ਘੁੱਗੀ ਗੁਰਪ੍ਰੀਤ ਬੜੈਚ ਹੋਰਾਂ ਨੇ ਕਾਫੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਮੋੜ ਕੇ ਲਿਆਉਣ ਦੀ, ਪਰ ਉਹਨਾਂ ਨੇ ਜਿਹੜੀ ਅਖੀਰ ਆ ਜਿਹੜਾ ਕਾਂਗਰਸ ਦਾ ਪੱਲਾ ਫੜ ਲਿਆ ਜੀ ਜਾਮਨੀ ਗੋਮਰ, ਤੇ ਇੱਕ ਨੇ ਜੀ ਕਮਲਜੀਤ ਸਿੰਘ ਕੜਵਾਲ। ਸੋ ਦੋਨਾਂ ਨੇ ਕਹਿੰਦੇ ਜੀ ਅਸੀਂ ਸਾਡੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਵਤੀਰਾ ਨਹੀਂ ਹੋਇਆ ਜਿਹਦੇ ਅਸੀਂ ਹੱਕਦਾਰ ਸੀ, ਇਸ ਲਈ ਉਹਨਾਂ ਨੇ ਕਾਂਗਰਸ ਨੂੰ ਜਿਹੜਾ ਜੁਆਇਨ ਕਰ ਲਿਆ। ਦੂਜੇ ਪਾਸੇ ਬੀਬੀ ਦਲਵੀਰ ਕੌਰ, ਜਿਹੜੇ ਕਿ ਕਾਫੀ ਉਹਨਾਂ ਦਾ ਨਾਂ ਹੋਇਆ ਜਦੋਂ ਉਹਨਾਂ ਦੇ ਭਰਾ ਦਾ ਜਿਹੜਾ ਕਿ ਸਰਬਜੀਤ ਸਿੰਘ ਜਿਹੜੇ ਕਿ ਪਾਕਿਸਤਾਨ ਜੇਲ੍ਹ ਸੀ, ਉਹਨਾਂ ਨੂੰ ਰਿਹਾਅ ਕਰਾਉਣ ਲਈ ਉਹਨਾਂ ਨੇ ਕਾਫੀ ਜਦੋਜਹਿਦ ਕੀਤੀ, ਫਿਲਮਾਂ ਵੀ ਬਣੀਆਂ। ਸੋ ਉਹਨਾਂ ਨੇ ਜਿਹੜੀ ਉਹਨਾਂ ਬਾਰੇ ਵੀ ਜਿਹੜੀ ਇੱਕ ਆ ਰਹੀ ਹੈ ਗੱਲ ਵੀ ਉਹਨਾਂ ਨੇ ਵੀ ਭਾਜਪਾ ਨੂੰ ਜੁਆਇਨ ਕਰ ਲਿਆ, ਤੇ ਉਹਨਾਂ ਨੇ ਕਈ ਖੁਲਾਸੇ ਕੀਤੇ ਆ। ਉਹ ਕਹਿੰਦੇ ਜੀ ਜਦੋਂ ਕਾਂਗਰਸ ਦੇ ਵਿੱਚ ਮੈਂ ਕਹਿੰਦੀ ਮਹਿਲਾ ਵਿੰਗ ਦੀ ਪ੍ਰਧਾਨ ਵੀ ਰਹੀ ਹਾਂ, 1980 ਤੋਂ ਕਾਂਗਰਸ ਦੇ ਵਿੱਚ ਮੈਂ ਰਹੀ ਹਾਂ, ਪਰ ਕਹਿੰਦੀ ਵੀ ਮੈਨੂੰ ਕਾਂਗਰਸ ਨੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਮੈਂ ਪਹਿਲਾਂ ਵੀ ਪਾਰਟੀ ਛੱਡੀ ਸੀ, ਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਜੇ ਸਰਬਜੀਤ ਨੂੰ ਛਡਾਉਣਾ ਤਾਂ ਤੈਨੂੰ ਸਾਡੀ ਪਾਰਟੀ ਹੀ ਰੱਖਣੀ ਪੈਣੀ ਆ। ਸੋ ਪਾਰਟੀ ਉਹਨਾਂ ਨੂੰ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਤੇ ਪਰ ਹੁਣ ਕਹਿੰਦੇ ਉਹਨਾਂ ਨੂੰ ਲੱਗਦਾ ਵੀ ਜੇ ਮੇਰੇ ਭਰਾ ਵੇਲੇ ਮੋਦੀ ਪ੍ਰਧਾਨ ਮੰਤਰੀ ਹੁੰਦੇ ਤੇ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਹੁੰਦੀ ਤਾਂ ਮੇਰਾ ਭਰਾ ਵਾਪਸ ਸਹੀ ਸਲਾਮਤ ਆ ਜਾਣਾ ਸੀ, ਕਾਂਗਰਸ ਨੇ ਉਹ ਉਪਰਾਲੇ ਹੀ ਨਹੀਂ ਕੀਤੇ ਜਿਹੜੇ ਕਰਨੇ ਚਾਹੀਦੇ ਸਨ। ਸੋ ਇਹ ਵੀ ਇੱਕ ਗੱਲ ਕਾਰਨ ਬਣੀ ਆ, ਤੇ ਉਹਨਾਂ ਨੇ ਕੱਲ ਭਾਜਪਾ ਨੂੰ ਜਿਹੜਾ ਜੁਆਇਨ ਕਰ ਲਿਆ, ਤੇ ਮੋਦੀ ਸਾਹਿਬ ਦੇ ਕਾਫੀ ਜਿਹੜੇ ਗੁਣਗਾਨ ਗਾਏ ਆ। ਤੇ ਕੱਲ ਮਨ ਕੀ ਬਾਤ ਫੇਰ ਕੀਤੀ ਹੈ ਜੀ ਮੋਦੀ ਸਾਹਿਬ ਨੇ, ਤੇ ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਕਾਫੀ ਮਨ ਦੀਆਂ ਗੱਲਾਂ ਕੀਤੀਆਂ, ਤੇ ਉਹਦੇ ਵਿੱਚ ਜਿਹੜੀਆਂ ਆਪਦੀ ਨੋਟਾਂ ਵਾਲੀ ਜਿਹੜੀ ਗੱਲ ਹੋਈ ਆ ਪਿਛਲਾ ਐਪੀਸੋਡ ਹੈ ਉਹਨੂੰ ਸਹੀ ਦਿਖਾਉਣ ਦੇ ਲਈ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ ਵੀ ਮੇਰਾ ਫੈਸਲਾ ਸੀ ਜਿਹੜਾ ਬਹੁਤ ਸਹੀ ਸੀ, ਤੇ ਉਹ ਕਹਿੰਦੇ ਸੀ ਆਉਣ ਵਾਲੇ ਦਿਨਾਂ 'ਚ ਜਿਹੜਾ ਕੈਸ਼ਲੈਸ ਕਰਕੇ ਭਾਰਤ ਨੂੰ ਅੱਗੇ ਵਧਾਵਾਂਗੇ, ਤੇ ਨਾਲ ਨਾਲ ਉਹਨਾਂ ਨੇ ਕਿਹਾ ਜੀ ਵੀ ਕਾਲੇ ਧਨ ਦੀ ਜਿਹੜੀ ਪੋਲ ਆ ਲੋਕ ਹੀ ਖੋਲ ਰਹੇ ਆ, ਤੇ ਜਿਹੜਾ ਸਾਡਾ ਕਹਿੰਦੇ ਜ਼ਮੀਨ ਸੰਬੰਧੀ ਇੱਕ ਕਾਨੂੰਨ ਆ ਰਿਹਾ ਜਿਹੜੀਆਂ ਗੈਰ ਜ਼ਮੀਨਾਂ ਰੱਖਣੀਆਂ ਬੇਨਾਮੀ ਪ੍ਰਾਪਰਟੀਆਂ ਰੱਖਣੀਆਂ ਉਹਦੇ ਲਈ ਜਿਹੜਾ ਸਾਡਾ ਕਾਨੂੰਨ ਆ ਰਿਹਾ ਉਹ ਪਿਛਲੇ 30 ਸਾਲਾਂ ਤੋਂ ਜਿਹੜਾ ਲਮਕਿਆ ਪਿਆ ਸੀ ਉਹਨੂੰ ਬੜਾ ਤੇਜ਼ ਧਾਰ ਕਰਕੇ ਤਿੱਖਾ ਕਰਕੇ ਉਸ ਕਾਨੂੰਨ ਨੂੰ ਲੈ ਕੇ ਆ ਰਹੇ ਹਾਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਆ ਵੀ ਉਹ ਕਾਨੂੰਨ ਆ ਜਿਹੜਾ ਉਹ ਬਹੁਤ ਸਾਰਾ ਦੇਸ਼ ਦਾ ਫਾਇਦਾ ਕਰੇਗਾ, ਬਹੁਤ ਸਾਰੀਆਂ ਬੇਨਾਮੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਸੋ ਇਹ ਵੀ ਇੱਕ ਉਹਨਾਂ ਨੇ ਕੱਲ ਮਨ ਕੀ ਬਾਤ ਕੀਤੀ ਆ। ਪਰ ਦੂਜੇ ਪਾਸੇ ਭਾਜਪਾ ਜਿਹੜੇ ਇੱਕ ਪੱਤੇ ਚੱਲਦੀ ਹੁੰਦੀ ਆ ਜਿਨ੍ਹਾਂ ਚ ਸਟਾਰ ਪ੍ਰਚਾਰਕਾਂ ਦੇ ਪੱਤੇ, ਚਾਹੇ ਉਹ ਧਰਮਿੰਦਰ ਹੋਵੇ, ਚਾਹੇ ਹੇਮਾ ਮਾਲਨੀ ਹੋਵੇ, ਚਾਹੇ ਨਵਜੋਤ ਸਿੱਧੂ ਹੋਣ ਤੇ ਚਾਹੇ ਸ਼ਤਰੂਘਨ ਸਿਨਹਾ ਹੋਣ, ਇਹ ਪੱਤੇ ਅਕਸਰ ਜਿਹੜੀ ਭਾਜਪਾ ਚੱਲਦੀ ਰਹੀ ਆ, ਤੇ ਪੰਜਾਬ ਦੇ ਵਿੱਚ ਫੇਰ ਹੁਣ ਜਿਹੜੇ ਦੋ ਪੱਤੇ ਆ ਜਿਹੜੇ ਉਹ ਚੱਲਣ ਦੀ ਕੋਸ਼ਿਸ਼ ਦੇ ਵਿੱਚ ਆ, ਤੇ ਉਹਨਾਂ ਚੋਂ ਇੱਕ ਤਾਂ ਜਿਹੜੀ ਸੈਲੀਬ੍ਰਿਟੀ ਦੇ ਤੌਰ ਦੇ ਉੱਤੇ ਸੰਨੀ ਦਿਓਲ ਨੂੰ ਅੰਮ੍ਰਿਤਸਰ ਦੇ ਉੱਤੋਂ ਇਲੈਕਸ਼ਨ ਲੜਾਉਣ ਦੀ ਕੋਸ਼ਿਸ਼ ਆ ਜੀ, ਤੇ ਸੰਨੀ ਦਿਓਲ ਨੇ ਹਜੇ ਹਾਂ ਕੀਤੀ ਆ ਜਾਂ ਨਾ ਕੀਤੀ ਇਹਦੇ ਬਾਰੇ ਕੋਈ ਜ਼ਿਕਰ ਨਹੀਂ, ਪਰ ਪਾਰਟੀ ਵੱਲੋਂ ਥੋੜਾ ਜਿਹਾ ਹਿੰਟ ਦਿੱਤਾ ਗਿਆ ਵੀ ਹੋ ਸਕਦਾ ਵੀ ਅੰਮ੍ਰਿਤਸਰ ਪੱਛਮੀ ਤੋਂ ਸੰਨੀ ਦਿਓਲ ਜਿਹੜੇ ਕਿ ਉਹਨਾਂ ਦੇ ਕੈਂਡੀਡੇਟ ਹੋਣ। ਤੇ ਦੂਜੇ ਪਾਸੇ ਹੰਸਰਾਜ ਹੰਸ ਭਾਵੇਂ ਆਪਣੀਆਂ ਇੰਟਰਵਿਊਆਂ 'ਚ ਲਗਾਤਾਰ ਕਹਿ ਰਹੇ ਆ ਵੀ ਉਹ ਕਿਸੇ ਸਿਆਸਤ ਦੇ ਵਿੱਚ ਕੋਈ ਅਹੁਦਾ ਲੈਣ ਲਈ ਅੱਗੇ ਨਹੀਂ ਆ ਰਹੇ, ਉਹਨਾਂ ਨੂੰ ਵਧੀਆ ਲੱਗੀ ਆ ਨਰਿੰਦਰ ਮੋਦੀ ਦਾ ਜਿਹੜਾ ਵਤੀਰਾ, ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਆ, ਤੇ ਉਹ ਪਰ ਉਹਨਾਂ ਨੂੰ ਵੀ ਜਲੰਧਰ ਦੇ ਵਿੱਚ ਸੀਟ ਜਿਹੜੀ ਦੇਣੀ ਤਕਰੀਬਨ ਤੈਅ ਹੋ ਰਹੀ ਆ, ਤੇ ਉਹ ਜਲੰਧਰ ਤੋਂ ਇਲੈਕਸ਼ਨ ਲੜਨਗੇ, ਇੰਨੀ ਕੁ ਗੱਲ ਸਾਹਮਣੇ ਆ ਰਹੀ ਆ। ਪਰ ਤੀਜੇ ਪਾਸੇ ਇੱਕ ਮਾਲਵੇ ਦੀ ਵੀ ਕੋਈ ਸੀਟ ਕਿਸੇ ਸੈਲੀਬ੍ਰਿਟੀ ਨੂੰ ਦੇਣ ਦੀ ਕੋਸ਼ਿਸ਼ ਦੇ ਵਿੱਚ ਨੇ ਜਿਹੜੇ ਸਾਡੇ ਕਹਿ ਸਕਦੇ ਆ ਭਾਜਪਾ ਦੇ ਜਿਹੜੇ ਲੀਡਰ ਆ, ਤੇ ਉਹ ਜਿਹੜਾ ਸੈਲੀਬ੍ਰਿਟੀ ਵਾਲਾ ਪੱਤਾ ਉਹ ਚੱਲਣ ਦੀ ਤਿਆਰੀ ਦੇ ਵਿੱਚ ਆ। ਸੋ ਇਨ੍ਹਾਂ ਖਬਰਾਂ ਦੇ ਨਾਲ ਨਾਲ ਇੱਕ ਜਿਹੜੀ ਮੌਸਮ ਦੀ ਵੀ ਖਬਰ ਆ ਰਹੀ ਹੈ ਵੀ ਉੱਤਰੀ ਭਾਰਤ ਆ ਜਿਹੜਾ ਉਹ ਠੰਡ ਦੀ ਲਹਿਰ ਹੇਠ ਆ ਚੁੱਕਿਆ। ਇਧਰ ਮੈਨੂੰ ਲੱਗਦਾ ਸਾਡੇ ਕੋਲ ਕਾਲ ਪਹੁੰਚ ਚੁੱਕੀ ਆ। ਹੈਲੋ, ਸਤਿ ਸ੍ਰੀ ਅਕਾਲ ਜੀ। ਸੋ ਮੈਂ ਸਾਡੇ ਸਰੋਤਿਆਂ ਨੂੰ ਦੱਸਦਿਆਂ ਜੀ, ਜਿਹੜੀ ਗੱਲ ਦਾ ਸਾਡਾ ਇੰਤਜ਼ਾਰ ਸੀਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਸੀ ਸੰਪਰਕ ਕਰਨ ਦੀ ਸ਼ਾਹਿਦ ਸ਼ਬੀਰ ਜੀ ਹੋਰਾਂ ਨਾਲ, ਤੇ ਉਹਨਾਂ ਨਾਲ ਸਾਡਾ ਸੰਪਰਕ ਹੋ ਚੁੱਕਿਆ। ਪਰ ਮੈਂ ਉਸ ਤੋਂ ਪਹਿਲਾਂ ਕੁਝ ਕੁ ਗੱਲਾਂ ਦੱਸਦਿਆਂ ਜੀ ਸ਼ਾਹਿਦ ਜੀ ਹੋਰਾਂ ਬਾਰੇ। ਵੈਸੇ ਤਾਂ ਆਪਾਂ ਉਹਨਾਂ ਤੋਂ ਆਪ ਜਾਣਾਂਗੇ, ਉਹਨਾਂ ਦੀ ਜਵਾਨੀ ਜਾਣਾਂਗੇ, ਬਹੁਤ ਕੁਝ ਜਾਣਾਂਗੇ ਉਹਨਾਂ ਤੋਂ। ਪਰ ਕੁਝ ਇੱਕ ਗੱਲਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਬੰਦੇ ਨੂੰ ਥੋੜਾ ਜਿਹਾ ਵੱਖਰਾ ਕਰਦੀਆਂ ਜਾਂ ਸਾਡੇ ਨੂੰ ਵੀ ਸੋਚਣ ਤੇ ਮਜਬੂਰ ਕਰਦੀਆਂ। ਅਕਸਰ ਅਸੀਂ ਕੁਝ ਇੱਕ ਮੁਹਾਵਰੇ ਸੁਣਦੇ ਹਾਂ, ਕਹਿੰਦੇ ਜਿਸ ਕਾ ਕਾਮ ਉਸੀ ਕੋ ਸਾਜੇ, ਕਹਿੰਦੇ ਦੂਜਾ ਕਰੇ ਤਾਂ ਬੁੱਧੂ ਵਾਜੇ। ਇਹ ਇੱਕ ਕਹਾਵਤ ਆ, ਪਰ ਇੱਥੇ ਨਾ ਇਹ ਕਹਾਵਤ ਦੋਨੇ ਪਾਸੇ ਇੱਕ ਲੱਗਦੀ ਆ। ਇੱਕ ਪਾਸੇ ਤਾਂ ਇਹ ਆ ਵੀ ਜਿਸ ਕਾ ਕਾਮ ਉਸੀ ਕੋ ਸਾਜੇ, ਹੁਣ ਕਾਮ ਸਾਡਾ ਸੀ, ਕਾਮ ਸਿੱਖ ਕੌਮ ਦਾ ਸੀ, ਤੇ ਜੇ ਸਿੱਖ ਕੌਮ ਦਾ ਕੰਮ ਕੋਈ ਦੂਜਾ ਕਰ ਰਿਹਾ ਤੇ ਕਰਕੇ ਨਿਮਾਣਾ ਖੱਟ ਰਿਹਾ ਤਾਂ ਫਿਰ ਅਸੀਂ ਉਹਨੂੰ ਬੁੱਧੂ ਕਿਵੇਂ ਕਹਿ ਸਕਦੇ ਹਾਂ? ਤਾਂ ਇਹਦੇ ਚ ਕਿਤੇ ਨਾ ਕਿਤੇ ਕਮੀ ਸਾਡੇ ਚ ਆ ਵੀ ਅਸੀਂ ਆਪਣਾ ਕੰਮ ਆਪ ਨਹੀਂ ਕਰ ਪਾ ਰਹੇ, ਤੇ ਸਾਨੂੰ ਇਹ ਹੋ ਰਿਹਾ ਵੀ ਸਾਡੇ ਲਈ ਚਲੋ ਕੋਈ ਵੀ ਆ ਉਹ ਕੁਰਬਾਨੀ ਕਰ ਰਿਹਾ, ਸਾਡੇ ਲਈ ਉਹ ਕੰਮ ਕਰਕੇ ਦੇ ਰਹੇ ਆ। ਚਲੋ ਇਹ ਇੱਕ ਵਾਹਿਗੁਰੂ ਬੰਨਿਓ ਲਾਈਟ ਡਿਊਟੀ ਜਾਂ ਵੱਲ ਹੁੰਦਾ ਜਾਂ ਕਿਸੇ ਨੂੰ ਇਹ ਮਿਲਣੀ ਹੁੰਦੀ ਆ। ਪਰ ਦੂਜੇ ਪਾਸੇ ਜੇ ਇਹਦੀ ਇੱਕ ਗੱਲ ਇਹ ਲਾਈਏ ਤਾਂ ਉਹ ਇਹ ਹੁੰਦੀ ਆ ਵੀ ਜੇ ਮੇਰੇ ਵਰਗਾ ਕਿਸੇ ਇਹੋ ਜਿਹੇ ਕੰਮ ਨੂੰ ਕਰੇ ਜਿਹਦੇ ਵਿੱਚ ਉਹਦਾ ਕੋਈ ਪਕੜ ਨਹੀਂ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਸਹੀ ਨਹੀਂ ਹੁੰਦਾ। ਹੁਣ ਇੱਕ ਹਿਸਟੋਰੀਅਨ ਜਿਹਨੇ ਹਿਸਟਰੀ ਦੇ ਪੜ੍ਹੀ ਆ, ਜਿਹਨੇ ਹਿਸਟਰੀ ਬਾਰੇ ਬਹੁਤ ਕੁਛ ਹਾਸਲ ਕੀਤਾ, ਤੇ ਜੇ ਉਹ ਹਿਸਟਰੀ ਦੇ ਉੱਤੇ ਰਿਸਰਚ ਕਰੇ ਤਾਂ ਮੈਨੂੰ ਲੱਗਦਾ ਉਹ ਕਿਤੇ ਜ਼ਿਆਦਾ ਵਧੀਆ। ਸੋ ਸ਼ਬੀਰ ਜੀ ਇੱਕ ਹਿਸਟੋਰੀਅਨ ਹੈ ਜੀ, ਰਿਸਰਚ ਸਕਾਲਰ ਨੇ, ਤੇ ਤਕਰੀਬਨ ਫੇਸਬੁੱਕ ਤੇ ਸਾਡਾ ਬਹੁਤ ਸਾਰਾ ਆਸਟ੍ਰੇਲੀਆ ਦਾ ਭਾਈਚਾਰਾ ਉਹਨਾਂ ਨਾਲ ਜੁੜਿਆ ਹੋਇਆ। ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਮੈਨੂੰ ਬਹੁਤ ਵਾਰੀ ਅਪਰੋਚ ਕੀਤੀ ਵੀ ਉਹਨਾਂ ਨੂੰ ਜ਼ਰੂਰ ਰੇਡੀਓ ਤੇ ਲੈ ਕੇ ਆਓ ਤੇ ਉਹਨਾਂ ਤੋਂ ਉਹਨਾਂ ਦੀ ਜਵਾਨੀ ਗੱਲਾਂ ਸੁਣੋ। ਤੇ ਸਾਡਾ ਸੰਯੋਗ ਤੇ ਸਬੱਬ ਬਣਦੇ ਬਣਦੇ ਲੇਟ ਹੋ ਗਈ, ਪਰ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਬੜੇ ਪਿਆਰੇ ਮਿੱਤਰ ਰਜਿੰਦਰ ਮਨਹਾਸ ਹੋਰਾਂ ਦਾ, ਜਿਨ੍ਹਾਂ ਨੇ ਕਿ ਸਾਡਾ ਸੰਪਰਕ ਸ਼ਬੀਰ ਜੀ ਨਾਲ ਕਰਾਇਆ ਤੇ ਅੱਜ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਤੇ ਤੜਕੇ ਤੜਕੇ ਠਾਇਆ ਵੀ ਹੈ ਜਲਦੀ ਚ, ਪਰ ਅਸੀਂ ਬਹੁਤ ਸਾਰਾ ਉਹਨਾਂ ਤੋਂ ਜਾਣਨਾ ਚਾਹਾਂਗੇ। ਸੋ ਮੈਨੂੰ ਲੱਗਦਾ ਸਰੋਤਿਆਂ ਨੂੰ ਬੇਨਤੀ ਹੈ ਵੀ ਹੁਣ ਆਪਾਂ ਇੱਕ ਟਿਕਾ ਨਾਲ ਤੇ ਆਉਣ ਵਾਲਾ ਜਿਹੜਾ ਅੱਧਾ ਪੌਣਾ ਘੰਟਾ ਜਿੰਨਾ ਵੀ ਉਹ ਗੱਲ ਕਰਨੀ ਚਾਹਣਗੇ ਆਪਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ ਤੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਰਮਨ ਰੇਡੀਓ ਦੇ ਇਸ ਪਲੇਟਫਾਰਮ ਦੇ ਉੱਤੇ। ਸੋ ਸ਼ਬੀਰ ਜੀ ਹਰਮਨ ਰੇਡੀਓ ਦੇ ਇਸ ਪਲੇਟਫਾਰਮ ਦੇ ਉੱਤੇ ਆਪ ਜੀ ਦਾ ਸਵਾਗਤ ਹੈ ਜੀ।
ਬਹੁਤ ਸ਼ੁਕਰੀਆ ਜੀ, ਤੁਸੀਂ ਰਾਬਤਾ ਕੀਤਾ, ਮੈਨੂੰ ਬੜੀ ਖੁਸ਼ੀ ਹੋਈ
ਜੀ। ਖੁਸ਼ੀ ਸਾਨੂੰ ਵੀ ਬਹੁਤ ਆ ਜੀ, ਤੇ ਸਾਡੇ ਸਰੋਤਿਆਂ ਨੂੰ ਵੀ ਬਹੁਤ ਖੁਸ਼ੀ ਆ, ਤੇ ਸਾਡੇ ਸਰੋਤੇ ਬਹੁਤ ਕੁਛ ਜਾਣਨਾ ਚਾਹੁੰਦੇ ਆ। ਦੇਖੋ ਮੋਟੀਆਂ ਮੋਟੀਆਂ ਗੱਲਾਂ ਸਾਨੂੰ ਪਤਾ ਵੀ ਭਾਈ ਤੁਸੀਂ ਹਿਸਟੋਰੀਅਨ ਹੋ, ਤੁਸੀਂ ਇਤਿਹਾਸ ਦੇ ਉੱਤੇ ਬਹੁਤ ਸਾਰਾ ਕੰਮ ਕਰ ਰਹੇ ਹੋ, ਸਿੱਖ ਕੌਮ ਲਈ ਬਹੁਤ ਸਾਰਾ ਕੰਮ ਕਰ ਰਹੇ ਹੋ, ਪਰ ਮੈਨੂੰ ਲੱਗਦਾ ਵੀ ਆਪਾਂ ਜਿਹੜੀ ਸ਼ੁਰੂਆਤੀ ਦੌਰ ਦੇ ਉੱਤੋਂ ਗੱਲ ਕਰੀਏ, ਕਿਉਂਕਿ ਕਿਸੇ ਵੀ ਰਾਹ ਤੁਰਨਾ ਐਡਾ ਸੌਖਾ ਨਹੀਂ ਹੁੰਦਾ, ਉਹਦੇ ਕੋਈ ਨਾ ਕੋਈ ਕਾਰਨ ਬਣਦੇ ਆ, ਕਿਉਂ ਉਧਰ ਰਾਹ ਤੁਰਿਆ ਗਿਆ, ਕਿਉਂ ਉਹੀ ਰਾਹ ਉੱਥੇ ਲੱਭਿਆ, ਇਹ ਵੀ ਕੁਝ ਇੱਕ ਸਵਾਲ ਸਾਡੇ ਮਨਾਂ ਦੇ ਵਿੱਚ ਆਉਂਦੇ ਆ। ਸੋ ਪਹਿਲਾਂ ਤਾਂ ਸ਼ਬੀਰ ਜੀ ਸਾਡੇ ਸਰੋਤਿਆਂ ਨਾਲ ਇਹ ਸਾਂਝ ਪਾਓ ਵੀ ਤੁਸੀਂ ਜਿਹੜੇ ਲਹਿੰਦੇ ਪੰਜਾਬ ਦੇ ਹੋ, ਕਿਹੜੇ ਸੂਬੇ ਨਾਲ ਸੰਭਾਲਦੇ ਹੋ, ਕਿੱਥੋਂ ਦੀ ਤੁਹਾਡੀ ਜਨਮ ਭੋਏ ਆ? ਹੈਲੋ ਹੈਲੋ, ਮੈਨੂੰ ਲੱਗਦਾ ਸ਼ਬੀਰ ਜੀ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ। ਹੈਲੋ 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 ਹੈਲੋ, ਹਾਂਜੀ ਸ਼ਬੀਰ ਜੀ,
ਜੀ 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 ਜਨਾਬ,
ਮਾਫੀ ਚਾਹੁੰਦੇ ਆ ਜਿਹੜਾ ਸੰਪਰਕ ਕੱਟਿਆ ਗਿਆ ਸੀ। ਮੈਂ ਸਵਾਲ ਇਹ ਕਰ ਰਿਹਾ ਸੀਗਾ ਜੀ ਸਾਡੇ ਸਰੋਤਿਆਂ ਤੋਂ ਦੀ ਜਿਵੇਂ ਮਨਸ਼ਾ ਵੀ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਆ ਵੀ ਤੁਸੀਂ ਕਿਹੜੇ ਪੰਜਾਬ ਦੇ ਕਿਹੜੇ ਜਿਹੜਾ ਲਹਿੰਦੇ ਪੰਜਾਬ ਦੇ ਕਿਹੜੇ ਸੂਬੇ ਤੋਂ ਜਾਂ ਪਾਕਿਸਤਾਨ ਦੇ ਕਿਹੜੇ ਸੂਬੇ ਨਾਲ ਸੰਬੰਧ ਰੱਖਦੇ ਹੋ?
ਜੀ ਮੇਰਾ ਤਲਕ ਜਿਹੜਾ ਸ਼ਹਿਰ ਲਾਹੌਰ ਦੇ ਨਾਲ ਹੈ ਬਾਏ ਬਰਥ। ਵੈਸੇ ਤੇ ਮੈਂ ਆਪਣੇ ਨਾਨਕੇ ਪਿੰਡ ਪੁਰਾਣਾ ਏਰੀਆ ਜਿਹੜਾ ਗੁਰਦਾਸਪੁਰ ਦਾ ਸੀ ਉਸ ਜਗ੍ਹਾ ਦੇ ਉੱਤੇ ਪਿੰਡ ਮੀਰਪੁਰ ਸਰਦੁੱਲਾਪੁਰ ਬੇਗ ਹੈ ਦਰਬਾਰ ਸਾਹਿਬ ਕਰਤਾਰਪੁਰ ਤੋਂ ਤਕਰੀਬਨ 8.5 ਕਿਲੋਮੀਟਰ ਦੇ ਦੂਰ ਫਾਸਲੇ ਦੇ ਉੱਤੇ ਟੁਵਰਡ ਸ਼ਕਰਗੜ੍ਹ। ਜਿਹੜਾ ਕਿ ਕਦੀ ਪੁਰਾਣਾ ਏਰੀਆ ਸੀ ਤਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਦਾ, ਅੱਜ ਕੱਲ ਤਹਿਸੀਲ ਸ਼ਕਰਗੜ੍ਹ ਔਰ ਡਿਸਟ੍ਰਿਕਟ ਨਾਰੋਵਾਲ ਦੇ ਵਿਚ ਹੈ। ਤਾਂ ਪੈਦਾ ਹੋਣ ਤੋਂ ਤਕਰੀਬਨ ਮੇਰਾ ਖਿਆਲ ਹੈ 3 ਮਹੀਨੇ ਬਾਅਦ ਹੀ ਜਿਹੜੇ ਮੇਰੇ ਘਰ ਵਾਲੇ ਨੇ ਉਹ ਲਾਹੌਰ ਹੁੰਦੇ ਨੇ, ਤਾਂ ਮੈਂ ਲਾਹੌਰ ਮੈਨੂੰ ਲੈ ਕੇ ਆ ਗਏ ਔਰ ਬਾਕੀ ਦਾ ਸਾਰਾ ਜਿਹੜਾ ਮੇਰੀ ਜ਼ਿੰਦਗੀ ਦਾ ਸਫ਼ਰ ਹੈ ਉਹ ਲਾਹੌਰ ਦੇ ਵਿਚ ਗੁਜ਼ਰਿਆ। ਔਰ ਮੈਂ 2000 ਦੇ ਵਿਚ ਮੈਨੂੰ ਗੌਰਮੈਂਟ ਜੋਬ ਮਿਲਦੀ ਹੈ ਔਰ ਮੈਂ ਇਸਲਾਮਾਬਾਦ ਚਲਾ ਜਾਣਾ ਵਾਂ, ਔਰ ਇਸਲਾਮਾਬਾਦ ਜਾ ਕੇ ਆਪਣੀ ਮੈਂ ਪੜ੍ਹਾਈ ਮੁਕੰਮਲ ਕਰਦਾ ਹਾਂ। ਔਰ ਫਿਰ ਮੈਨੂੰ ਇੱਥੇ ਤੱਕ ਲੱਗਦੀ ਹੈ ਕਿ ਮੈਂ ਜਿਹੜਾ ਹਿਸਟਰੀ ਦੇ ਬਾਰੇ ਚ ਪੜ੍ਹਾਈ ਸ਼ੁਰੂ ਕਰਦਾ ਔਰ ਅੱਗੇ ਮੈਂ ਫਰਦਰ ਜਿਹੜੀ ਹੈ ਐਜੂਕੇਸ਼ਨ ਉਹ ਹਿਸਟਰੀ ਵਿਚ ਮੁਕੰਮਲ ਕਰਦਾ ਜੀ। 2015 ਚ ਮੇਰੀ ਮਾਸਟਰ ਡਿਗਰੀ ਜਿਹੜੀ ਹੈ ਉਹ ਹਿਸਟਰੀ ਵਿਚ ਪੂਰੀ ਹੁੰਦੀ ਹੈ ਔਰ ਮੈਂ ਤਕਰੀਬਨ 4 ਤੋਂ 5 ਸਾਲ ਪਹਿਲੇ ਹੀ ਖੋਜ ਕਰਨੀ ਸ਼ੁਰੂ ਕਰ ਦਿੰਦਾ ਵਾ। ਤੇ ਮੈਂ ਕਹਾਂਗਾ ਕਿ ਅਨਮੁੱਲੇ ਖਜ਼ਾਨੇ ਮੇਰੇ ਪਾਕਿਸਤਾਨ ਕੋ ਪਏ ਹੋਏ ਨੇ
ਜੀ। ਜੀ ਸੋ ਸ਼ਬੀਰ ਜੀ, ਮੈਂ ਇੱਥੇ ਪੁੱਛਣਾ ਚਾਹੂੰਗਾ ਤੁਹਾਡਾ ਵੀ ਤੁਹਾਡਾ ਬਚਪਨ ਤੋਂ ਹਿਸਟਰੀ ਵਾਲੇ ਪਾਸੇ ਝੁਕਾ ਸੀ ਜਾਂ ਕਈ ਵਾਰ ਕੀ ਹੁੰਦਾ ਸਾਡੇ ਮਾਪੇ ਸਾਨੂੰ ਚੁਣ ਦਿੰਦੇ ਆ ਕੋਈ ਚੀਜ਼, ਕਿਉਂਕਿ ਮੈਨੂੰ ਪਤਾ ਭਾਰਤ ਪਾਕਿਸਤਾਨ ਦਾ ਸਾਡਾ ਕਲਚਰ ਸੇਮ ਜੇ ਆ ਤੇ ਸਾਨੂੰ ਕਈ ਵਾਰੀ ਕਈ ਚੀਜ਼ਾਂ ਸਾਡੇ ਤੇ ਥੋਪ ਦਿੱਤੀਆਂ ਜਾਂਦੀਆਂ ਤੇ ਸਾਡੀਆਂ ਇੱਛਾਵਾਂ ਸ਼ਕਤੀਆਂ ਹੋਰ ਹੁੰਦੀਆਂ, ਤੇ ਕੀ ਤੁਸੀਂ ਸ਼ੁਰੂ ਤੋਂ ਹੀ ਹਿਸਟਰੀ ਨਾਲ ਰਹੇ ਜੁੜੇ ਉਧਰ ਹੀ ਪੜ੍ਹੇ ਜਾਂ ਤੁਹਾਨੂੰ ਪਹਿਲਾਂ ਘਰਦਿਆਂ ਨੇ ਕਿਤੇ ਹੋਰ ਤੋਰਿਆ ਤੇ ਤੁਹਾਨੂੰ ਵਾਪਸ ਹਿਸਟਰੀ ਵਾਲੇ ਪਾਸੇ ਆਉਣਾ ਪਿਆ?
ਮੈਂ ਕਹਿੰਦਾ ਵੀਰ ਜੀ, ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਂ ਜਦੋਂ ਅੱਖ ਖੋਲੀ ਤੇ ਮੈਂ ਲਾਹੌਰ ਸ਼ਹਿਰ ਦੇ ਵਿਚ ਸੀ। ਭਾਈ ਬੁੱਧੂ ਜੀ ਦਾ ਮਕਬਰਾ ਜਿਹੜਾ ਮੇਰੇ ਘਰ ਤੋਂ ਥੋੜੇ ਹੀ ਫਾਸਲੇ ਤੇ ਸੀ, ਫਿਰ ਸਿੱਖ ਨੈਸ਼ਨਲ ਕਾਲਜ ਮੇਰੇ ਘਰ ਤੋਂ ਚੌਥੇ ਘਰ ਦੀ ਕੰਧ ਜਿਹੜੀ ਹੈ ਉਹ ਸਿੱਖ ਨੈਸ਼ਨਲ ਕਾਲਜ ਦੇ ਨਾਲ ਜਾ ਕੇ ਮਿਲਦੀ ਸੀ, ਜਿਹਨੂੰ ਕਿ ਅੱਜ ਕੱਲ ਯੂਨੀਵਰਸਿਟੀ ਆਫ ਇੰਜੀਨੀਅਰਿੰਗ ਲਾਹੌਰ ਕਿਹਾ ਜਾਂਦਾ ਹੈ। ਬਿਲਕੁਲ UGE ਦੇ ਲਾਗੇ ਮੈਂ ਰਹਿੰਦਾ ਸੀ। ਇਸ ਵਾਸਤੇ ਗੱਲਾਂ ਮੈਨੂੰ ਬਚਪਨ ਤੋਂ ਹੀ ਪਰੇਸ਼ਾਨ ਕਰਦੀਆਂ ਸਨ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਨਾਮ ਜਿਹੜੇ ਨੇ ਉਹ ਕੋਈ ਠੀਕ ਨਹੀਂ ਹੈ ਜਾਂ ਕੋਈ ਸਹੀ ਨਹੀਂ ਦੱਸ ਰਿਹਾ। ਤੇ ਉਹਦੇ ਪਿੱਛੇ ਛੁੱਟੀਆਂ ਹੋਈਆਂ ਕਹਾਣੀਆਂ ਜਿਹੜੀਆਂ ਸੀ, ਮੈਨੂੰ ਬਚਪਨ ਤੋਂ ਸ਼ੌਕ ਹੀ ਸੀ ਤੇ ਇਸ ਵਾਸਤੇ ਲੋਕਾਂ ਨੇ ਮੈਨੂੰ ਪਿਆਰ ਨਾਲ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ। ਔਰ ਨੌ ਮੇਰੇ ਨਾਮ ਦੇ ਨਾਲ ਬਾਬਾ ਜੁੜਿਆ ਹੋਇਆ ਤੇ ਸਿਆਣੀਆਂ ਗੱਲਾਂ ਕਰਨ ਪਰੋਂ ਔਰ ਸਿਆਣੀਆਂ ਪੁਰਾਣੀਆਂ ਚੀਜ਼ਾਂ ਨੂੰ ਖੋਜ ਕਰਨ ਪਰੋਂ ਲੋਕੀ ਮੈਨੂੰ ਕਹਿੰਦੇ ਤੇਰੀਆਂ ਗੱਲਾਂ ਬਿਲਕੁਲ ਬਾਬਿਆਂ ਵਾਲੀਆਂ ਨੇ। ਤਾਂ ਮੈਨੂੰ ਬਹੁਤ ਗੁੱਸਾ ਲੱਗਦਾ ਸੀ ਕਿ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਮੈਨੂੰ ਬਾਬਾ ਕਿਉਂ ਕਹਿੰਦੇ ਨੇ ਲੋਕੀ। ਉਹ ਮੈਨੂੰ ਹੁਣ ਗੱਲ ਸਮਝ ਆਈ ਹੈ ਕਿ ਮੈਨੂੰ ਬਾਬਾ ਕਿਉਂ ਕਿਹਾ ਜਾਂਦਾ ਸੀ।
ਜੀ ਜੀ ਜੀ, ਬਾਪ ਦਾ ਬਾਪ ਮੰਨਣਾ ਹੁੰਦਾ ਜੀ ਬਾਬਾ, ਜੇ ਸਾਡੀ ਭਾਸ਼ਾ ਦੇ ਵਿੱਚ ਅਸੀਂ ਕਹੀਏ ਪੰਜਾਬ ਚ ਤਾਂ ਬਾਬੇ ਦਾ ਸਤਿਕਾਰ ਬਾਪ ਨਾਲੋਂ ਵੀ ਦੁੱਗਣਾ ਹੋ ਜਾਂਦਾ, ਕਿਉਂਕਿ ਬਾਪ ਦਾ ਬਾਪ ਹੁੰਦਾ ਜੀ ਬਾਬਾ। ਸੋ ਤੁਹਾਨੂੰ ਛੋਟੀ ਜਿਹੀ ਉਮਰੇ ਇਹ ਰੁਤਬਾ ਉਪਾਧੀ ਮਿਲੀ ਤੇ ਵਾਕਈ ਉਸ ਉਮਰ ਦੇ ਵਿੱਚ ਮੈਂ ਸਮਝ ਸਕਦਾ ਖਿਜਣਾ ਵੀ ਜ਼ਰੂਰੀ ਸੀ, ਪਰ ਤੁਹਾਡੀਆਂ ਜਿਹੜੀ ਸੋਚ ਨੇ ਸ਼ੁਰੂ ਚ ਦਿਖਾ ਦਿੱਤਾ ਸੀ ਵੀ ਤੁਸੀਂ ਕੁਛ ਕਰਨਾ ਚਾਹੁੰਦੇ ਹੋ। ਸੋ ਇਹ ਤਾਂ ਮੈਨੂੰ ਅਹਿਸਾਸ ਹੋ ਗਿਆ ਵੀ ਤੁਹਾਨੂੰ ਚੇਟਕ ਲੱਗ ਗਈ ਵੀ ਆਂਢ ਗੁਆਂਢ ਦੇ ਵਿੱਚ ਹੀ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਨੇੜੇ ਹੀ ਬਹੁਤ ਸਾਰਾ ਕੁਛ ਪਿਆ ਸੀ ਵੀ ਜਿਹਦੇ ਕਾਰਨ ਤੁਸੀਂ ਇਸ ਲਾਈਨ ਦੇ ਵਿੱਚ ਤੁਰੇ ਹੋ। ਤਾਂ ਪਿਛਲੇ 4-5 ਸਾਲਾਂ ਦੇ ਵਿੱਚ ਤੁਸੀਂ ਜਿੱਦਾਂ ਕਿ ਅਸੀਂ ਫੇਸਬੁੱਕ ਤੇ ਤੁਹਾਨੂੰ ਫੋਲੋ ਕਰਦੇ ਹਾਂ, ਦੇਖਦੇ ਰਹਿੰਦੇ ਹਾਂ, ਤੁਸੀਂ ਬੜੀਆਂ ਸਾਨੂੰ ਥਾਵਾਂ ਦਿਖਾਉਂਦੇ ਹੋ, ਬਹੁਤ ਸਾਰੀਆਂ ਚੀਜ਼ਾਂ ਬਾਰੇ ਸਾਨੂੰ ਪਤਾ ਲੱਗਦਾ ਤੇ ਪਹਿਲਾਂ ਤਾਂ ਸਾਰੇ ਅਸੀਂ ਇਸ ਲਈ ਤੁਹਾਡੇ ਸ਼ੁਕਰ ਗੁਜ਼ਾਰ ਹਾਂ। ਪਰ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਪਹਿਲਾ ਪ੍ਰੋਜੈਕਟ ਕੀਤਾ, ਸਭ ਤੋਂ ਪਹਿਲੀ ਗੱਲ ਕੀਤੀ, ਉਹ ਕਿਹੜੀ ਕੀਤੀ ਤੇ ਉਹਦਾ ਕਿਹੋ ਜਿਹਾ ਰਿਸਪੋਂਸ ਆਇਆ ਤੁਹਾਨੂੰ?
ਜੀ, ਮੈਂ ਰਾਵਲਪਿੰਡੀ ਸ਼ਹਿਰ ਬਿਲਕੁਲ ਇਸਲਾਮਾਬਾਦ ਦੇ ਕਰੀਬ ਹੀ ਹੈ, ਕੈਪੀਟਲ ਪਾਕਿਸਤਾਨ ਦਾ ਇਸਲਾਮਾਬਾਦ, ਤੇ ਉਹਦੇ ਨਾਲ ਜੁੜਵਾਂ ਸ਼ਹਿਰ ਹੈ ਜਿਹਨੂੰ ਕਿ ਰਾਵਲਪਿੰਡੀ ਕਿਹਾ ਜਾਂਦਾ, ਜਿਹੜਾ ਕਿ ਬਾਅਦ ਵਿੱਚ ਮੈਨੂੰ ਅੱਗੇ ਪਤਾ ਲੱਗਦਾ ਕਿ ਇਹ ਸਿੱਖੀਜ਼ਮ ਦਾ ਹੈਡਕੁਆਟਰ ਰਿਹਾ ਹੈ। ਲੇਕਿਨ ਜਦੋਂ ਰਾਵਲਪਿੰਡੀ ਦੇ ਅੰਦਰ ਤੁਸੀਂ ਚਲੇ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਦੀਆਂ ਬਣੀਆਂ ਹੋਈਆਂ ਬਿਲਡਿੰਗਾਂ ਜਿਹੜੀਆਂ ਨੇ ਉਹ ਮਜਬੂਰ ਕਰ ਦਿੰਦੀਆਂ ਨੇ ਕਿ ਮੇਰੇ ਮੁਤਲਕ ਕੋਈ ਹੈਗਾ ਜਿਹੜਾ ਕੋਈ ਆ ਕੇ ਕੰਪਲੀਟ ਜਾਣੇ ਰਿਸਰਚ ਕਰੇ। ਤਾਂ ਐਸੇ ਚੀਜ਼ ਨੇ ਮੈਨੂੰ ਅੱਗੇ ਜਿਹੜਾ ਮੇਰਾ ਸ਼ੌਕ ਨੂੰ ਜਿਹੜਾ ਸੀ ਉਹ ਵਧਾਵਾ ਦਿੱਤਾ ਔਰ ਮੈਂ ਦੇਖਣਾ ਸ਼ੁਰੂ ਹੋ ਗਿਆ ਕਿ ਇੱਕ ਬਾਜ਼ਾਰ ਦੇ ਵਿੱਚ 4 ਗੁਰਦੁਆਰੇ ਹੈ, ਕਿੰਨਾ ਕੁ ਕਲਚਰ ਰਿਚ ਹੋਏਗਾ ਇੱਥੇ ਸਿੱਖ ਕੌਮ ਦਾ। ਤੇ ਬਾਕੀ ਇਹ ਜਗ੍ਹਾ ਸਿੱਖ ਕੌਮ ਦਾ ਹੈਡਕੁਆਟਰ ਸੀ ਔਰ ਇੱਥੇ ਕਿੱਦਾਂ ਕਿੱਦਾਂ ਅਰੂਜ ਆਇਆ, ਕਿੱਦਾਂ ਕਿੱਦਾਂ ਜ਼ਵਾਲ ਆਇਆ, ਇਸ ਤਰ੍ਹਾਂ ਅਪ ਹੋਈ ਇੱਥੇ ਕਲਚਰ ਐਂਡ ਸਿਵਿਲਾਈਜੇਸ਼ਨ, ਇਸ ਤਰ੍ਹਾਂ 47 ਵਿੱਚ ਡਾਊਨ ਹੋਈ, ਉਹਨਾਂ ਚੀਜ਼ਾਂ ਨੂੰ ਲੈ ਕੇ ਦਰਵਾਜ਼ਿਆਂ ਤੇ ਲੱਕੜੀ ਦੇ ਬਣੇ ਹੋਏ ਖੰਡੇ, ਕੰਧਾਂ ਦੇ ਉੱਤੇ ਇੱਕ ਓਮਕਾਰ ਦੇ ਨਿਸ਼ਾਨ ਔਰ ਸਰਦਾਰਾਂ ਦੇ ਘਰ ਦੇ ਉੱਤੇ ਜਾਲੀਆਂ ਦੇ ਉੱਤੇ ਬਣੇ ਹੋਏ ਫਿਰ ਕਾਨ ਦਾ ਜਿਹੜੇ ਗੁਰੂ ਖੰਡੇ ਉਹਨਾਂ ਨੇ ਮਜਬੂਰ ਕੀਤਾ ਕਿ ਵੀ ਇੰਨੀ ਵੱਡੀ ਆਬਾਦੀ ਸੀ ਇੱਥੇ ਪਹਿਲੇ ਕਦੀ ਬਚਪਨ ਦੇ ਸੁਣਦੇ ਹੁੰਦੇ ਸੀ ਕਿ ਸਿੱਖ ਕਲੇਮ ਕਰਦੇ ਆ ਜੀ ਨੌਰਥ ਵੈਸਟ ਪੰਜਾਬ ਵਿਚ ਸਾਡੇ ਬਹੁਤ ਜ਼ਿਆਦਾ ਨਿਸ਼ਾਨ ਰਹਿ ਗਏ ਪਿੱਛੇ ਸਾਡੀਆਂ ਹਵੇਲੀਆਂ ਰਹਿ ਗਈਆਂ ਸਾਡੀਆਂ ਮਾੜੀਆਂ ਰਹਿ ਗਈਆਂ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਸੀ ਹੁੰਦੇ ਤੇ ਦਿਲ ਵੀ ਨਹੀਂ ਮੰਨਣ ਕਰਦਾ ਜੀ ਅੱਜ ਮੈਂ ਹੀ ਤੁਹਾਨੂੰ ਕਹਿ ਦਵਾਂ ਅੱਜ ਤੁਹਾਡੇ ਸ਼ਹਿਰ ਦੇ ਵਿਚ ਮੇਰੇ ਪੁਰਖਾਂ ਦੀ ਹਵੇਲੀ ਹੈ ਫਲਾਣੀ ਚੀਜ਼ ਹੈਗੀ ਹੈ ਤੇ ਜਰਾ ਥੋੜਾ ਜਿਹਾ ਪਿੱਛੇ ਜਾ ਕੇ ਦੇਖੋ ਤੇ ਕੋਈ ਬੰਦਾ ਵੀ ਮੰਨਣ ਲਈ ਤਿਆਰ ਨਹੀਂ ਹੁੰਦਾ ਕਹਿੰਦਾ ਬਾਈ ਅਸੀਂ ਰਹਿੰਦੇ ਵੇ ਇੱਥੇ ਸਾਡੇ ਪੁਰਖ ਰਹਿੰਦੇ ਬਸੰਤ ਕਿਸਾਨ ਨੇ ਦੱਸਿਆ ਸਾਡੇ ਵੀ ਇੱਥੇ ਰਹੀ ਜਾ ਰਹੇ ਸੀਗੇ ਲੋਕੀ ਕੁਝ ਲੋਕ ਤੇ ਦੱਸਦੇ ਤੇ ਕੋਈ ਲੋਕ ਨਾਮ ਵੀ ਨਹੀਂ ਲੈਂਦੇ ਵੀ ਇੱਥੇ ਕੌਣ ਰਹਿੰਦਾ ਸੀ ਹੁਣ ਤੱਕ ਅਗਰ ਤੁਸੀਂ ਜਾਓ ਜਾ ਕੇ ਅਸਲੀ ਖੋਜ ਲਾਣ ਦੀ ਕੋਸ਼ਿਸ਼ ਕਰੋ ਤੇ ਬਹੁਤ ਜ਼ਿਆਦਾ ਸਾਰੇ ਲੋਕ ਰਸਤਾ ਡੱਕ ਲੈਂਦੇ ਨੇ ਕਹਿੰਦੇ ਨੇ ਇੱਥੇ ਤੇ ਏਦਾਂ ਦਾ ਹੈ ਹੀ ਨਹੀਂ ਸੀ ਕੁਛ ਵੀ ਭਾਈ ਤੂੰ ਕੀ ਲੱਭਦਾ ਫਿਰਦਾ ਤੇ ਇਹ ਵੀ ਬੜਾ ਔਖਾ ਹੁੰਦਾ ਸੱਚ ਦੀ ਤਲਾਸ਼ ਅਸਲ ਦੇ ਵਿਚ ਖੋਜ ਕੀ ਹੈ ਸੱਚ ਦੀ ਤਲਾਸ਼ ਹੈ ਔਰ ਸੱਚ ਦੀ ਤਲਾਸ਼ ਜਿਹੜੀ ਹੈ ਉਹ ਕਰਨੀ ਇੰਨੀ ਆਸਾਨ ਨਹੀਂ ਹੈ ਕਿ ਜਿੰਨਾ ਕੁ ਲੋਕ ਅੱਜ ਕੱਲ ਸਮਝ ਲੈਂਦੇ ਹੈ ਕਿ ਰਿਸਰਚਰ ਜਿਹੜਾ ਉਹ ਸੂਈ ਦੇ ਨੱਕੇ ਦੇ ਵਿੱਚੋਂ ਚੀਜ਼ ਨੂੰ ਕੱਢ ਕੇ ਪਛਾਣਦਾ ਹੈ ਇਸ ਗੱਲ ਦਾ ਦੇਖੋ ਤੇ ਮੈਂ ਕਹਾਂਗਾ ਕਿ ਤੁਹਾਡੇ ਆਪਣੇ ਇੱਕ ਫੁੱਫੀ ਸਾਹਿਬ ਭਾਈ ਆ ਖੁਸ਼ਦੀਪ ਸਿੰਘ ਬਠਿੰਡੇ ਤੋਂ ਮੈਨੂੰ ਬਹੁਤ ਦੇਰ ਤੋਂ ਵਾਚ ਕਰਦੇ ਆ ਵੀ ਠੀਕ ਹੈ ਜੀ ਮੈਨੂੰ ਕੱਲ ਵੀ ਉਹਨਾਂ ਦੇ ਨਾਲ ਰਾਤੀ ਗੱਲ ਹੋਈ ਹੈ ਔਰ ਉਹਨਾਂ ਨੇ ਦੱਸਿਆ ਕਿ ਤੁਸੀਂ ਪ੍ਰੋਗਰਾਮ ਜਾ ਰਹੇ ਹੋ ਤੇ ਉਹਨਾਂ ਨੇ ਕਿਹਾ ਜੀ ਮੇਰੇ ਫਸਟ ਕਜ਼ਨ ਨੇ ਮੈਂ ਕਿਹਾ ਜੀ ਬੱਲੇ ਜੀ ਬੱਲੇ ਮੈਨੂੰ ਤਾਂ ਪਤਾ ਨਹੀਂ ਸੀ ਔਰ ਨਾ ਹੀ ਕਦੀ ਪਹਿਲਾਂ ਏਦਾਂ ਦੀ ਕਦੀ ਗੱਲ ਨਹੀਂ ਹੋਈ ਉਹਨਾਂ ਨਾਲ ਮੇਰੀ ਤਾਂ ਮੈਂ ਕਹਾਂਗਾ ਕਿ ਮੈਂ ਦੱਸਣ ਦਾ ਮਕਸਦ ਇਹ ਸੀ ਕਿ ਵੀ ਤੁਹਾਡੇ ਪਰਿਵਾਰ ਦੇ ਲੋਕ ਵੀ ਜਿਹੜੇ ਆ ਮੇਰੇ ਨਾਲ ਆਲਰੇਡੀ 3-4 ਸਾਲ ਤੋਂ ਜੁੜੇ ਹੋਏ ਨੇ ਜਿੱਦਾਂ ਮੈਂ ਹਾਂਜੀ ਭਾਈ ਮੈਂ ਜਿਸ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭਾਈ ਖੁਸ਼ਦੀਪ ਸਿੰਘ ਜੀ ਦਾ ਨਾਮ ਲਿਆ ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਸਾਰੀ ਦੁਨੀਆਂ ਦਿੱਲੀ ਤੋਂ ਗੁਰਪ੍ਰੀਤ ਸਿੰਘ ਆਨੰਦ ਜੀ ਨੇ ਮੇਰੀ ਬੜੀ ਉਹਨਾਂ ਨੇ ਹੈਲਪ ਕੀਤੀ ਮੈਨੂੰ ਸਿੱਖ ਹਿਸਟਰੀ ਬਾਰੇ ਉਹ ਜਗ੍ਹਾ ਜਗ੍ਹਾ ਦੱਸਦੇ ਰਹੇ ਇਸ ਵਾਸਤੇ ਕਿ ਉਹਨਾਂ ਦੇ ਪੁਰਖ ਵੀ ਰਾਵਲ ਪਿੰਡੀ ਤੋਂ ਉੱਠ ਕੇ ਗਏ ਸੀ ਹੋਰ ਬਹੁਤ ਦੁਨੀਆਂ ਜਿਹੜੀ ਗਾਈਡ ਕਰਦੀ ਰਹਿੰਦੀ ਹੈ ਮੈਨੂੰ
ਸ਼ਵੀਰ ਜੀ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਤੇ ਮੈਂ ਥੋੜਾ ਜਿਹਾ ਹੋਰ ਦੱਸਦੇ ਆ ਵੀ ਵਾਕਈ ਮੇਰੇ ਉਹ ਕਜ਼ਨ ਨੇ ਜੀ ਭੂਆ ਜੀ ਦੇ ਬੇਟੇ ਪਰ ਉਸ ਤੋਂ ਵੱਧ ਕੇ ਮੈਨੂੰ ਲੇਖਣ ਦੀ ਕਿਰਿਆ ਵਿਚ ਪਾਉਣ ਵਾਲੇ ਜਾਂ ਲਿਖਣ ਵਾਲੇ ਪਾਸੇ ਪਾਉਣ ਵਾਲੇ ਉਹ ਆ ਜੀ ਤੇ ਖੁਸ਼ਦੀਪ ਸਿੰਘ ਚੱਠਾ ਦੀ ਮਿਹਰਬਾਨੀ ਸਦਕਾ ਹੀ ਜਾਂ ਉਹਨਾਂ ਦੇ ਕਾਰਨ ਹੀ ਮੈਂ ਲਿਖਣ ਦੇ ਵਿਚ ਆਇਆ ਕਿਉਂਕਿ ਮੈਨੂੰ ਲਿਖਣਾ ਨੀ ਆਉਂਦਾ ਸੀ ਉਹ ਲਿਖਦੇ ਸਨ ਤੇ ਮੈਂ ਉਹਨਾਂ ਨੇ ਉਹਨੂੰ ਪ੍ਰੋਫੈਸ਼ਨ ਨਹੀਂ ਬਣਾਇਆ ਪਰ ਮੈਂ ਬਣਾ ਲਿਆ ਮੈਂ ਉਹਨੂੰ ਪੈਸ਼ਨ ਬਣਾ ਲਿਆ ਕਹਿ ਸਕਦੇ ਆ ਸੋ ਬੜਾ ਚੰਗਾ ਲੱਗਿਆ ਜੀ ਤੇ ਸ਼ਬੀਰ ਜੀ ਆਪਾਂ ਹੁਣ ਗੱਲਬਾਤ ਜਿਹੜੀ ਮੇਨ ਜਿਹੜੀ ਕਰ ਰਹੇ ਆ ਤੁਸੀਂ ਦੱਸਿਆ ਵੀ ਤੁਹਾਨੂੰ ਬਹੁਤ ਪਿਆਰ ਸਤਿਕਾਰ ਸਾਰੇ ਕਿਤੋਂ ਮਿਲ ਰਿਹਾ ਪਰ ਇੱਕ ਚੀਜ਼ ਮੈਨੂੰ ਦਿਮਾਗ ਚ ਆ ਰਹੀ ਹੈ ਵੀ ਜਦੋਂ ਰਿਸਰਚਰ ਰਿਸਰਚ ਕਰਨ ਜਾਂਦਾ ਪਿਛਲੇ ਟਾਈਮ ਦੀ ਰਿਸਰਚ ਕਰਨ ਜਾਂਦਾ ਤਾਂ ਸਭ ਤੋਂ ਵੱਡੀ ਇੱਕ ਗੱਲ ਆੜੇ ਆਉਂਦੀ ਹੈ ਭਾਸ਼ਾ ਕਿਉਂਕਿ ਸਾਰਿਆਂ ਨੂੰ ਪਤਾ ਵੀ ਉਸ ਟਾਈਮ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੀ ਭਾਸ਼ਾ ਜਾਂ ਗੁਰੂ ਸਾਹਿਬਾਨਾਂ ਦੇ ਦੌਰ ਦੀ ਭਾਸ਼ਾ ਉਹ ਵੱਖਰੀ ਭਾਸ਼ਾ ਸੀ ਫਾਰਸੀ ਸੀ ਲੰਡੇ ਸੀ ਹੋਰ ਬਹੁਤ ਸਾਰੀਆਂ ਚੀਜ਼ਾਂ ਸਨ ਜਿਹੜੀਆਂ ਕਿ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਰਿਕਾਰਡ ਮਿਲਦਾ ਵੀ ਆ ਉਹਦਾ ਤੁਸੀਂ ਕੀ ਹੱਲ ਕਰਦੇ ਹੋ ਕਿ ਤੁਸੀਂ ਖੁਦ ਪੜ੍ਹੀ ਕੋਈ ਇਹ ਚੀਜ਼ਾਂ
ਜੀ ਪਹਿਲੀ ਗੱਲ ਤੇ ਏਦਾਂ ਕਿ ਟੈਕਸਟ ਜਿਹੜਾ ਬਹੁਤ ਘੱਟ ਮੌਜੂਦ ਹੈ ਔਰ ਜਿਹੜਾ ਹੈਗਾ ਉਹ ਮੇਰਾ ਖਿਆਲ ਇੰਨੇ ਮਹਿਫੂਜ਼ ਹੱਥਾਂ ਦੇ ਵਿੱਚ ਹੈਗਾ ਕਿ ਉਹ ਕਿਸੇ ਹੋਰ ਨੂੰ ਦਿੰਦੇ ਹੀ ਨਹੀਂ ਹੈ ਔਰ ਕੁਛ ਰਿਕਾਰਡ ਤੇ ਮੇਰਾ ਖਿਆਲ ਹੈ ਕਿ ਲਾਹੌਰ ਦੇ ਵਿੱਚ ਹੈ ਔਰ ਕੁਛ ਰਿਕਾਰਡ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਹੈ ਦਿੱਲੀ ਤੱਕ ਸਾਡੀ ਰਸਾਈ ਨਹੀਂ ਹੈ ਔਰ ਲਾਹੌਰ ਵਾਲਾ ਜਿਹੜਾ ਰਿਕਾਰਡ ਹੈ ਮੈਨੂੰ ਇਹ ਨਹੀਂ ਪਤਾ ਕਿ ਵੀ ਉਹ ਕਿਹਦੇ ਕੋਲ ਹੈ ਵਰਨਾ ਉਹਨੂੰ ਅਸੀਂ ਬਕਾਇਦਾ ਤੌਰ ਤੇ ਇਹਦਾ ਤਰਜਮਾ ਕਰੀਏ ਹੁਣ ਪੰਜਾਬੀ ਚ ਕਨਵਰਟ ਕਰਾ ਲਈਏ ਠੀਕ ਹੈ ਜੀ ਉਸ ਜਗ੍ਹਾ ਦੇ ਉੱਤੇ ਦੱਸ ਕਰਨੀ ਹੈ ਕਿ ਵੀ ਕੋਈ ਵਾਲੀਅਮ ਜਿਹੜੇ ਨੇ ਉਹ ਉਹਦੇ ਤੋਂ ਫਾਰਸੀ ਤੋਂ ਟਰਾਂਸਲੇਟ ਹੋਏ ਨੇ ਲੇਕਿਨ ਮੈਨੂੰ ਮੇਰਾ ਦਿਲ ਨਹੀਂ ਮੰਨਦਾ ਕਿਉਂਕਿ ਜਿਸ ਧਰਤੀ ਦੇ ਉੱਤੇ ਯਾਨੀ ਕਿ ਲਾਹੌਰ ਦੇ ਉੱਤੇ ਰਾਜ ਸੀ ਅਗਰ ਉੱਥੇ ਉਹ ਟਰਾਂਸਲੇਸ਼ਨ ਹੋਵੇ ਔਰ ਉੱਥੇ ਦਾ ਕੋਈ ਬੰਦਾ ਉੱਠ ਕੇ ਉਹਨੂੰ ਮੁਕੰਮਲ ਤਰਜਮਾ ਕਰੇ ਉਹਦਾ ਤਾਂ ਫੇਰ ਹੀ ਉਹ ਕੋਈ ਗੱਲ ਬਣ ਸਕਦੀ ਹੈ ਜਿਹੜਾ ਤੀਜੀ ਜਗ੍ਹਾ ਦੇ ਉੱਤੇ ਬੰਦਾ ਉਹ ਮੈਂ ਹੀ ਕਹਾਂਗਾ ਕਿ ਉਹਨੇ ਨਾ ਰਾਜ ਦੇਖਿਆ ਨਾ ਉਹਨੇ ਰਾਜ ਨੂੰ ਮਹਿਸੂਸ ਕੀਤਾ ਨਾ ਉਹਨਾਂ ਕੋਲ ਕੋਈ ਫੋਟੋਸਟੈਪ ਰਾਜ ਦਾ ਪਿਆ ਹੋਇਆ ਤੇ ਉਹ ਅਗਰ ਉਹ ਤਰਜਮਾ ਕਰੇਗਾ ਵੀ ਟਰਾਂਸਲੇਟ ਕਰੇਗਾ ਵੀ ਤਾਂ ਉਹ ਮੇਰਾ ਨਹੀਂ ਖਿਆਲ ਹੈ ਕਿ ਉਹ ਕੋਈ ਠੀਕ ਕਰ ਪਾਏਗਾ
ਇਨਸਾਫ਼ ਕਰ ਪਾਊਗਾ ਸੋ ਬਿਲਕੁਲ ਜੀ, ਇਹ ਵੀ ਇੱਕ ਇਤਿਹਾਸਕ ਇਤਿਹਾਸ ਨੂੰ ਪੜਚੋਲਣ ਵਾਲੇ ਬੰਦੇ ਲਈ ਇੱਕ ਬਹੁਤ ਵੱਡੀ ਹਰਡਲ ਆ ਵੀ ਭਾਸ਼ਾ ਦੇ ਮਾਮਲੇ ਦੇ ਵਿੱਚ ਜਾਂ ਜਿਹੜੇ ਸੱਪ ਵਿਕਾਊਂਗਾ ਮੈਂ ਤਾਂ ਜਿਹੜੇ ਸੱਪ ਕੁੰਡਲੀਆਂ ਮਾਰੀ ਬੈਠੇ ਆ ਰਿਕਾਰਡ ਦੇ ਉੱਤੇ ਤੇ ਉਹ ਵੀ ਇੱਕ ਬਹੁਤ ਵੱਡੀ ਦਿੱਕਤ ਆ ਤੇ ਸਾਡੀ ਵੀ ਜਿਹੜੀ ਜੇ ਕਿਸੇ ਕੌਮ ਦੀ ਇੱਕ ਹੋਰ ਵੀ ਤ੍ਰਾਸਦੀ ਸਾਡੇ ਨਾਲ ਭਾਵੇਂ 47 ਵੇਲੇ ਜਾਂ ਜੋ ਵੀ ਜਿਵੇਂ ਜਿਵੇਂ ਵੇਲੇ ਵਿੱਚ ਹੋਈਆਂ ਪਰ ਇਸ ਦੌਰਾਨ ਅਸੀਂ ਆਪਣਾ ਬਹੁਤ ਸਾਰਾ ਜਿਹੜਾ ਰਿਕਾਰਡ ਜ਼ਰੂਰ ਗਵਾਇਆ ਤੇ ਜਿਹੜਾ ਕਿ ਅਸੀਂ ਬਹੁਤ ਮਿਸ ਕਰ ਰਹੇ ਹਾਂ, ਖਾਸ ਕਰਕੇ 84 ਵੇਲੇ ਜਿਹੜਾ ਰਿਕਾਰਡ ਅਸੀਂ ਗਵਾਇਆ, ਜਿਹੜੀਆਂ ਰੈਫਰੈਂਸ ਲਾਇਬ੍ਰੇਰੀਆਂ ਅਸੀਂ ਗਵਾਈਆਂ, ਉਹ ਜਦੋਂ ਕਈ ਵਾਰੀ ਸ਼ਵੀਰ ਜੀ ਮੈਂ ਪਰਸਨਲ ਪੱਧਰ ਤੇ ਦੱਸਾਂ ਤੁਹਾਨੂੰ ਨਾ, ਜੇ ਮੈਨੂੰ ਕਈ ਵਾਰੀ ਨਾ ਰਾਤ ਨੂੰ ਪਏ ਨੂੰ ਚੇਤੇ ਆ ਜੇ ਗੱਲ ਵੀ ਰੈਫਰੈਂਸ ਲਾਇਬ੍ਰੇਰੀ ਸੀਗੀ ਸਾਡੀ, ਉਹਦੇ ਚ ਕੀ ਕੀ ਚੀਜ਼ਾਂ ਪਈਆਂ ਸੀ, ਜੀ ਕਰਦਾ ਪੜ੍ਹਨ ਨੂੰ, ਮਨ ਉੱਠਦਾ ਤੇ ਮੈਨੂੰ ਉਦੋਂ ਬਾਅਦ ਨੀਂਦ ਨਹੀਂ ਆਉਂਦੀ ਵੀ ਪਤਾ ਨਹੀਂ ਅਸੀਂ ਕੀ ਕੁਛ ਅਣਮੁੱਲੀ ਚੀਜ਼ ਗਵਾ ਦਿੱਤੀ ਆ। ਸੋ ਤੁਸੀਂ, ਤੁਹਾਡੇ ਵਰਗੇ ਲੋਕ ਅੱਗੇ ਆਏ ਆ ਜੀ, ਇਹਨਾਂ ਚੀਜ਼ਾਂ ਨੂੰ ਸਾਂਭਣ ਲੱਗੇ ਆ ਤੇ ਅਸੀਂ ਤੁਹਾਡੇ ਖਾਸ ਕਰਕੇ ਬਹੁਤ ਸਾਰੇ ਸਾਡੇ ਲਿਸਨਰ ਸਾਰੇ ਬਹੁਤ ਧੰਨਵਾਦੀ ਆ ਤੁਹਾਡੇ ਇਸ ਉਪਰਾਲੇ ਦੀ। ਸੋ ਸ਼ਵੀਰ ਜੀ, ਹੁਣ ਆਪਾਂ ਜੇ ਅੱਗੇ ਚੱਲੀਏ ਤਾਂ ਅੱਗੇ ਇਹ ਹੈ ਜੀ ਵੀ ਤੁਸੀਂ ਇੱਕ ਪਾਸੇ ਤਾਂ ਜਿਹੜੇ ਉਹਨਾਂ ਹਵੇਲੀਆਂ ਨੂੰ ਉਹਨਾਂ ਚੀਜ਼ਾਂ ਨੂੰ ਲੱਭ ਰਹੇ ਹੋ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਈਨ ਆ ਰਹੇ ਆ, ਦੂਜੇ ਪਾਸੇ ਜਿਹੜੀ ਮੇਨ ਗੱਲ ਆ ਜਾਂਦੀ ਹੈ ਐਜੂਕੇਸ਼ਨ ਦੀ, ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦੌਰ ਸੀ ਚਾਹੇ ਖੁਦ ਉਹ ਅਨਪੜ੍ਹ ਸਨ, ਪਰ ਇੱਕ ਗੱਲ ਪ੍ਰਚਲਿਤ ਆ ਅਸੀਂ ਜਿੱਥੇ ਵੀ ਸਕਾਲਰਾਂ ਤੋਂ ਸੁਣਦੇ ਹਾਂ ਵੀ ਉਹਨਾਂ ਨੇ ਪੜ੍ਹਾਈ ਵਾਲੇ ਪਾਸੇ ਕਾਫੀ ਕੁਛ ਕੀਤਾ। ਤੁਹਾਨੂੰ ਖਾਲਸਾ ਰਾਜ ਦੇ ਦੌਰਾਨ ਖਾਲਸਾ ਸਕੂਲਾਂ ਦੀ ਜਾਂ ਹੋਰ ਚੀਜ਼ ਦੇ ਕੀ ਚੀਜ਼ਾਂ ਲੱਭੀਆਂ ਥੋੜੀਆਂ ਜਿਹੀਆਂ, ਇਹਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਸਾਂਝ ਪਾਇਓ।
ਦੇਖੋ, ਅਗਰ ਤੁਸੀਂ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਲਾਹੌਰ ਤੋਂ ਗੁਜਰਾਂਵਾਲਾ ਆਉਂਦੇ ਹੋ, ਜਿਹੜਾ ਜੀ ਟੀ ਰੋਡ ਹੈ, ਗ੍ਰੈਂਡ ਟਰੰਕ ਰੋਡ ਹੈ, ਉਹਦੇ ਉੱਤੇ ਲੈਫਟ ਸਾਈਡ ਦੇ ਉੱਤੇ ਤੁਹਾਨੂੰ ਇੱਕ ਸਕੂਲ ਮਿਲਦਾ ਹੈ ਗੁਜਰਾਂਵਾਲਾ ਦਾ, ਇੱਕ ਸਰਕਾਰੀ ਸਕੂਲ ਹੈ ਜਿਹਦਾ ਨਾਮ ਪਹਿਲੇ ਪੁਰਾਣਾ ਸਕੂਲ ਜਿਹੜਾ ਸੀ ਉਹ ਸੀ ਮਹਾਨ ਸਿੰਘ ਜ਼ਰਈ ਹਾਈ ਸਕੂਲ, ਯਾਨੀ ਕਿ ਮਹਾਨ ਸਿੰਘ ਐਗਰੀਕਲਚਰਲ ਸਕੂਲ। ਦੇਖੋ, ਇਹ 1806 ਚ ਇਹਦਾ ਨੀਂਹ ਪੱਥਰ ਰੱਖਿਆ ਜਾਂਦਾ ਗੁਜਰਾਂਵਾਲਾ ਦੇ ਵਿੱਚ, ਕਿਹੜਾ ਰੱਖਿਆ ਜਾਂਦਾ ਐਗਰੀਕਲਚਰ ਸਕੂਲ, ਬਿਕਾਜ਼ ਵੀ ਅਸੀਂ ਜਿਹੜੇ ਆ ਅਗੇਰੀਅਨ ਸੋਸਾਇਟੀ ਆ, ਸਾਡਾ ਜਿਹੜੀ ਪਹਿਚਾਣ ਹੈ ਪੰਜਾਬੀਆਂ ਦੀ ਉਹ ਹੈ ਐਗਰੀਕਲਚਰ, ਉਹ ਹੈ ਸਾਡਾ ਜ਼ਰਾਤ, ਠੀਕ ਹੈ ਜੀ, ਵਾਹੀ ਬੀਜੀ, ਯਾਨੀ ਕਿ ਵਾਹੀ ਬੀਜੀ ਦੇ ਅੰਦਰ ਮੈਟ੍ਰਿਕ ਜਿਹੜੀ ਸੀ ਉਸ ਵੇਲੇ ਕਰਾਈ ਜਾਂਦੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ, ਜਿਹੜਾ ਕਿ ਬਹੁਤ ਘੱਟ ਇਤਿਹਾਸਕਾਰ ਜਿਹੜੇ ਨੇ ਉਹਨੂੰ ਸਾਹਮਣੇ ਲੈ ਕੇ ਆਉਣਗੇ ਗੱਲ ਨੂੰ। ਜਦ ਮੈਂ ਲਾਸਟ ਈਅਰ ਭਾਈ ਗੁਰਪ੍ਰੀਤ ਸਿੰਘ ਆਨੰਦ ਜੀ ਦੇ ਨਾਲ ਉਸ ਸਕੂਲ ਦੇ ਵਿੱਚ ਗਿਆ ਤੇ ਉੱਥੇ ਦੇ ਹੈਡ ਮਾਸਟਰ ਨੇ ਸਾਨੂੰ ਦੱਸਿਆ ਕਿ ਇਹਦਾ ਪੁਰਾਣਾ ਨਾਮ ਸਕੂਲ ਦਾ ਜਿਹੜਾ ਸੀ ਉਹ ਸੀ ਮਹਾਨ ਸਿੰਘ ਜ਼ਰਈ ਸਕੂਲ, ਔਰ ਕਦੋਂ ਬਣਾਇਆ ਜਾਂਦਾ 1806 ਚ, 1801 ਵਿਚ ਖਾਲਸਾ ਰਾਜ ਸ਼ੁਰੂ ਹੁੰਦਾ ਔਰ 1806 ਵਿਚ, ਯਾਨੀ ਕਿ 5 ਸਾਲਾਂ ਬਾਅਦ ਹੀ ਸਕੂਲ ਦਾ ਨੀਂਹ ਪੱਥਰ ਰੱਖਿਆ ਜਾਂਦਾ। ਇਹ ਗੱਲ ਬਹੁਤ ਗਲਤ ਹੋਏਗੀ, ਝੂਠ ਹੋਏਗੀ ਜਿਹੜੇ ਲੋਕ ਕਹਿੰਦੇ ਨੇ ਕਿ ਮਹਾਰਾਜਾ ਨੇ ਕੋਈ ਐਜੂਕੇਸ਼ਨ ਵਾਸਤੇ ਸਹੀ ਉਪਰਾਲਾ ਨਹੀਂ ਕੀਤਾ। ਬਹੁਤ ਜ਼ਿਆਦਾ ਸਾਰੇ ਨਿਸ਼ਾਨ ਮਿਲਦੇ ਨੇ, ਅਰਬੀ ਟੈਕਸਟ ਦੇ ਵਿੱਚ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਗਿਆ, ਪਿੰਡ ਪਿੰਡ ਦੇ ਵਿੱਚ ਕੈਦੇ ਭੇਜੇ ਗਏ ਬੱਚਿਆਂ ਨੂੰ ਪੜ੍ਹਾਉਣ ਲਈ, ਡਿਊਟੀਆਂ ਲਾਈਆਂ ਗਈਆਂ, ਬਕਾਇਦਾ ਜਿਹੜੇ ਪਿੰਡ ਦੇ ਨੰਬਰਦਾਰ ਹੁੰਦੇ ਸੀ ਉਹਨਾਂ ਦੀ ਡਿਊਟੀ ਹੁੰਦੀ ਸੀ ਕਿ ਵੀ ਇੰਨੇ ਬੱਚਿਆਂ ਨੂੰ ਤੁਸੀਂ ਐਜੂਕੇਟ ਕਰਨਾ, ਅਗਰ ਤੁਸੀਂ ਐਜੂਕੇਟ ਨਹੀਂ ਕਰੋਗੇ ਤੇ ਤੁਹਾਡੀ ਚਦਰਾੜ ਗਈ ਪਾਸੇ, ਚਦਰਾੜ ਕਰੋ ਗੌਰਮੈਂਟ ਨੂੰ ਵਾਪਸ, ਖਾਲਸਾ ਸਰਕਾਰ ਨੂੰ, ਮੌਕਾ ਦਿਓ ਕਿਸੇ ਹੋਰ ਨੂੰ। ਅੱਜ ਲੋਕੀ ਸ਼ਾਇਦ ਇਹਨਾਂ ਗੱਲਾਂ ਨੂੰ ਜਾਣਦੇ ਨੇ ਜਾਂ ਨਹੀਂ ਜਾਣਦੇ।
ਸ਼ਵੀਰ ਜੀ, ਮੈਨੂੰ ਮੇਰੀ ਵੀ ਜਿਹੜੀ, ਮੈਂ ਇੱਕ ਜਗਿਆਸੂ ਬੰਦਾ ਜੀ, ਦਿਨ ਰਾਤ ਜਗਿਆਸਾ ਜਾਗਦੀ ਹੈ, ਪਰ ਮੇਰੀ ਆ ਇੱਕ ਲਾਈਨ ਨਾਲ ਤੁਸੀਂ ਹੋਰ ਹੀ ਮੇਰੀ ਜਗਿਆਸਾ ਚ ਇੰਨਾ ਜ਼ਿਆਦਾ ਵਾਧਾ ਕੀਤਾ। ਮੇਰੀ ਸੋਚ ਇਹ ਸੀਗੀ, ਮੇਰੀ ਸੋਚ ਜਿੱਥੇ ਅਟਕੀ ਹੋਈ ਸੀ ਉਹ ਇਹ ਸੀ ਵੀ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਪੜ੍ਹਾਈ ਦਾ ਸਕੂਲੀ ਪੱਧਰ ਦਾ ਜਾਂ ਇਹ ਜਾਂ ਵਿਕਾਸ ਕੀਤਾ, ਲੋਕਾਂ ਨੂੰ ਕਹਿ ਦੇ ਵੰਡੇ, ਪੜ੍ਹਨ ਲਾਇਆ, ਪਰ ਆਹ ਤਾਂ ਮੇਰੀ ਸੋਚ ਹੀ ਨਹੀਂ ਸੀਗਾ ਵੀ ਇਹ ਤਾਂ ਸੈਕੰਡ ਸਟੈਪ ਹੁੰਦਾ ਕਿਸੇ ਵੀ ਜਨਰੇਸ਼ਨ ਦਾ। ਜੇ ਕਿਸੇ ਸਟੱਡੀ ਸ਼ੁਰੂ ਕਰਨੀ ਹੈ ਪਹਿਲਾਂ ਸਕੂਲਾਂ ਬਾਰੇ ਸੋਚਿਆ ਜਾਂਦਾ, ਉਦੋਂ ਅਗਲਾ ਸਟੈਪ ਹੁੰਦਾ ਕਿੱਤਾ ਮੁਖੀ ਬਣਾਉਣਾ, ਕਿੱਤਾ ਪੱਖੀ ਕਿਸੇ ਨੂੰ ਟ੍ਰੇਨਡ ਕਰਨਾ। ਸੋ ਜੇ ਉਸ ਟਾਈਮ ਤੇ ਐਗਰੀਕਲਚਰ ਦੇ ਰਿਲੇਟਡ ਪੜ੍ਹਾਈ ਕੀਤੀ ਗਈ ਤਾਂ ਇਹ ਤਾਂ ਦੂਰਅੰਦੇਸ਼ੀ ਦਾ ਫਿਰ ਬਹੁਤ ਵੱਡਾ ਸਿਰਾ ਸੀ ਜੀ। ਇਹ ਚੀਜ਼ ਦਾ ਵਾਧਾ ਤੁਸੀਂ ਮੇਰੀ ਨੌਲੇਜ ਕੀਤਾ, ਮੈਨੂੰ ਬੜੀ ਖੁਸ਼ੀ ਹੋਈ ਆ। ਮੈਂ ਹੋਰ ਵੀ ਇਸ ਦੇ ਉੱਤੇ ਜਾਣਨਾ ਚਾਹੂੰਗਾ ਪਰਸਨਲ ਪੱਧਰ ਤੇ ਵੀ ਤੁਹਾਡੇ ਤੋਂ ਪ੍ਰੋਗਰਾਮ ਤੋਂ ਬਾਅਦ ਵੀ। ਪਰ ਹੁਣ ਆਪਾਂ ਜੇ ਗੱਲਬਾਤ ਕਰੀਏ, ਤੁਸੀਂ ਜਿੱਦਾਂ ਦੱਸਿਆ ਵੀ ਤੁਹਾਨੂੰ ਖਾਲਸਾ ਜਿਹੜੇ ਸਕੂਲ ਦੀਆਂ ਜਾਂ ਇਹਨਾਂ ਚੀਜ਼ਾਂ ਦੀਆਂ ਪੈਡ ਮਿਲੇ ਆ, ਪਰ ਹੁਣ ਜਗਿਆਸਾ ਇਹ ਆ ਜਾਂਦੀ ਹੈ ਜਿਵੇਂ ਮਹਾਂ ਸਿੰਘ ਦੇ ਨਾਂ ਦੇ ਉੱਤੇ, ਮਹਾਨ ਸਿੰਘ ਜਾਂ ਮੇਰੇ ਹਿਸਾਬ ਨਾਲ ਤਾਂ ਮਹਾਂ ਸਿੰਘ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਉਹਨਾਂ ਨੇ ਆਪਣੇ ਪਿਛੋਂ ਬਜ਼ੁਰਗਾਂ ਦੇ ਨਾਂ ਤੇ ਰੱਖਿਆ ਹੋਣਾ, ਪਰ ਉਸ ਤੋਂ ਬਾਅਦ ਜਿਵੇਂ ਨਾਂ ਬਦਲਣ ਦੀ ਨਾਂ ਬਦਲਣ ਦੀਆਂ ਗੱਲਾਂ ਚੱਲੀਆਂ, ਜਿੱਦਾਂ ਤੁਸੀਂ ਦੱਸਿਆ ਵੀ ਹੁਣ ਉਹਨਾਂ ਦੇ ਨਾਂ ਬਦਲ ਗਏ, ਕੀ ਹਲੇ ਤੱਕ ਵੀ ਤੁਹਾਨੂੰ ਕੋਈ ਇਹੋ ਜਿਹਾ ਅਦਾਰਾ ਮਿਲਿਆ ਜਿਹੜਾ ਉਸੇ ਨਾਂ ਤੇ ਚੱਲ ਰਿਹਾ ਹੋਵੇ ਅਜੇ ਵੀ?
ਜੀ, ਗੁਰੂ ਨਾਨਕ ਖਾਲਸਾ ਹਾਈ ਸਕੂਲ ਹੈ ਨਨਕਾਣਾ ਦੇ ਵਿੱਚ, ਜਿਹੜਾ ਕਿ 47 ਤੋਂ ਪਹਿਲੇ ਨਾਮ ਜਿਹੜਾ ਉਹੀ ਸੀਗਾ ਤੇ ਅੱਜ ਵੀ ਉਹੀ ਹੈ। ਸਕੂਲਾਂ ਦੇ ਨਾਮ ਬਾਹਰੋਂ ਭਾਵੇਂ ਬਦਲ ਗਏ ਹੋਣ, ਲੇਕਿਨ ਵੀਰ ਜੀ ਰਾਵਲਪਿੰਡੀ, ਗੁਜਰਾਂਵਾਲਾ, ਲਾਇਲਪੁਰ, ਫੈਸਲਾਬਾਦ ਜਿਹੜਾ, ਉਸ ਤੋਂ ਇਲਾਵਾ ਚਕਵਾਲ ਹੋ ਗਿਆ, ਪਿੰਡ ਮੁੰਡਾ ਹੋ ਗਿਆ, ਮਰਲ ਹੋ ਗਈ, ਮਾੜੀ ਹੋ ਗਈ, ਇਹਨਾਂ ਦੇ ਵਿੱਚ ਜਿੰਨੇ ਸਕੂਲ ਨੇ ਉਹਨਾਂ ਦੇ ਅਗਰ ਅੰਦਰ ਲੈ ਜਾ ਕੇ ਤੁਸੀਂ ਨੀਂਹ ਪੱਥਰ ਦੇਖੋ ਤਾਂ ਸਟਿੱਲ ਲੱਗੇ ਹੋਏ ਨੇ। ਸੇਵਾ ਕਿਹਨੇ ਕਰਾਈ ਹੈ ਉਹ ਸਟਿੱਲ ਲਿਖੀ ਹੋਈ ਹੈ, ਔਰ ਕਿਹੜੇ ਕਿਹੜੇ ਖਾਨਦਾਨ ਨੇ ਕਿਹੜਾ ਕਿਹੜਾ ਕਮਰਾ ਜਿਹੜਾ ਸੀ ਉਹਦੀ ਸੇਵਾ ਕੀਤੀ ਸੀ, ਉਹ ਵੀ ਨੀਂਹ ਪੱਥਰ ਜਿਹੜਾ ਉਹ ਲੱਗਾ ਹੋਇਆ
ਜੀ। ਸੋ ਵਾਹ ਜੀ, ਫਿਰ ਤਾਂ ਸਾਂਭਣ ਵਾਲਿਆਂ ਨੇ ਤਾਂ ਸਾਂਭਿਆ ਹੀ ਹੋਇਆ ਜਿੰਨਾ ਕੁ ਸਾਂਭ ਸਕਦੇ ਆ। ਤੇ ਪਰ ਹੁਣ ਜਿਹੜੀ ਗੱਲ ਆ ਜਾਂਦੀ ਹੈ ਵੀ ਜਦੋਂ ਹੁਣ ਖਾਲਸਾ ਸਕੂਲ ਜਦੋਂ ਚੱਲੇ ਸੀ ਜਾਂ ਉਹ ਸਾਰਾ ਸਿਸਟਮ ਚੱਲਿਆ ਸੀ, ਉਦੋਂ ਚਲੋ ਸਾਂਝਾ ਸੀ ਸਾਰਾ ਕੁਝ, ਮੁਲਕ ਸਾਂਝਾ ਸੀ, ਪਰ ਉਦੋਂ ਬਾਅਦ ਵੰਡੀਆਂ ਪੈਣ ਤੋਂ ਬਾਅਦ ਇਹ ਚੀਜ਼ਾਂ ਹੋਣੀਆਂ ਲਾਜ਼ਮੀ ਸਨ। ਪਰ ਥੋੜੀ ਜਿਹੀ ਇੱਕ ਚੀਜ਼ ਸਾਨੂੰ ਇਹ ਦੱਸੋ ਵੀ ਜਿਹੜੀਆਂ ਉੱਥੇ ਬਿਲਡਿੰਗਸ ਰਹਿ ਗਈਆਂ ਜਾਂ ਜੋ ਬਿਲਡਿੰਗਸ ਤੁਸੀਂ ਹੁਣ ਤੱਕ ਲੱਭੀਆਂ ਇਤਿਹਾਸਕ, ਉਹਨਾਂ ਬਿਲਡਿੰਗ ਨੂੰ ਕੋਈ ਸਾਂਭ ਸੰਭਾਲ ਚੱਲ ਰਹੀ ਆ ਜਾਂ ਉਸ ਬਿਲਡਿੰਗ ਲਈ ਕੋਈ ਤੁਹਾਨੂੰ ਇਹੋ ਜਿਹੇ ਸਾਈਨ ਮਿਲੇ ਵੀ ਕੋਈ ਸ਼੍ਰੋਮਣੀ ਕਮੇਟੀ ਸਾਡੇ ਇਧਰੋਂ ਇੰਡੀਆ ਬੰਨੀਓ ਕਿਸੇ ਨੇ ਉਪਰਾਲਾ ਕਰ ਰਹੇ ਹੋਣ, ਉਹ ਸਰਕਾਰ ਤੇ ਪ੍ਰੈਸ਼ਰ ਪਾ ਰਹੇ ਹੋਣ, ਉਹਨੂੰ ਸਾਂਭ ਸੰਭਾਲ ਕਰ ਰਹੇ ਹੋਣ, ਜਾਂ ਉਹ ਰੱਬ ਆਸਰੇ ਛੱਡੀਆਂ ਹੋਈਆਂ ਜਾਂ ਉਹਨੂੰ ਪਾਕਿਸਤਾਨ ਗੌਰਮੈਂਟ ਸਾਂਭ ਰਹੀ ਆ, ਕੋਈ ਇਹ ਜੀ ਸਾਂਝ ਵੀ ਸਾਡੇ ਨਾਲ ਪਾਓ।
ਮੈਂ ਕਹਾਂਗਾ ਕਿ ਇਸ ਸਿਲਸਿਲੇ ਦੇ ਵਿੱਚ ਕੁਝ ਦਿਨ ਪਹਿਲੇ ਹੀ ਸਿੱਖ ਸੁਪਰੀਮ ਕੌਂਸਲ ਆਫ ਆਸਟ੍ਰੇਲੀਆ ਦੀ ਟੀਮ ਜਿਹੜੀ ਹੈ ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ ਸੀ ਕਿ ਤੁਸੀਂ ਹੁਣ ਤੱਕ ਜੋ ਖੋਜ ਕੀਤੀ ਹੈ, ਜੋ ਚੀਜ਼ਾਂ ਤੁਸੀਂ ਲੱਭੀਆਂ ਨਾ, ਉਹਨਾਂ ਨੂੰ ਤੁਸੀਂ ਐਜ਼ ਏ ਹਿਸਟੋਰੀਅਨ ਇੱਥੇ ਲੈ ਕੇ ਆਓ। ਔਰ ਮੈਂ ਕਹਾਂਗਾ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਸਿੱਖ ਸੁਪਰੀਮ ਕੌਂਸਲ ਨੇ 3 ਘੰਟੇ ਦੇ ਅੰਦਰ ਮੇਰੇ ਜਿਹੜੇ ਵੀਜ਼ੇ ਦਾ ਪ੍ਰਬੰਧ ਕੀਤਾ, ਮੈਨੂੰ ਇੱਥੇ ਬੁਲਾਇਆ, ਔਰ ਵਿਦ ਨੋ ਟਾਈਮ ਮੈਂ 8 ਤੋਂ ਪਹੁੰਚ ਕੇ ਤੇ ਮੈਂ ਸਿੱਧਾ ਇੱਥੇ ਹਾਲ ਦੇ ਵਿੱਚ ਪਹੁੰਚ ਗਿਆ, 26 ਕੈਰੀ ਸਟਰੀਟ ਡ੍ਰਿਲ ਹਾਲ ਦੇ ਅੰਦਰ ਇਹ ਸਾਰਾ ਪ੍ਰਬੰਧ ਕੀਤਾ ਗਿਆ ਸੀ। ਲਾਸਟ ਵੀਕ ਜੀ ਇਹ ਐਗਜੀਬਿਸ਼ਨ ਚੱਲ ਰਹੀ ਸੀ, ਦੀ ਸਿੱਖ ਅੰਪਾਇਰ
ਐਗਜੀਬਿਸ਼ਨ
ਵੀਰ ਜੀ, ਉਹਨੂੰ ਮੈਂ ਜੁਆਇਨ ਕਰਨ ਵਾਸਤੇ ਇੱਥੇ ਆਸਟ੍ਰੇਲੀਆ ਪਹੁੰਚਿਆ ਸੀ। ਔਰ ਮੈਂ ਕਹਾਂਗਾ ਕਿ ਇੱਥੇ ਅਗਰ ਆਸਟ੍ਰੇਲੀਆ ਦੀ ਗੱਲ ਕਰਾਂਗਾ ਤੇ ਇਹਦੇ ਵਿੱਚ ਬੜੇ ਪਿਆਰੇ ਨਾਮ ਨੇ ਜਿਨ੍ਹਾਂ ਨੇ ਇਹ ਸਾਰਾ ਕੰਮ ਮੇਰਾ ਦੇਖਿਆ ਹੋਇਆ ਸੀ, ਇਹੀ ਮੈਨੂੰ ਅੱਗੇ ਲੈ ਕੇ ਆਉਣ ਵਾਲੇ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ। ਮੈਂ ਕਹਾਂਗਾ ਭਾਈ ਹਰਜੀਤ ਜੀ ਨੇ, ਭਾਈ ਗੁਰਜਿੰਦਰ ਜੀ ਨੇ, ਭਾਈ ਬਰਿੰਦਰ ਸਿੰਘ ਜੀ ਨੇ, ਭਾਈ ਗੁਰਬਖਸ਼ ਸਿੰਘ ਜੀ ਨੇ, ਇਹ ਸਾਰੇ ਪਰਿਵਾਰ ਜਿਹੜੇ ਨੇ, ਭਾਈ ਮਿਨਹਾਸ ਸਾਹਿਬ ਨੇ ਜਿਹੜੇ ਨੇ, ਮੈਂ ਕਹਾਂਗਾ ਇਹਨਾਂ ਦੇ ਨਾਮ ਜਿਹੜੇ ਨੇ ਕਾਬਲੇ ਜ਼ਿਕਰ ਨੇ, ਇਹਨਾਂ ਨੇ ਹੀ ਮੇਰੇ ਕੰਮ ਨੂੰ ਦੇਖਿਆ ਔਰ ਮੇਰੇ ਕੰਮ ਨੂੰ ਅੱਗੇ ਸਰਾਇਆ। ਔਰ ਵੀਰ ਜੀ ਜਿਹੜੇ ਰੇਡੀਓ ਵਾਇਸ ਆਫ ਖਾਲਸਾ ਚਲਾਉਂਦੇ ਨੇ, ਭਾਈ ਗੁਰਬਖਸ਼ ਸਿੰਘ ਜੀ, ਫਿਰ ਗੁਰਵਿੰਦਰ ਵੀਰ ਜੀ, ਹਰਕੀਰਤ ਜੀ, ਮਤਲਬ ਕਿ ਪੂਰੀ ਟੀਮ ਹੈ ਇਹਨਾਂ ਦੀ, ਸਿੱਖ ਸੁਪਰੀਮ ਕੌਂਸਲ, ਇਹਨਾਂ ਨੂੰ ਮੇਰਾ ਖਿਆਲ ਹੈ ਉਪਰਾਲਾ ਇੱਥੇ ਆਸਟ੍ਰੇਲੀਆ ਦੇ ਵਿੱਚ ਨਜ਼ਰ ਆਇਆ ਔਰ ਇਹਨਾਂ ਨੇ ਮੈਨੂੰ ਇੱਥੇ ਆਵਾਜ਼ ਦਿੱਤੀ ਹੈ। ਔਰ ਇਸੇ ਤਰ੍ਹਾਂ ਹੀ ਅਗਰ ਬਾਕੀ ਜਿਹੜੇ ਨੇ ਹੋਰ ਜਿਹੜੀਆਂ ਏਦਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਣੀਆਂ ਹੋਈਆਂ ਨੇ, ਜਿਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਮੇਰੇ ਵਰਗੇ ਨਲਾਇਕ ਬੰਦੇ ਜਿਹੜੇ ਹੈ ਸਿੱਖ ਕੌਮ ਵਾਸਤੇ ਇਹ ਸਾਰਾ ਕੁਛ ਕਰ ਰਹੇ ਨੇ, ਦੁਨੀਆਂ ਦੇ ਸਾਹਮਣੇ ਲੈ ਕੇ ਆਉਣਗੇ, ਤੇ ਮੈਂ ਕਹਾਂਗਾ ਕਿ ਉਹਨਾਂ ਦਾ ਵੀ ਬਹੁਤ ਸ਼ੁਕਰੀਆ। ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਸਿੱਖ ਸੁਪਰੀਮ ਕੌਂਸਲ ਜਿਹੜੀ ਹੈ ਆਫ ਆਸਟ੍ਰੇਲੀਆ, ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇਹ ਮੌਕਾ ਦਿੱਤਾ ਔਰ ਲੋਕਾਂ ਨੂੰ ਮੈਨੂੰ ਇੰਟਰੋਡਿਊਸ ਕਰਵਾਇਆ। ਮੈਂ ਗੁਰੂ ਘਰਾਂ ਚ ਜਾ ਰਿਹਾ ਤੇ ਸਿੱਖ ਸੁਪਰੀਮ ਕੌਂਸਲ ਦੀ ਵਜ੍ਹਾ ਨਾਲ ਜਾ ਰਿਹਾ। ਜੇ ਮੈਂ ਕਿਸੇ ਦੇ ਘਰ ਪ੍ਰਾਈਵੇਟ ਕੋਈ ਡਿਨਰ ਦੇ ਉੱਤੇ ਜਾਣਾ ਵਾ ਤੇ ਉਹ ਸਿੱਖ ਸੁਪਰੀਮ ਕੌਂਸਲ ਦੀ ਵਜ੍ਹਾ ਨਾਲ ਹੀ ਜਾ ਪਾ ਰਿਹਾ ਵਾ। ਮੈਂ ਸਿਡਨੀ ਗਿਆ, ਉੱਥੇ ਜਾ ਕੇ ਮੈਂ ਪ੍ਰੋਗਰਾਮ ਕਰੇ ਤਾਂ ਉਹ ਵੀ ਪ੍ਰਬੰਧ ਸਾਰਾ ਜਿਹੜਾ ਸੀ ਉਹ ਸਿੱਖ ਸੁਪਰੀਮ ਕੌਂਸਲ ਦੀ ਵਜ੍ਹਾ ਨਾਲ ਹੀ ਹੋ ਪਾਇਆ। ਬੇਸ਼ੱਕ ਉਹਦੇ ਵਿੱਚ ਸਰਦਾਰ ਸਾਹਿਬ ਜਿਹੜਾ ਹੋਟਲ ਹੈ, ਜਿਹੜਾ ਕਿ ਪੰਜਾਬੀ ਢਾਬਾ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਉੱਥੇ ਮੈਂ ਉਹਨਾਂ ਦਾ ਵੀ ਸ਼ੁਕਰ ਗੁਜ਼ਾਰ ਹਾਂ। ਫਿਰ ਮੈਨੂੰ ਗ੍ਰੈਨਵੁੱਡ ਗੁਰਦੁਆਰਾ ਜਿਹੜਾ ਹੈ ਉਹਨਾਂ ਦਾ ਮੈਂ ਸ਼ੁਕਰ ਗੁਜ਼ਾਰ ਹਾਂ, ਪੈਨਰਿਥ ਗੁਰਦੁਆਰਾ ਦਾ ਮੈਂ ਸ਼ੁਕਰ ਗੁਜ਼ਾਰ ਹਾਂ। ਔਰ ਆਸਟ੍ਰੇਲੀਆ ਦੇ ਵਿੱਚ ਜਿਹੜੇ ਮੇਨ ਹੈ ਤੇ ਮੈਲਬਰਨ ਦੇ ਵਿੱਚ 2 ਗੁਰੂ ਘਰ ਨੇ, ਉਥੇ ਭਾਈ ਰਣਜੀਤ ਮਿਨਾਸ ਸਾਹਿਬ ਨੂੰ ਲੈ ਕੇ ਗਏ, ਮੈਂ ਉਹਨਾਂ ਦਾ ਵੀ ਸ਼ੁਕਰ ਗੁਜ਼ਾਰ ਹਾਂ। ਦੇਖੋ ਏਦਾਂ ਹੀ ਚੇਨ ਬਣਦੀ ਹੈ ਕਿ ਅੱਜ ਤੁਸੀਂ ਮੈਨੂੰ ਪ੍ਰੋਗਰਾਮ ਦੇ ਵਿੱਚ ਯਾਦ ਕੀਤਾ, ਮੈਂ ਤੁਹਾਡਾ ਵੀ ਸ਼ੁਕਰ ਗੁਜ਼ਾਰ ਹਾਂ। ਤੇ ਮੈਂ ਬਠਿੰਡੇ ਤੋਂ ਮੈਂ ਕਹਾਂਗਾ ਕਿ ਮੈਂ ਭਾਈ ਖੁਸ਼ਦੀਪ ਸਿੰਘ ਜੀ ਦਾ ਤੇ ਪਹਿਲੇ ਦਿਨ ਤੋਂ ਹੀ ਭਾਜੀ ਸਾਬੇਦਾਰ ਹਾਂ, ਦੇਣਦਾਰ ਵੀ ਹਾਂ ਮੈਂ ਉਹਨਾਂ ਦਾ।
ਦੂਰ ਦੁਰਾਡੇ ਤੋਂ ਪਿਆਰ ਮਿਲ ਰਿਹਾ ਤੇ ਤਾਰਾਂ ਜਾ ਜਾ ਕੇ ਸਾਡੇ ਨਾਲ ਲੱਗ ਰਹੀਆਂ ਤੁਹਾਡੀਆਂ। ਪਰ ਮੈਂ ਇੱਥੇ ਇੱਕ ਹੋਰ ਦੱਸ ਦਿਆਂ ਜੀ ਤੁਹਾਨੂੰ ਥੋੜਾ ਜਿਹਾ, ਤੁਹਾਡੇ ਇਸ ਮਾਮਲੇ ਸਿੱਖ ਸੁਪਰੀਮ ਕੌਂਸਲ ਬਹੁਤ ਵਧੀਆ ਕੰਮ ਕਰ ਰਹੀ ਹੈ। ਸਾਡੇ ਹਰਕੀਰਤ ਅਜਨੋਹਾ ਹੋਰਾਂ ਨਾਲ ਮੇਰੀ ਕੱਲ ਹੀ ਗੱਲ ਚੱਲ ਰਹੀ ਸੀ ਜੀ, ਆਉਣ ਵਾਲੇ ਪ੍ਰੋਜੈਕਟ ਦੇ ਮਾਮਲੇ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਆਸਟ੍ਰੇਲੀਆ ਦੇ ਵਿੱਚ ਜੀ ਸਿੱਖ ਖੇਡਾਂ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ, ਪਿਛਲੇ 30 ਸਾਲਾਂ ਤੋਂ ਇੱਕ ਬਹੁਤ ਸਾਰੀ ਵੱਡੀਆਂ ਖੇਡਾਂ ਹੋ ਰਹੀਆਂ ਜੀ, ਜਿਹੜੀਆਂ ਕਿ ਐਡਲੇਡ ਤੋਂ ਸ਼ੁਰੂ ਹੋਈਆਂ ਤੇ ਇਸ ਵਾਰ 30ਵਾਂ ਵਰ੍ਹਾ ਜਿਹੜਾ ਉਹਦਾ ਐਡਲੇਡ ਦੇ ਵਿੱਚ ਹੀ ਅਸੀਂ ਮਨਾ ਰਹੇ ਹਾਂ ਤੇ ਉਹ ਆਉਣ ਵਾਲੀ ਅਪ੍ਰੈਲ ਚ 14-15-16 ਨੂੰ, ਤੇ ਉਸ ਦੌਰਾਨ ਅਸੀਂ ਜਿਹੜੀ ਜਿਵੇਂ ਤੁਸੀਂ ਪ੍ਰਦਰਸ਼ਨੀ ਇੱਥੇ ਲਾਈ ਆ ਉਹੀ ਪ੍ਰਦਰਸ਼ਨੀ ਅਸੀਂ ਇੱਥੇ ਵੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਹਦੇ ਚ ਇੱਕ ਹੋਰ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਜੀ, ਉਹ ਸਾਡੇ ਦੋ ਉੱਦਮੀ ਨੌਜਵਾਨ ਆ ਜੀ, ਵੈਸਟਰਨ ਆਸਟ੍ਰੇਲੀਆ ਪਰਥ ਦੇ ਵਿੱਚ ਰਹਿੰਦੇ ਆ, ਤਰਨਦੀਪ ਤੇ ਨਾਲ ਉਹਨਾਂ ਦੇ ਹੈਗੇ ਜੀ ਹਰਜੀਤ ਸਿੰਘ। ਉਹਨਾਂ ਦਾ ਬਹੁਤ ਵੱਡਾ ਉਪਰਾਲਾ ਜੀ, ਉਹਨਾਂ ਨੇ ਸਿੱਖ ਹੈਰੀਟੇਜ ਨੂੰ ਸਾਂਭਣ ਦੀ ਬੜੀ ਕੋਸ਼ਿਸ਼ ਕੀਤੀ ਆ ਤੇ ਉਮੀਦ ਆ ਤੁਹਾਡੇ ਉਹ ਵੀ ਸੰਪਰਕ ਚ ਹੀ ਹੋਣਗੇ ਤੇ ਉਹ ਰਲ ਮਿਲ ਕੇ ਅਸੀਂ ਆਉਣ ਵਾਲੀਆਂ ਜਿਹੜੀਆਂ ਸਿੱਖ ਖੇਡਾਂ ਤੇ ਜਿਹੜੀ ਪ੍ਰਦਰਸ਼ਨੀ ਲਾ ਰਹੇ ਹਾਂ। ਤੇ ਮੈਂ ਅੱਜ ਹੀ ਉਹ ਸਿੱਖ ਖੇਡਾਂ ਦਾ ਮੈਂ ਵੀ ਇੱਕ ਨਿਮਾਣਾ ਜਿਹਾ ਹਿੱਸਾ, ਮੈਂ ਉਸ ਟੀਮ ਦਾ ਸੈਕਰੇਟਰੀ ਹਾਂ ਤੇ ਐਜ ਏ ਸੈਕਰੇਟਰੀ ਹੋਣ ਦੇ ਨਾਤੇ ਮੈਂ ਤੁਹਾਨੂੰ ਹੁਣੇ ਇਨਵੀਟੇਸ਼ਨ ਦਿੰਦਾ ਜੀ ਸਾਰਿਆਂ ਦੇ ਸਾਹਮਣੇ ਵੀ ਤੁਸੀਂ ਇਸ ਟੂਰ ਤੋਂ ਬਾਅਦ ਜਿਹੜਾ ਨੈਕਸਟ ਟੂਰ ਆ ਜੀ ਕੋਸ਼ਿਸ਼ ਕਰੋ ਜਿਹੜਾ ਉਸ ਟਾਈਮ ਦੇ ਵਿੱਚ ਆਓ, ਤਾਂ ਕਿ ਅਸੀਂ ਉਸ ਟਾਈਮ ਸਾਡੀ ਉਮੀਦ ਆ ਵੀ 30 ਤੋਂ ਲੈ ਕੇ 45,000 ਤੱਕ 3 ਦਿਨਾਂ ਦੇ ਵਿੱਚ ਲੋਕਾਂ ਨੇ ਉੱਥੇ ਪਹੁੰਚਣਾ ਤਾਂ ਉਹਨਾਂ ਨੂੰ ਇਸ ਚੀਜ਼ਾਂ ਤੋਂ ਅਸੀਂ ਜਾਣੂ ਕਰਾ ਸਕੀਏ। ਅਸੀਂ ਦੂਜੇ, ਮੈਂ ਰੋਜ਼ ਬਹੁਤ ਸਾਰੇ ਭਾਈਚਾਰਿਆਂ ਨੂੰ ਇਨਵਾਈਟ ਕਰਦਾ ਪਰ ਉਹਨਾਂ ਨੂੰ ਇਨਵਾਈਟ ਕਰਕੇ ਜੇ ਮੈਂ ਉੱਥੇ ਸਿਰਫ ਉੱਥੇ ਇਕੱਲੇ ਖਾਣ ਪੀਣ ਹੀ ਖਵਾਉਣਾ ਪਿਆਉਣਾ ਹੀ ਆ ਤਾਂ ਮੈਨੂੰ ਲੱਗਦਾ ਉਹ ਵੀ ਕੋਈ ਵਧੀਆ ਨਹੀਂ ਹੈਗਾ। ਜੇ ਅਸੀਂ ਉੱਥੇ ਕੁਛ ਸਾਡੀ ਚੀਜ਼ ਡਿਸਪਲੇ ਕਰ ਸਕੀਏ, ਅਸੀਂ ਤੱਥਾਂ ਦੇ ਆਧਾਰ ਤੇ ਕੋਈ ਚੀਜ਼ ਆਪਦੀ ਐਕਸਪਲੇਨ ਕਰ ਸਕੀਏ ਵੀ ਅਸੀਂ ਕਿੰਨੇ ਕੁ ਰਿਚ ਕਲਚਰ ਦੇ ਮਾਲਕ ਹਾਂ ਤਾਂ ਜ਼ਿਆਦਾ ਬਿਹਤਰ ਰਹੂਗਾ। ਸੋ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਜੇ ਤੁਸੀਂ ਸਾਡਾ ਇਹ ਸੱਦਾ ਪੱਤਰ ਕਬੂਲ ਕਰੋ
ਜੀ। ਬਹੁਤ ਸ਼ੁਕਰੀਆ ਇੰਨੇ ਪਿਆਰ ਲਈ ਕਿ ਇੱਕ ਸਫ਼ਰ ਮੁੱਕਿਆ ਨਹੀਂ ਤਾਂ ਦੂਜੇ ਦੀ ਤਿਆਰੀ ਸ਼ੁਰੂ। ਮੈਂ ਕਹਾਂਗਾ ਕਿ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ, ਫਿਰ ਕਹਾਂਗਾ ਕਿ ਸਿੱਖ ਸੁਪਰੀਮ ਕੌਂਸਲ ਨੇ ਮੈਨੂੰ ਇਹ ਮੌਕਾ ਤੇ ਦਿੱਤਾ ਤੇ ਦੂਜਾ ਮੌਕਾ ਤੁਸੀਂ ਮੈਨੂੰ ਆਫਰ ਕਰ ਰਹੇ ਹੋ ਤੇ ਮੈਨੂੰ ਜੀ ਜ਼ਰੂਰ ਮੈਨੂੰ ਜਿਹੜੀ ਕੋਈ ਇਨਵੀਟੇਸ਼ਨ ਅਗਰ ਮਿਲਦੀ ਹੈ ਤੇ ਮੈਂ ਉਹਦੇ ਤੇ ਗੌਰ ਕਰਕੇ ਹੋਰ ਆਪਣਾ ਟਾਈਮ ਕੱਢ ਕੇ ਤੇ ਮੈਂ ਕੋਸ਼ਿਸ਼ ਕਰਾਂਗਾ। ਵੈਸੇ ਕੋਈ ਡੇਟ ਕੋਈ ਅਨਾਉਂਸ ਹੋਈ ਹੈ ਤਾਂ ਮੈਨੂੰ ਦੱਸੋ ਜੀ, ਉਹ ਕਦੋਂ ਤੱਕ ਹੈ?
ਬਿਲਕੁਲ ਜੀ,
ਕਿਹੜੇ ਮਹੀਨੇ ਦੇ ਵਿੱਚ?
ਇਹ ਸਿੱਖ ਖੇਡਾਂ ਈਸਟਰ ਦੇ ਉੱਤੇ ਹੀ ਹੁੰਦੀਆਂ ਜੀ, ਪਿਛਲੇ 30 ਸਾਲ ਤੋਂ 14-15-16 ਅਪ੍ਰੈਲ ਦੇ ਦਿਨ, ਜਾਣੀ ਕਿ ਵਿਸਾਖੀ ਦੇ ਟਾਈਮ ਹੀ ਕਹਿ ਸਕਦੇ ਆ ਤੁਸੀਂ, 14-15-16 ਨੂੰ ਲੌਂਗ ਵੀਕਐਂਡ ਹੁੰਦਾ ਸਾਡਾ ਤੇ ਅਸੀਂ ਹਰ ਸਾਲ ਇਹ ਖੇਡਾਂ ਵੱਖਰੇ ਸ਼ਹਿਰ ਚ ਹੁੰਦੀਆਂ। ਪਿਛਲੇ ਸਾਲ ਇਹ ਬ੍ਰਿਸਬਨ ਸੀ, ਐਤਕੀ ਇੱਥੇ ਆ, ਨੈਕਸਟ ਈਅਰ ਇਹ ਸਿਡਨੀ ਦੇ ਵਿੱਚ ਹੋਣੀਆਂ ਤੇ ਜਿਹਦੇ ਚ 2000 ਖਿਡਾਰੀ ਹਿੱਸਾ ਲੈਂਦੇ ਆ ਤੇ ਘੱਟੋ ਘੱਟ ਸ਼ਹਿਰ ਮੁਤਾਬਕ ਇਕੱਠ ਹੁੰਦਾ, ਜਿਵੇਂ ਮੈਲਬਨ ਚ ਹੋਣੀਆਂ ਤਾਂ ਹੋਰ ਵੀ ਵੱਡਾ ਇਕੱਠ ਹੋਣਾ। ਤੇ ਨਾਲ ਨਾਲ ਜਿਹੜੀਆਂ ਇਹਨਾਂ ਖੇਡਾਂ ਦੀ ਜਿਹੜੀ ਖਾਸੀਅਤ ਇਹ ਹੈ ਜੀ ਵੀ ਸਦਰਨ ਹੈਮਪਸ਼ਰ ਆ ਜਿਹੜਾ, ਇਹਦੇ ਉੱਤੇ ਹੁਣ ਕਰਾਈਆਂ ਜਾਣ ਵਾਲੀਆਂ ਇੱਕ ਭਾਈਚਾਰੇ ਵੰਡੀਆਂ ਸਭ ਤੋਂ ਵੱਡੀਆਂ ਖੇਡਾਂ ਦਾ ਰੁਤਬਾ ਹਾਸਲ ਹੋ ਗਿਆ ਜੀ ਇਹਨਾਂ ਨੂੰ। ਸੋ ਇਸ ਮੌਕੇ ਦੇ ਉੱਤੇ ਤੁਹਾਨੂੰ ਅਸੀਂ ਜ਼ਰੂਰ ਜੀ ਆਇਆਂ ਕਹਾਂਗੇ ਤੇ ਜ਼ਰੂਰ ਮਿਲਾਂਗੇ। ਪਰ ਚਲੋ ਜੀ, ਇਹ ਤਾਂ ਗੱਲਬਾਤ ਇੱਕ ਪਾਸੇ ਰਹਿ ਗਈ, ਹੁਣ ਆਪਾਂ ਗੱਲਬਾਤ ਨੂੰ ਅੱਗੇ ਜਾਰੀ ਰੱਖਣਾ ਜੇ ਅਸੀਂ ਹੋਰ ਤੁਹਾਡੇ ਤੋਂ ਬਹੁਤ ਕੁਝ ਜਾਣਨਾ ਚਾਹੁੰਦੇ ਹਾਂ। ਤੁਸੀਂ ਜਿਹੜੇ ਐਜੂਕੇਸ਼ਨ ਅਦਾਰੇ ਵੀ ਦੇਖ ਲਏ, ਤੁਸੀਂ ਪਰਸਨਲ ਹਵੇਲੀਆਂ ਵੀ ਦੇਖੀਆਂ ਲੱਭੀਆਂ, ਤੁਸੀਂ ਧਾਰਮਿਕ ਥਾਂ ਵੀ ਲੱਭੇ ਹੋਣਗੇ। ਧਾਰਮਿਕ ਥਾਵਾਂ ਦੇ ਵਿੱਚੋਂ ਜਿਹੜੇ, ਜਿਵੇਂ ਹੁਣ ਅਸੀਂ ਜੇ ਗੱਲ ਆਉਂਦੀ ਹੈ ਤਾਂ ਨਨਕਾਣਾ ਸਾਹਿਬ ਦੀ ਗੱਲ ਮੇਨ ਆ ਜਾਂਦੀ ਆ, ਪਰ ਉਸ ਤੋਂ ਅੱਗੇ ਜਾ ਕੇ ਸਾਡੇ ਜਿੰਨੇ ਕੁ ਲੋਕ ਪਾਕਿਸਤਾਨ ਜਾ ਕੇ ਆਉਂਦੇ ਉਹਨਾਂ ਨੂੰ ਤਾਂ ਥੋੜਾ ਬਹੁਤ ਪਤਾ ਹੁੰਦਾ ਜਾਂ ਜਗਿਆਸੂਆਂ ਨੂੰ ਪਤਾ ਹੁੰਦਾ, ਪਰ ਜਿਹੜਾ ਆਮ ਲੋਕ ਆ ਉਹਨਾਂ ਨੂੰ ਪਤਾ ਨਹੀਂ ਹੈ ਵੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਵੀ ਉੱਥੇ ਹੋਇਆ ਸੀ ਜਾਂ ਹੋਰ ਵੀ ਬਹੁਤ ਸਾਰੀਆਂ ਉੱਥੇ ਹੈ। ਤਾਂ ਤੁਸੀਂ ਹੋਰ ਕਿਹੜੇ ਕਿਹੜੇ ਅਦਾਰੇ ਆ ਜਿਨ੍ਹਾਂ ਬਾਰੇ ਜ਼ਿਕਰ ਕਰਨਾ ਚਾਹੋਗੇ ਧਾਰਮਿਕ?
ਮੈਂ ਕਹਾਂਗਾ ਕਿ ਰੋਹਤਾਸ ਕਿਲ੍ਹਾ ਜਿਹੜਾ ਕਿ ਡਿਸਟ੍ਰਿਕਟ ਜੇਹਲਮ ਦੇ ਵਿੱਚ ਹੈ, ਉਹਦੇ ਅੰਦਰ ਅਗਰ ਤੁਸੀਂ ਜਾਓ ਤੇ ਤੁਸੀਂ ਜਿਸ ਵੇਲੇ ਜਾਂਦੇ ਹੋ ਐਂਟਰ ਹੋ ਕੇ ਥੋੜਾ ਜਿਹਾ ਅੱਗੇ ਜਾਂਦੇ ਹੋ ਤੇ ਤੁਹਾਨੂੰ ਇੱਕ ਛੋਟਾ ਜਿਹਾ ਦਰਬਾਰ ਨਜ਼ਰ ਆਉਂਦਾ ਬਣਿਆ ਹੋਇਆ ਜਿਹਨੂੰ ਕਿ ਜਨਮ ਅਸਥਾਨ ਮਾਤਾ ਸਾਹਿਬ ਕੌਰ ਕਿਹਾ ਜਾਂਦਾ। ਔਰ ਅਗਰ ਤਲਾਕੀ ਗੇਟ ਤੋਂ ਬਾਹਰ ਤੁਸੀਂ ਝਾਤੀ ਮਾਰੋ ਤੇ ਤੁਹਾਨੂੰ ਇੱਕ 3 ਮੰਜ਼ਿਲਾ ਗੁਰਦੁਆਰਾ ਨਜ਼ਰ ਆਉਂਦਾ ਹੈ ਜਿਹਨੂੰ ਕਿ ਗੁਰਦੁਆਰਾ ਸ੍ਰੀ ਚਵਾ ਸਾਹਿਬ ਕਿਹਾ ਜਾਂਦਾ, ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਹੈ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਆਪਣੀ ਚੌਥੀ ਉਦਾਸੀ ਤੋਂ ਬਾਅਦ ਆ ਕੇ ਉਸ ਜਗ੍ਹਾ ਤੇ ਬੈਠਦੇ ਨੇ। ਔਰ ਉੱਥੇ ਹੀ ਅਮਰ ਕੁੰਡ ਜਾਰੀ ਹੁੰਦਾ ਜਿਹੜਾ ਕਿ ਅੱਜ ਤੱਕ ਜਾਰੀ ਹੈ, ਜਿਹਦਾ ਪਾਣੀ ਜਿਹੜਾ ਸੀ ਲਾਹੌਰ ਦਰਬਾਰ ਨੂੰ ਜਾਂਦਾ ਸੀ। ਔਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ, ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਉਸੇ ਅਮਰ ਕੁੰਡ ਦਾ ਪਾਣੀ ਜਿਹੜਾ ਲਾਹੌਰ ਦਰਬਾਰ ਦੇ ਵਿੱਚ ਚੱਲਦਾ ਸੀ, ਔਰ ਲਾਹੌਰ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਉਹੀ ਅਮਰ ਕੁੰਡ ਦਾ ਪਾਣੀ ਪੀਂਦਾ ਰਿਹਾ।
ਕਾਫੀ ਇੰਟਰਸਟਿੰਗ ਹੈ ਜੀ। ਸਾਡੇ ਲੋਕ ਜੇ ਹੁਣ ਨਨਕਾਣਾ ਸਾਹਿਬ ਜਾਂਦੇ ਆ ਤੇ ਜੇ ਉੱਥੇ ਵੀ ਜਾਣਾ ਚਾਹੁਣ ਤੇ ਕਿੰਨਾ ਕੁ ਫਾਸਲਾ ਉੱਥੇ ਉਹ ਕਿਵੇਂ ਜਾ ਸਕਦੇ ਆ?
ਦੇਖੋ ਜੀ, ਉਹ ਹਲੇ ਜਿਹੜਾ ਕਹੋ ਕਿ ਜਿਹੜਾ ਅਸਥਾਨ ਹੈ ਉਹ ਪ੍ਰੋਪਰ ਤੌਰ ਤੇ ਰੈਨੋਵੇਟ ਹੋ ਕੇ ਸੰਗਤ ਦੇ ਹਵਾਲੇ ਨਹੀਂ ਹੋਇਆ ਹਲੇ, ਅਸੀਂ ਇਹਨੂੰ ਹਾਈਲਾਈਟ ਕਰ ਰਹੇ ਹਾਂ। ਤਾਂ ਅੱਗੇ ਜਿਹੜਾ ਅਸੀਂ ਜਿੰਨੀਆਂ ਬਿਲਡਿੰਗਾਂ ਨੂੰ ਵੀ ਹਾਈਲਾਈਟ ਕੀਤਾ ਤਾਂ ਗੌਰਮੈਂਟ ਆਫ ਪਾਕਿਸਤਾਨ ਨੇ ਉਹਦੇ ਤੇ ਤਵੱਜੋ ਦਿੱਤੀ ਹੈ, ਗੌਰਮੈਂਟ ਆਫ ਪੰਜਾਬ ਨੇ ਵੀ, ਆਰਕਿਓਲੋਜੀ ਡਿਪਾਰਟਮੈਂਟ ਨੇ ਵੀ, ਔਰ ਟਰੱਸਟ ਬੋਰਡ ਜਿਹੜਾ ਈਕਿਊ ਟਰੱਸਟ ਬੋਰਡ ਹੈ ਉਹਨਾਂ ਨੇ ਵੀ ਤਵੱਜੋ ਦਿੱਤੀ ਹੈ। ਸਾਰੇ ਮਿਲ ਕੇ ਹੀ ਇਹ ਉਪਰਾਲਾ ਕਰ ਪਾਉਂਦੇ ਨੇ, ਔਰ ਸਿੱਖ ਸੰਗਤ ਵੀ ਨਾਲ ਹੀ ਹੁੰਦੀ ਹੈ, ਉਹ ਵੀ ਦੱਸਦੀ ਹੈ, ਔਰ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਕਿ ਕਿਹੜਾ ਕਿਹੜਾ ਅਸਥਾਨ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਿੱਖ ਕੌਮ ਵਾਸਤੇ, ਪਹਿਲੇ ਰੈਨੋਵੇਟ ਉਹਨੂੰ ਕਰੋ। ਜਿੱਦਾਂ ਅਸੀਂ ਲਾਹੌਰ ਤੋਂ ਮਿਸਾਲ ਲੈ ਲੈਂਦੇ ਹਾਂ, ਜਿੱਦਾਂ ਸ਼ੇਰ ਸਿੰਘ ਦੀ ਬਾਰਾਦਰੀ ਹੈ, ਸ਼ਾਹ ਬਲਾਵਲ ਬਾਰਾਦਰੀ ਜਿਹਨੂੰ ਕਿਹਾ ਜਾਂਦਾ, ਔਰ ਉਹਦੇ ਨਾਲ ਹੀ ਉਹਨਾਂ ਦੀ ਸਮਾਧੀ ਸੀ, ਉਹਨੂੰ ਦੁਬਾਰਾ ਰੀਬਿਲਡ ਕੀਤਾ ਗਿਆ, ਰੈਨੋਵੇਟ ਕੀਤਾ ਗਿਆ ਬਹੁਤ ਸੋਹਣੇ ਤਰੀਕੇ ਦੇ ਵਿੱਚ। ਮੈਂ ਕਹਾਂਗਾ ਕਿ ਦੇਖਣ ਵਾਲੀ ਜਗ੍ਹਾ ਬਣੀ ਹੈ, ਕੋਈ ਲੋਕ ਜਾਣ ਤੇ ਉੱਥੇ ਏਦਾਂ ਹੁਣ ਅੱਜ ਕੱਲ ਲੱਗਦਾ ਜਿਵੇਂ ਕਿ ਬਿਲਕੁਲ ਪੂਰੀ ਪਿਕਨਿਕ ਵਾਸਤੇ ਜਗ੍ਹਾ ਤਿਆਰ ਕੀਤੀ ਹੋਵੇ। ਦੂਸਰੇ ਨੰਬਰ ਦੇ ਉੱਤੇ ਸਿੱਖ ਦੌਰ ਦੇ ਵਿੱਚ ਦੋ ਹਸਤੀਆਂ ਜਿਹੜੀਆਂ ਸਨ ਜਿਨ੍ਹਾਂ ਦੇ ਸਮਾਧੀਆਂ ਬਣਾਈਆਂ ਗਈਆਂ ਸਨ, ਭਾਈ ਵਸਤੀ ਰਾਮ ਔਰ ਚਿੰਗਰ ਸ਼ਾਹ ਸੁਤਰਾ, ਇਹਨਾਂ ਦੀਆਂ ਸਮਾਧੀਆਂ ਜਿਹੜੀਆਂ ਨੇ ਉਹ ਗੌਰਮੈਂਟ ਆਫ ਪਾਕਿਸਤਾਨ ਨੇ ਦੁਬਾਰਾ ਤੋਂ ਰੈਨੋਵੇਟ ਕੀਤੀਆਂ ਨੇ, ਔਰ ਸਿੱਖ ਕੌਮ ਦਾ ਦਿਲ ਜਿੱਤ ਲਿਆ। ਮੈਂ ਕਹਾਂਗਾ ਫਿਰ ਉਸ ਤੋਂ ਬਾਅਦ ਬਾਰਾਦਰੀ ਹੈ, ਸ਼ੇਰ ਸਿੰਘ ਦੀ ਬਾਰਾਦਰੀ ਹੈ ਗੁਜਰਾਂਵਾਲਾ ਦੇ ਵਿੱਚ, ਉਹ ਦੁਬਾਰਾ ਰੈਨੋਵੇਟ ਕੀਤੀ ਗਈ ਹੈ, ਔਰ ਇੰਨਾ ਖੂਬਸੂਰਤ ਆਰਕੀਟੈਕਚਰ ਦਾ ਨਮੂਨਾ ਘੱਟ ਹੀ ਦੇਖਣ ਨੂੰ ਮਿਲਦਾ ਹੈ। ਫਿਰ ਅੱਗੇ ਆ ਜਾਓ ਤੁਸੀਂ ਤੇ ਦੋ ਗੁਰਦੁਆਰੇ ਜਿਹੜੇ ਨੇ ਇਸ ਸਾਲ ਨਵੇਂ ਖੋਲ ਕੇ ਉਹ ਵੀ ਸੰਗਤ ਦੇ ਹਵਾਲੇ ਕੀਤੇ ਗਏ ਨੇ, ਜਿਨ੍ਹਾਂ ਦੇ ਬਾਰੇ ਚ ਸੰਗਤਾਂ ਜਿਹੜੀਆਂ ਨੇ ਸੁਬਹ ਸ਼ਾਮ ਅਰਦਾਸ ਕਰਦੀਆਂ ਨੇ ਕਿ ਸੰਗਤਾਂ ਨੂੰ ਜਿਹੜੇ ਗੁਰਧਾਮਾਂ ਤੋਂ ਵਿਛੋੜਿਆ ਗਿਆ ਉਹਨਾਂ ਨੂੰ ਉਹਨਾਂ ਦੇ ਦਰਸ਼ਨ ਤੇ ਦੀਦਾਰ ਜਿਹੜੇ ਨੇ ਖੁੱਲੇ ਬਖਸ਼ੇ ਜਾਣ, ਤੇ ਮੈਂ ਕਹਾਂਗਾ ਉਹ ਦੁਆ ਕਿਤੇ ਨਾ ਕਿਤੇ ਪਾਕਿਸਤਾਨ ਚ ਜਾ ਕੇ ਲੱਗ ਰਹੀ ਹੈ ਉਹਨਾਂ ਦੀ। ਔਰ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਬੇ ਦੀ ਬੇਰੀ ਸਿਆਲਕੋਟ ਸ਼ਹਿਰ ਦੇ ਅੰਦਰ ਇੱਕ ਗੁਰਦੁਆਰਾ ਜਿਹੜਾ ਇਸ ਸਾਲ ਵਿਸਾਖੀ ਦੇ ਵਿੱਚ ਗੌਰਮੈਂਟ ਆਫ ਪਾਕਿਸਤਾਨ ਨੇ, ਈਕਿਊ ਟਰੱਸਟ ਬੋਰਡ ਨੇ ਮਿਲ ਕੇ ਤੇ ਉਹ ਗੁਰਦੁਆਰਾ ਜਿਹੜਾ ਸੰਗਤ ਦੇ ਹਵਾਲੇ ਕੀਤਾ, ਦੁਬਾਰਾ ਤੋਂ ਉੱਥੇ ਹੁਣ ਲੰਗਰ ਚੱਕ ਲੋਕ ਛਕ ਰਹੇ ਨੇ, ਉੱਥੇ ਸੁਬਹਾ ਸ਼ਾਮ ਪਾਠ ਹੋ ਰਹੇ ਨੇ, ਅਰਦਾਸਾਂ ਹੋ ਰਹੀਆਂ ਨੇ। ਉਸ ਤੋਂ ਬਾਅਦ ਦੂਜਾ ਵੱਡਾ ਗੁਰਦੁਆਰਾ ਜਿਹੜਾ ਕਿ 73 ਈਅਰ ਬੰਦ ਰਿਹਾ, 71 ਸਾਲ ਤੱਕ ਬੰਦ ਰਹਿਣ ਵਾਲਾ ਗੁਰੂ ਘਰ ਜਿਹਨੂੰ ਕਿ ਗੁਰਦੁਆਰਾ ਭਾਈ ਬੀਬਾ ਸਿੰਘ ਕਿਹਾ ਜਾਂਦਾ, ਹਸ਼ਤ ਨਗਰੀ ਬਾਜ਼ਾਰ ਪਿਸ਼ਾਵਰ ਦੇ ਅੰਦਰ ਹੈ, ਉਹ ਏਡਾ ਸੋਹਣਾ ਵਿਸ਼ਾਲ ਗੁਰਦੁਆਰਾ ਜਿਹੜਾ ਗੌਰਮੈਂਟ ਆਫ ਪਾਕਿਸਤਾਨ ਨੇ ਦੁਬਾਰਾ ਰੈਨੋਵੇਟ ਕਰਕੇ ਸੰਗਤ ਪਿਸ਼ਾਵਰੀ ਸਿੰਘ ਜਿਹੜੇ ਹੈ ਉਹਨਾਂ ਦੇ ਹਵਾਲੇ ਕੀਤਾ। ਹੁਣ ਅਗਰ ਸੰਗਤਾਂ ਦੇਖਣ ਤੇ ਪਿਸ਼ਾਵਰ ਸ਼ਹਿਰ ਦੇ ਵਿੱਚ ਦੋ ਇਤਿਹਾਸਕ ਗੁਰਦੁਆਰੇ ਜਿਹੜੇ ਨੇ ਉਹ ਮੁਕੰਮਲ ਤੌਰ ਤੇ ਖੋਲ ਕੇ ਉਹ ਸੰਗਤ ਦੇ ਹਵਾਲੇ ਕੀਤੇ ਗਏ ਨੇ, ਤੇ ਮੈਂ ਕਹਾਂਗਾ ਟਾਈਮ ਲੱਗਦਾ ਚੰਗੇ ਕੰਮ ਕਰਨ ਨੂੰ, ਥੋੜਾ ਜਿਹਾ ਵਕਤ ਲੱਗਦਾ। ਬਿਲਕੁਲ ਅਗਰ ਕਿਹਾ ਜਾਏ ਕਿ ਇੱਕ ਦਿਨ ਦੇ ਵਿੱਚ ਸਾਰਾ ਕੁਝ ਕਰ ਲਿਆ ਜਾਏ, ਇੱਕ ਸਾਲ ਚ ਕਰ ਲਿਆ ਜਾਏ, ਤਾਂ ਮੇਰਾ ਨੀ ਖਿਆਲ ਹੈ ਕਿ ਏਡੀ ਜਲਦੀ ਪੋਸੀਬਲ ਹੈ। ਮੈਂ ਕੱਲ 24 ਘੰਟੇ ਤੋਂ ਇੱਕ ਬੜੀ ਭੈੜੀ ਜੀ ਨਿਊਜ਼ ਸੁਣ ਰਿਹਾ ਵਾਂ ਕਿ ਇੱਕ ਚੈਨਲ ਹੈ ਆਨਲਾਈਨ ਇੰਟਰਨੈਟ ਦੇ ਉੱਤੇ ਜਿਹੜਾ ਕਿ ਬਾਰ ਬਾਰ ਕਹਿ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਹਵੇਲੀ ਉਹਨੂੰ ਢਾ ਕੇ ਗੌਰਮੈਂਟ ਆਫ ਪਾਕਿਸਤਾਨ ਜਿਹੜੀ ਹੈ ਇੱਕ ਸ਼ਾਪਿੰਗ ਮਾਲ ਖੜਾ ਕਰ ਰਹੀ ਹੈ, ਤੇ ਕਿੱਦਾਂ ਪੋਸੀਬਲ ਹੋ ਸਕਦਾ ਕਿ 70 ਸਾਲ ਦੇ ਵਿੱਚ ਅੱਜ ਤੱਕ ਗੌਰਮੈਂਟ ਆਫ ਪਾਕਿਸਤਾਨ ਨੇ ਕਦੀ ਕੋਈ ਦੋ ਸ਼ਬਦ ਐਸੇ ਨਹੀਂ ਕਹੇ ਕਿ ਜਿਨ੍ਹਾਂ ਨਾਲ ਸਿੱਖਾਂ ਦਾ ਦਿਲ ਟੁੱਟੇ ਜਾਂ ਸਿੱਖਾਂ ਦੀ ਕੋਈ ਜਿਹੜੀ ਹੈ ਆਰਜ਼ੂ ਜਿਹੜੀ ਖਵਾਹਿਸ਼ ਕੀਤੀ ਜਾਂਦੀ ਹੈ ਪਾਕਿਸਤਾਨ ਬਾਰੇ ਕਿ ਉਹਦੇ ਚ ਉਹਨਾਂ ਦਾ ਦਿਲ ਟੁੱਟਿਆ ਹੋਵੇ, ਕੋਈ ਮੈਲੇ ਲਫ਼ਜ਼ ਨਹੀਂ ਬੋਲੇ। ਇਹ ਕਿੱਦਾਂ ਦੇ ਚੈਨਲ ਨੇ, ਇਹ ਕਿੱਦਾਂ ਦੇ ਪੇਜ ਨੇ ਜਿਹੜੀ ਕਿ ਨਫ਼ਰਤ ਫੈਲਾ ਰਹੇ ਨੇ ਪਾਕਿਸਤਾਨ ਦੇ ਬਾਰੇ, ਉਹ ਸਿੱਖ ਹੈਰੀਟੇਜ ਦੇ ਬਾਰੇ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਕਿ ਇੱਕ ਪੰਜਾਬੀ ਰਾਜਾ ਸੀ, ਖਾਲੀ ਸਿੱਖਾਂ ਦਾ ਰਾਜਾ ਨਹੀਂ ਸੀ, ਸਰਕਾਰੇ ਖਾਲਸਾ ਨਹੀਂ ਸੀ, ਇੱਕ ਪੰਜਾਬੀ ਰਾਜ ਬਣਿਆ ਸੀ, ਇੱਕ ਪੰਜਾਬੀ ਇਤਿਹਾਸ ਬਣਿਆ ਸੀ, ਉਹਦਾ ਕਾਰਨ ਉਹਦੀ ਜਨਮ ਭੂਮੀ ਕੋਈ ਕਿੱਦਾਂ ਢਾ ਸਕਦਾ, ਉੱਥੇ ਕਿੱਦਾਂ ਕੋਈ ਸ਼ਾਪਿੰਗ ਮਾਲ ਖੜਾ ਹੋ ਸਕਦਾ, ਇਹ ਸੋਚਣ ਵਾਲੀ ਗੱਲ ਹੈ। ਇਹ ਨਫ਼ਰਤਾਂ ਨਹੀਂ ਫੈਲਾਣੀਆਂ ਚਾਹੀਦੀਆਂ, ਪਿਆਰ ਫੈਲਾਣਾ ਚਾਹੀਦਾ, ਏਦਾਂ ਦੀ ਕੋਈ ਗੱਲ ਨਹੀਂ ਹੈ। ਕੱਲ ਰਾਤ ਨੂੰ ਹੀ ਮੇਰੀ ਡਿਪਟੀ ਡਾਇਰੈਕਟਰ ਆਰਕਿਓਲੋਜੀ ਡਿਪਾਰਟਮੈਂਟ ਨਾਲ ਗੱਲ ਹੋਈ ਹੈ, ਉਹਨਾਂ ਨੇ ਫੌਰੀ ਤੌਰ ਦੇ ਉੱਤੇ ETVP ਜਿਹੜਾ ਸਾਡਾ ਵਕਫ ਬੋਰਡ ਹੈ ਉਹਨਾਂ ਦੀ ਟੀਮ ਨਾਲ ਗੱਲ ਕੀਤੀ ਹੈ ਔਰ ਮੈਨੂੰ ਉਸੇ ਵੇਲੇ ਕਾਲ ਬੈਕ ਕੀਤੀ। ਉਹਨਾਂ ਕਿਹਾ ਬਾਬਾ ਜੀ ਇਹ ਜਿਹੜੀ ਖਬਰ ਹੈ ਬਿਲਕੁਲ ਉਹ ਝੂਠੀ ਹੈ, ਝੂਠੋ ਝੂਠ ਚਤਾਲੀ ਹੈ। ਮੈਂ ਕਹਾਂਗਾ ਡੇਲੀ ਸਿੱਖ ਅਪਡੇਟ ਨੂੰ ਆਪਣੇ ਜਿਹੜੇ ਆਰਟੀਕਲ ਨੇ ਪਾਉਣ ਤੋਂ ਪਹਿਲੇ ਕਿਸੇ ਨਾ ਕਿਸੇ ਪਾਕਿਸਤਾਨੀ ਰਿਸਰਚਰ ਤੋਂ ਮਸ਼ਵਰਾ ਲੈ ਲੈਣਾ ਚਾਹੀਦਾ ਕਿਹੜੀ ਗੱਲ ਲਿਖਣ ਯੋਗ ਹੈ ਔਰ ਕਿਹੜੀ ਗੱਲ ਜਿਹੜੀ ਹੈ ਲਿਖਣ ਯੋਗ ਨਹੀਂ ਹੈ। ਮੈਨੂੰ ਰਾਤ ਦੀ ਬਹੁਤ ਤਕਲੀਫ ਹੈ, ਮੈਂ ਪੂਰੀ ਰਾਤ ਜਾਗਿਆ ਵਾਂ ਇਸ ਗੱਲ ਦੇ ਬਾਰੇ ਚ ਔਰ ਨਿਤਾਰਾ ਕਰਕੇ ਮੈਂ ਆਪਣੀ ਟਾਈਮ ਲਾਈਨ ਦੇ ਉੱਤੇ ਫੇਸਬੁੱਕ ਦੇ ਉੱਤੇ ਇਹ ਮੈਂ ਨਿਤਾਰਾ ਕੱਢ ਕੇ ਉਹਦੀ ਵੀਡੀਓ ਵੀ ਪਾਈ ਹੈ ਕਿ ਪਲੀਜ਼ ਨਫ਼ਰਤ ਨਾ ਫੈਲਾਓ, ਪਿਆਰ ਫੈਲਾਓ ਜਿੱਥੇ ਤੱਕ ਹੈ, ਤੇ ਮੈਂ ਪਿਆਰ ਫੈਲਾਉਣ ਵਾਸਤੇ ਇੱਥੇ ਆਇਆ ਵਾਂ, ਪਿਆਰ ਦੀ ਆਵਾਜ਼ ਲੈ ਕੇ ਆਇਆ।
ਸਵੀਰ ਜੀ ਮੇਰਾ ਇਹੀ ਸਵਾਲ ਨੈਕਸਟ ਸਵਾਲ ਇਹੀ ਹੋਣਾ ਸੀ ਪਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਚੋਂ ਕਵਰ ਕਰਤੀਆਂ, ਪਰ ਫਿਰ ਵੀ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ, ਮੈਂ ਖਾਸ ਸ਼ਾਹਿਦ ਸ਼ਬੀਰ ਨੂੰ ਪੁੱਛਣਾ ਚਾਹੁੰਦਾ, ਇੱਕ ਹਿਸਟੋਰੀਅਨ ਨੂੰ ਤਾਂ ਛੱਡੋ, ਇੱਕ ਰਿਸਰਚਰ ਨੂੰ ਛੱਡੋ, ਜਦੋਂ ਸਰਹੱਦ ਤੇ ਤਨਾਤਨੀ ਹੁੰਦੀ ਆ ਹਰ ਤੀਜੇ ਦਿਨ ਛੇਵੇਂ ਮਹੀਨੇ ਸਾਲ ਦੋ ਸਾਲਾਂ ਬਾਅਦ ਤਨਾਤਨੀ ਹੁੰਦੀ ਆ, ਉਦੋਂ ਸ਼ਬੀਰ ਕੀ ਮਹਿਸੂਸ ਕਰਦਾ? ਉਦੋਂ ਉਹਨੂੰ ਐਂ ਲੱਗਦਾ ਵੀ ਮੈਂ ਮੇਰੀ ਜਿਹੜੀਆਂ ਕੋਸ਼ਿਸ਼ਾਂ ਉਹ ਖੇਚ ਪੈ ਰਹੀਆਂ ਜਾਂ ਮੇਰੀਆਂ ਕੋਸ਼ਿਸ਼ਾਂ ਨੂੰ ਠੱਲ ਪੈ ਰਹੀ ਆ ਜਾਂ ਮੇਰੀਆਂ ਕੋਸ਼ਿਸ਼ਾਂ ਦੇ ਤੇ ਚੰਗਾ ਹੋਣ ਦੀ ਥਾਂ ਤੇ ਉਹੀ ਕਹੀ ਕੁਹਾੜੀ ਉੱਥੇ ਲਈ ਬੈਠਿਆ ਹੈ।
ਲੇਕਿਨ ਤਕਲੀਫ ਜ਼ਰੂਰ ਹੁੰਦੀ ਹੈ ਵੀਰ ਜੀ, ਮੈਨੂੰ ਦੁੱਖ ਜ਼ਰੂਰ ਹੁੰਦਾ ਕਿ ਲੀਕ ਤੋਂ ਅਰਲਾ ਪੰਜਾਬ ਵੀ ਮੇਰਾ ਤੇ ਪਰਲਾ ਪੰਜਾਬ ਵੀ ਮੇਰਾ। ਮੈਂ ਕਹਿੰਦਾ ਵਾ ਸਾਰਾ ਪੰਜਾਬ ਮੇਰਾ ਪੰਜਾਬ, ਮੈਂ ਕਦੀ ਐ ਨੀ ਸੋਚਦਾ ਕਿ ਲੀਕ ਤੋਂ ਪਰਲੇ ਪਾਸੇ ਜਿਹੜਾ ਪੰਜਾਬ ਹੈ ਉੱਥੇ ਮੇਰੇ ਭਰਾ ਨਹੀਂ ਹੈਗੇ। ਕਿਆ ਅਗਰ ਕੋਈ ਜੰਗ ਹੁੰਦੀ ਹੈ, ਕਿਆ ਕੋਈ ਲੜਾਈ ਹੁੰਦੀ ਹੈ, ਉਹਦੇ ਅੰਦਰ ਆ ਜਾ ਕੇ ਐਟਲੀਸਟ ਮਨ ਤੁਸੀਂ ਪਿੱਛੇ ਛੱਡੋ, ਕਿਆ ਉੱਥੇ ਪੰਜਾਬੀ ਨਹੀਂ ਮਰਦੇ? ਕਿਆ ਉੱਥੇ ਪੰਜਾਬ ਪੰਜਾਬੀ ਸ਼ਹੀਦ ਨਹੀਂ ਹੁੰਦੇ? ਜਾਂ ਇਸ ਪਾਸੇ ਜਿਹੜੇ ਮਰਦੇ ਆ, ਕਿਆ ਇਹ ਉਹਨਾਂ ਦੇ ਭਰਾ ਨਹੀਂ? ਕਿਆ ਇਹ ਉਹ ਪੰਜਾਬੀ ਨਹੀਂ ਜਿਹੜੇ ਉਹਨਾਂ ਦੇ ਮਾਂ ਪਿਓ ਜਾਇਆ ਵਰਗੇ ਨੇ, ਜਿਹੜੇ ਉਸੇ ਧਰਤੀ ਤੇ ਜਨਮ ਲਿਆ ਹੋਇਆ ਹੈ? ਕਿਆ ਉਹੀ ਮੇਰੀ ਮਾਂ ਬੋਲੀ ਬੋਲਣ ਵਾਲੇ, ਮਾਂ ਬੋਲੀ ਦੀ ਚਰਚਾ ਕਰਨ ਵਾਲੇ ਲੋਕ ਨੇ? ਦੋਵਾਂ ਪਾਸੇ ਖੂਨ ਤੇ ਇੱਕ ਹੀ ਹੈ, ਮਿੱਟੀ ਦੇ ਲੋਕਾਂ ਦੀ ਅੱਜ ਵੀ ਇੱਕ ਹੀ ਹੈ, ਅਸੀਂ ਹੈ ਤੇ ਅਖੀਰ ਪੰਜਾਬੀ ਆ। ਦੁੱਖ ਲੜਾਈ ਦਾ ਨਾਮ ਸੁਣ ਕੇ ਔਰ ਜਦੋਂ ਇਹ ਹੁੰਦੀ ਹੈ ਤਾਂ ਵਾਕਈ ਬਹੁਤ ਤਕਲੀਫ਼ ਹੁੰਦੀ ਹੈ। ਲੇਕਿਨ ਮੈਂ ਕਹਾਂਗਾ ਕਿ ਜੋ ਉਪਰਾਲਾ ਮੈਂ ਕੀਤਾ ਹੋਇਆ ਉਹ ਕਦੀ ਨਾ ਖਤਮ ਹੋਣ ਵਾਲਾ, ਉਹਦੇ ਬਾਰੇ ਮੈਨੂੰ ਕਦੀ ਡਰ ਨਹੀਂ ਲੱਗਾ ਕਿ ਵੀ ਲੜਾਈ ਦੀ ਗੱਲ ਹੋ ਰਹੀ ਹੈ ਜਾਂ ਜੰਗ ਦੀ ਗੱਲ ਹੋ ਰਹੀ ਹੈ, ਤੇ ਮੈਨੂੰ ਕਦੀ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਤੂੰ ਪੰਜਾਬੀ ਖੋਜ ਰੋਕ ਦੇ, ਤੂੰ ਪੰਜਾਬੀ ਇਹ ਜਿਹੜੇ ਗੁਰਤਾਮਾ ਲੱਭ ਰਿਹਾ ਤੂੰ ਇਹਨੂੰ ਛੱਡ ਦੇ, ਪੰਜਾਬੀ ਰਾਜ ਬਾਰੇ ਤੂੰ ਜਿਹੜੀਆਂ ਗੱਲਾਂ ਕਰਦਾ ਇਹਨੂੰ ਛੱਡ ਦੇ, ਮੈਨੂੰ ਬੱਲਾ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ, ਨਾ ਹੀ ਮੈਨੂੰ ਕਿਸੇ ਦੇ ਨੇ ਕਦੀ ਕੋਈ ਇਸ ਬਾਰੇ ਸਪੋਰਟ ਕੀਤੀ ਹੈ ਕਿ ਜਿਹੜਾ ਮੈਨੂੰ ਮਨਾ ਕਰੇਗਾ। ਮੈਂ ਤੇ ਆਪ ਦੀ ਜੇਬੋਂ, ਮੈਂ ਤੇ ਆਪ ਦੇ ਕੋਲੋਂ ਆਪਣੇ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਸੈਟਰਡੇ ਔਰ ਸੰਡੇ ਨੂੰ ਯੂਜ਼ ਕਰਕੇ ਘਰੋਂ ਬਾਹਰ ਜਾਂਦਾ ਵਾਂ, ਮੈਂ ਫੈਮਿਲੀ ਨੂੰ ਵੀ ਇਕੱਲਾ ਛੱਡ ਜਾਂਦਾ ਵਾਂ, ਮੈਂ ਜਾ ਕੇ ਮੈਂ ਖੋਜ ਕਰਦਾ ਵਾਂ ਔਰ ਹਮੇਸ਼ਾ ਲੋਕਾਂ ਨੇ ਮੇਰੀ ਮਦਦ ਹੀ ਕੀਤੀ ਹੈ, ਹੈਲਪ ਹੀ ਕੀਤੀ ਹੈ। ਬਹੁਤ ਘੱਟ ਜਗ੍ਹਾ ਐਸੀਆਂ ਹੋਣਗੀਆਂ ਕਿ ਜਿੱਥੋਂ ਮੈਨੂੰ ਕਿਸੇ ਦੀ ਹੈਲਪ ਨਾ ਮਿਲੀ ਹੋਵੇ, ਕੋਈ ਰੁੱਖਾ ਲਫ਼ਜ਼ ਸੁਣਨ ਨੂੰ ਮਿਲਿਆ ਹੋਵੇ। ਕਿਉਂ ਕਿ ਮੇਰੀ ਧਰਤੀ ਹੈ ਜਿਹੜੀ ਹੈ ਇਹ ਮਾਂ ਪੰਜਾਬੀ ਦੀ ਧਰਤੀ ਹੈ, ਇੱਥੇ ਲੋਕ ਨਫ਼ਰਤ ਨਹੀਂ ਕਰਦੇ, ਨਫ਼ਰਤਾਂ ਨਹੀਂ ਸਿਖਾਉਂਦੇ, ਇੱਥੇ ਲੋਕੀ ਪਿਆਰ ਕਰਦੇ ਨੇ, ਪਿਆਰ ਵੰਡਦੇ ਨੇ ਔਰ ਪਿਆਰ ਛਕਦੇ ਨੇ।
ਬਿਲਕੁਲ ਜੀ ਬਿਲਕੁਲ, ਇਸੇ ਪਿਆਰ ਦੇ ਭੁੱਖੇ ਅਸੀਂ ਦੁਨੀਆਂ ਦੇ ਕੋਨੇ ਕੋਨੇ ਚ ਫਿਰਦੇ ਆ ਤੇ ਸਾਨੂੰ ਆਪਸ ਵਿਚ ਦੀ ਜਿਹੜੀਆਂ ਨਫ਼ਰਤ ਦਾਰੀਆਂ ਇਹਨਾਂ ਨੂੰ ਕੰਟਰੋਲ ਕਰਨਾ ਪਊਗਾ ਤੇ ਨਫ਼ਰਤ ਕਰਨ ਵਾਲੇ ਲੋਕਾਂ ਦੇ ਅਗੇਂਸਟ ਵੀ ਖੜਨਾ ਪਊਗਾ ਜਿਹੜੇ ਨਫ਼ਰਤ ਫੈਲਾਉਂਦੇ ਆ। ਸੋ ਸਵੀਰ ਜੀ ਗੱਲਾਂ ਤਾਂ ਬਹੁਤ ਸਾਰੀਆਂ ਕਰਨੀਆਂ ਸੀ ਤੇ ਕਰ ਵੀ ਰਹੇ ਆ ਤੇ ਪਰ ਕਹਿੰਦੇ ਹੁੰਦੇ ਵੀ ਵਕਤ ਦੀ ਵੀ ਨਜ਼ਾਕਤ ਨੂੰ ਦੇਖਣਾ ਪੈਂਦਾ। ਹੁਣ ਥੋੜਾ ਜਿਹਾ ਤਾਂ ਸਾਡੇ ਸਰੋਤੇ ਨੂੰ ਇਹ ਦੱਸੋ ਕਿਉਂਕਿ ਬਹੁਤ ਸਾਰੇ ਸਰੋਤੇ ਤੁਹਾਡੇ ਭੇਜ ਰਹੇ ਆ, ਜਿਵੇਂ ਹੁਣ ਜਗਿੰਦਰ ਸਿੰਘ ਸੋਹੀ ਹੋਰਾਂ ਨੇ ਤੁਹਾਡੀਆਂ ਫੋਟੋਆਂ ਭੇਜੀਆਂ, ਗਲੈਨ ਮੈਨੂੰ ਲੱਗਦਾ ਪਾਰਕਲੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡੀ ਗੱਲਬਾਤ ਦੀਆਂ, ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਵਿੱਚ ਗੱਲਾਂ ਦੀਆਂ ਫੋਟੋਆਂ ਭੇਜੀਆਂ ਉਹਨਾਂ ਨੇ ਤੇ ਹੋਰ ਵੀ ਬਹੁਤ ਸਾਰੇ ਸਰੋਤੇ ਮਿਲਣਾ ਵੀ ਚਾਹੁੰਦੇ ਆ ਤੁਹਾਨੂੰ, ਤੁਹਾਡੇ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਆ। ਥੋੜੀਆਂ ਜਿਹੀਆਂ ਇਹ ਦੱਸੋ ਵੀ ਤੁਹਾਡਾ ਆਸਟ੍ਰੇਲੀਆ ਹੁਣ ਤੁਸੀਂ ਕਿੰਨਾ ਚਿਰ ਹੋ? ਕੋਸ਼ਿਸ਼ ਤਾਂ ਅਸੀਂ ਕਰਾਂਗੇ ਵੀ ਸਿੱਖ ਖੇਡਾਂ ਵੇਲੇ ਸਾਰੇ ਆਸਟ੍ਰੇਲੀਆ ਭਰ ਤੋਂ ਲੋਕ ਆਉਂਦੇ ਆ, ਉੱਥੇ ਤੁਹਾਨੂੰ ਸਾਰਿਆਂ ਨਾਲ ਰੂਬਰੂ ਕਰਾਈਏ ਤੇ ਪਰ ਫਿਲਹਾਲ ਤੁਸੀਂ ਕਿੰਨਾ ਚਿਰ ਆਸਟ੍ਰੇਲੀਆ ਚੋਂ, ਕੀ ਤੁਹਾਡੀ ਪਲਾਨਿੰਗ ਆ?
ਵੀਰ ਜੀ ਮੈਂ ਤੁਹਾਨੂੰ ਫਿਰ ਦੁਬਾਰਾ ਦੱਸਾਂਗਾ ਕਿ ਮੈਂ ਸਿੱਖ ਸੁਪਰੀਮ ਕੌਂਸਲ ਦੇ ਨਿਯੋਤੇ ਤੇ ਮੈਂ ਇੱਥੇ ਪਹੁੰਚਿਆ ਸੀ, ਉਹਨਾਂ ਨੇ ਮੈਨੂੰ ਦਾਵਤ ਦਿੱਤੀ ਸੀ, ਮੈਂ 15 ਨੂੰ ਪਾਕਿਸਤਾਨ ਤੋਂ ਨਿਕਲਿਆ, 17 ਦਸੰਬਰ ਨੂੰ ਇੱਥੇ ਪਹੁੰਚਿਆ ਔਰ 20 ਤਰੀਕ ਤੱਕ ਸਾਡੀ ਸਿੱਖ ਅੰਪਾਇਰ ਦੀ ਐਗਜੀਬਿਸ਼ਨ ਸੀਗੀ ਤੇ 20 ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਮੈਨੂੰ ਸਿੱਖ ਸੁਪਰੀਮ ਕੌਂਸਲ ਵੱਲੋਂ ਕੋਈ ਡੱਕ ਨਹੀਂ ਹੈ। ਜਿਹੜਾ ਕਿਸੇ ਭਾਈ ਨੇ ਮੈਨੂੰ ਜਿੱਥੇ ਬੁਲਾਇਆ ਮੈਂ ਉੱਥੇ ਪਹੁੰਚਿਆ ਹਾਂ। ਉਹਨਾਂ ਨੇ ਖੁਸ਼ੀ ਨਾਲ ਮੈਨੂੰ ਕਿਹਾ ਕਿ ਬਿਲਕੁਲ ਜੀ ਤੁਸੀਂ ਜ਼ਰੂਰ ਜਾਓ ਔਰ ਪੰਜਾਬੀ ਜਾਗਰਤ ਜਿਹੜੀ ਹੈ ਲੋਕਾਂ ਤੱਕ ਪਹੁੰਚਾਓ ਇਸ ਤਰ੍ਹਾਂ ਮੈਂ ਕਈ ਗੁਰੂ ਘਰਾਂ ਦੇ ਵਿਚ ਵੀ ਗਿਆ ਔਰ ਮੈਂ ਕੁਛ ਲੋਕਾਂ ਨੇ ਪ੍ਰਾਈਵੇਟ ਤੌਰ ਦੇ ਉੱਤੇ ਮੈਨੂੰ ਇਨਵਾਈਟ ਕੀਤਾ ਕਿਸੇ ਨੇ ਲੰਚ ਤੇ ਕਿਸੇ ਡਿਨਰ ਤੇ ਉੱਥੇ ਵੀ ਹੈਰੀਟੇਜ ਬਾਰੇ ਗੱਲਬਾਤ ਹੁੰਦੀ ਰਹੀ ਹੈ ਫੈਮਲੀਆਂ ਇਕੱਠੀਆਂ ਹੋਈਆਂ ਪੁਰਖਾਂ ਦੇ ਜਿਹੜੇ ਘਰ ਉਹਨਾਂ ਦੇ ਲੱਭ ਕੇ ਦਿੱਤੇ ਆ ਉਹਨਾਂ ਬਾਰੇ ਗੱਲਾਂ ਹੋਈਆਂ ਤਾਂ ਹੁਣ ਵੀ ਮੈਂ ਇਸ ਵੇਲੇ ਭਾਈ ਗੁਰਬਖਸ਼ ਸਿੰਘ ਜੀ ਰੇਡੀਓ ਵਾਇਸ ਆਫ ਖਾਲਸਾ ਵਾਲੇ ਜਿਹੜੇ ਨੇ ਉਹਨਾਂ ਦੇ ਘਰ ਠਹਿਰਿਆ ਹੋਇਆ ਮੈਂ ਐਪਿੰਗ ਦੇ ਵਿਚ ਤਾਂ ਅਗਰ ਕਿਸੇ ਨੇ ਕੋਈ ਰਾਬਤਾ ਕਰਨਾ ਹੋਵੇ ਜਾਂ ਕਿਸੇ ਕਿਸਮ ਦੀ ਮੈਂ ਮਜ਼ੀਦ ਇੱਥੇ ਹੁਣ ਦੋ ਦਿਨ ਹੋਰ ਹੈਗਾ ਮੰਗਲਵਾਰ ਔਰ ਬੁੱਧਵਾਰ ਨੂੰ ਮੇਰੀ ਵਾਪਸੀ ਹੈ ਰਾਤ ਨੂੰ ਤਾਂ ਕੱਲ ਦਾ ਦਿਨ ਹੈ ਮੇਰੇ ਕੋਲ ਅੱਜ ਦਾ ਦਿਨ ਹੈ ਅਗਰ ਕਿਸੇ ਨੇ ਵੀ ਕੋਈ ਪ੍ਰੋਗਰਾਮ ਕੋਈ ਅਰੇਂਜ ਕਰਨਾ ਜਾਂ ਕੋਈ ਵੀ ਦਾਵਤ ਨਾਮਾ ਦੇਣਾ ਤਾਂ ਤੁਸੀਂ ਪਲੀਜ਼ ਜਿਹੜੀ ਕਮੇਟੀ ਹੈ ਬਣੀ ਹੋਈ ਹੈ ਸਿੱਖ ਸੁਪਰੀਮ ਕੌਂਸਲ ਦੀ ਤੁਸੀਂ ਸਿੱਖ ਸੁਪਰੀਮ ਕੌਂਸਲ ਨਾਲ ਰਾਬਤਾ ਕਰੋ ਜਾਂ ਭਾਈ ਗੁਰਬਖਸ਼ ਸਿੰਘ ਜੀ ਨਾਲ ਰਾਬਤਾ ਕਰੋ ਤੇ ਜਾਂ ਉਹ ਭਾਈ ਮਿਨਾਸ ਸਾਹਿਬ ਨੇ ਇਹਨਾਂ ਨਾਲ ਰਾਬਤਾ ਕਰੋ ਤਾਂ ਤੁਸੀਂ ਮੇਰੇ ਤੱਕ ਤੁਸੀਂ ਪਹੁੰਚ ਸਕਦੇ ਹੋ ਆਪਾਂ ਮਿਲ ਸਕਦੇ ਹਾਂ ਬਹਿ ਸਕਦੇ ਹਾਂ ਖਾਲਸਾ ਰਾਜ ਬਾਰੇ ਗੱਲ ਕਰ ਸਕਦੇ ਹਾਂ ਪੰਜਾਬੀ ਰਾਜ ਬਾਰੇ ਗੱਲ ਕਰ ਸਕਦੇ ਹਾਂ ਔਰ ਸਿੱਖ ਇਤਿਹਾਸ ਬਾਰੇ ਗੱਲ ਕਰ ਸਕਦੇ ਹਾਂ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਮੇਰੇ ਕੋਲੋਂ ਮਦਦ ਚਾਹੀਦੀ ਹੋਏਗੀ ਮੈਂ ਦੇਣ ਨੂੰ ਤਿਆਰ ਹਾਂ ਮੈਂ ਤੇ ਪਾਕਿਸਤਾਨ ਵੀ ਹੁੰਦਾ ਤੇ ਰਾਤੀ ਸ਼ਾਇਦ ਲੋਕੀ ਜਿਹੜੇ ਮੈਨੂੰ ਜਾਣਦੇ ਨੇ ਮੈਂ ਇੰਨਾ ਜਨੂਨੀ ਆਦਮੀ ਹਾਂ ਮੈਂ ਆਪਣੇ ਕੰਮ ਪੈਸ਼ਨ ਦੇ ਵਿੱਚ ਇੰਨਾ ਖੁੱਭਿਆ ਹੋਇਆ ਕਿ ਮੈਂ ਰਾਤੀ ਦੋ ਦੋ ਵਜੇ ਤੱਕ ਲੋਕਾਂ ਨੂੰ ਮੈਂ ਗਾਈਡ ਕਰਦਾ ਰਹਿੰਦਾ ਵਾਂ ਦੱਸਦਾ ਰਹਿੰਦਾ ਵਾਂ ਲੋਕਾਂ ਦੀ ਮਿੱਟੀ ਦੀ ਖੁਸ਼ਬੋ ਜਿਹੜੀ ਹੈ ਉਹ ਵੀ ਮੈਂ ਦੇਣਾ ਵਾਂ ਘਰ ਵੀ ਲੋਕਾਂ ਦੇ ਲੱਭ ਕੇ ਦੇਣਾ ਵਾਂ ਇਹ ਇਸ ਤਰ੍ਹਾਂ ਕਰਕੇ ਜਿਹੜਾ ਤੁਸੀਂ ਮੇਰੇ ਨਾਲ ਰਾਬਤਾ ਵੀ ਕਰ ਸਕਦੇ ਹੋ ਔਰ ਮੇਰੇ ਫੇਸਬੁੱਕ ਪੇਜਿਸ ਨੇ ਉਹਨਾਂ ਤੇ ਵੀ ਤੁਸੀਂ ਰਾਬਤਾ ਕਰ ਸਕਦੇ ਹੋ ਸਭ ਤੋਂ ਪਹਿਲੇ ਗੱਲ ਕਰਾਂਗਾ ਮੈਂ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਦੀ ਫੇਰ ਹੈ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਤੀਜਾ ਪੇਜ ਹੈ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਫਿਰ ਹੈ ਪੰਜਾਬ ਹੈਰੀਟੇਜ ਦਾਸਤਾਨ ਉਸ ਤੋਂ ਬਾਅਦ ਪੰਜਾਬੀ ਕਲਚਰ ਐਂਡ ਹੈਰੀਟੇਜ ਹੈ ਗਰੁੱਪ ਬੜਾ ਸੋਹਣਾ ਬਣਿਆ ਹੋਇਆ ਨਨਕਾਣਾ ਸਾਹਿਬ ਦੇ ਨਾਮ ਤੇ ਪਿਆਰਾ ਨਨਕਾਣਾ ਸਾਹਿਬ ਜਿਹਦੇ ਵਿਚ ਤਕਰੀਬਨ 22-23 ਹਜ਼ਾਰ ਤੋਂ ਉੱਤੇ ਇਸ ਵੇਲੇ ਲੋਕ ਨੇ ਜਿਹੜੇ ਕਿ ਹਰ ਵੇਲੇ ਗੱਲਾਂ ਕਰਦੇ ਨੇ ਪੰਜਾਬੀ ਇਤਿਹਾਸ ਦੀਆਂ ਮਾਂ ਬੋਲੀ ਦੀ ਚਰਚਾ ਕਰਦੇ ਨੇ ਮਾਂ ਬੋਲੀ ਨਾਲ ਜੁੜੀਆਂ ਹੋਈਆਂ ਯਾਦਾਂ ਜਿਹੜੀਆਂ ਨੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਔਰ ਇਹ ਵਿੱਚ ਹੀ ਬੈਠੇ ਹੋਏ ਨੇ ਤੁਹਾਡੇ ਵਰਗੇ ਲੋਕ ਵੀ ਜਿਹੜੇ ਕਿ ਸਾਡੇ ਜਿਹੜੇ ਅਸੀਂ ਖੋਜਕਾਰ ਹਾਂ ਅਸੀਂ ਕੀ ਕੀਤਾ ਵਿੱਚ ਹੀ ਬੈਠੇ ਹੋਏ ਨੇ ਸਿੱਖ ਸੁਪਰੀਮ ਕੌਂਸਲ ਵਾਲੇ ਵੀ ਤੇ ਦੇਖਦੇ ਪਏ ਨੇ ਕਿ ਕਿੰਨੇ ਕਿੰਨੇ ਕਿੰਨੀ ਖੋਜ ਕੀਤੀ ਹੈ ਔਰ ਕਿਹਨੂੰ ਕਿਹੜੇ ਮੰਚ ਤੇ ਬੁਲਾ ਕੇ ਔਰ ਉਹਦਾ ਪੁਰਸਕਾਰ ਕਰਨਾ ਔਰ ਵਿੱਚ ਹੀ ਬੈਠੇ ਹੋਏ ਨੇ ਮੈਂ ਕਹਾਂਗਾ ਸਾਰੇ ਵੀਰ ਜਿਹੜੇ ਕਿ ਸਾਨੂੰ ਇੰਨੀ ਇੱਜ਼ਤ ਇੰਨਾ ਮਾਣ ਦਿੰਦੇ ਨੇ ਕਿ ਅਸੀਂ ਨਲਾਇਕ ਜਿਹੇ ਬੰਦੇ ਅੱਜ ਤੁਹਾਡੇ ਸਾਹਮਣੇ ਆ ਕੇ ਬੈਠੇ ਹਾਂ ਤੁਹਾਡੇ ਨਾਲ ਗੱਲਬਾਤ ਕਰਨੇ ਆ ਸਾਰਾ ਕੁਛ ਤੁਹਾਨੂੰ ਦਿਖਾਉਣ ਵਾਸਤੇ ਤਿਆਰ ਹਾਂ ਲੇਕਿਨ ਕੋਈ ਐਜੂਕੇਸ਼ਨ ਲੈਣਾ ਚਾਹੁੰਦਾ ਹੋਏ ਤੇ ਉਹਨੂੰ ਦੇਣ ਲਈ ਤਿਆਰ ਹਾਂ
ਸਾਨੂੰ ਇਸ ਪ੍ਰੋਗਰਾਮ ਦੇ ਵਿਚ ਮੰਡੇ ਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਬਹੁਤ ਸਾਰੀਆਂ ਈਮੇਲ ਆਉਂਦੀਆਂ ਮੈਸੇਜ ਆਉਂਦੇ ਆ ਪਰ ਜਦੋਂ ਐਨ ਸ਼ਾਂਤੀ ਵਰਜੇ ਕੋਈ ਮੈਸੇਜ ਈਮੇਲ ਨਾ ਆਵੇ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਸਰੋਤੇ ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਿਹਾ ਤੇ ਬਾਅਦ ਚ ਫੀਡਬੈਕ ਦੇਣਗੇ ਬਹੁਤ ਸਾਰੀਆਂ ਮੇਲਾਂ ਸੱਜਣਾਂ ਦੀਆਂ ਆ ਰਹੀਆਂ ਮੈਸੇਜ ਵੀ ਆ ਰਿਹਾ ਹਾਂਗਕਾਂਗ ਤੋਂ ਆ ਰਿਹਾ ਜਗਤਾਰ ਸਿੰਘ ਜੌਲ ਮਨੀਲਾ ਤੋਂ ਕਰ ਰਹੇ ਆ ਸਾਰੇ ਕਹਿੰਦੇ ਅਸੀਂ ਪੁਰਾਣੇ ਫੈਨ ਆ ਜੀ ਤੁਹਾਡਾ ਦੁਨੀਆਂ ਦੇ ਕੋਨੇ ਕੋਨੇ ਚ ਤੁਹਾਡੇ ਨਾਲ ਲੋਕ ਜੁੜੇ ਹੋਏ ਆ ਸੋ ਇਹੀ ਤੁਹਾਡੀ ਕਾਮਯਾਬੀ ਜਾਂ ਤੁਹਾਡੀ ਕਮਾਈ ਆ ਮੈਂ ਤਾਂ ਕਮਾਈ ਕਹਿਣਾ ਹੁੰਦਾ ਜੀ ਆਪਣੇ ਵਰਗੇ ਲੋਕ ਜਿਹੜਾ ਵੀ ਇਹ ਸੋਸ਼ਲ ਕੰਮ ਕਰਦੇ ਆ ਇਹਨਾਂ ਦੀ ਕਮਾਈ ਡਾਲਰ ਜਾਂ ਰੁਪਈਏ ਨਹੀਂ ਹੁੰਦੇ ਇਹਨਾਂ ਦੀ ਕਮਾਈ ਪਿਆਰ ਹੀ ਹੁੰਦਾ ਤੇ ਸੋ ਤੁਹਾਨੂੰ ਅਣਥਾ ਪਿਆਰ ਹਰ ਪਾਸੇ ਮਿਲ ਰਿਹਾ ਇਸ ਲਈ ਅਸੀਂ ਇਸ ਚੀਜ਼ ਦੇ ਮਾਣ ਕਰ ਸਕਦੇ ਹਾਂ ਤੇ ਅਸੀਂ ਤੁਹਾਡੀਆਂ ਪੈੜਾਂ ਨੱਪਣ ਦੀ ਕੋਸ਼ਿਸ਼ ਕਰਾਂਗੇ ਪਰ ਹੁਣ ਜਾਂਦੇ ਜਾਂਦੇ ਆਪਾਂ ਸੁਨੇਹਾ ਲੈਣ ਤੋਂ ਪਹਿਲਾਂ ਮੇਰਾ ਇੱਕ ਪਹਿਲਾਂ ਤਾਂ ਮੈਂ ਇੱਕ ਪਰਸਨਲ ਥੋੜਾ ਜਿਹਾ ਤੁਹਾਡੇ ਨਾਲ ਗੱਲ ਕਰਨੀ ਹੈ ਪਰਸਨਲ ਆਪਦਾ ਕੰਮ ਕਹਿਣਾ ਪਰ ਮੇਰੀ ਨਾ ਥੋੜੀ ਜਿਹੀ ਆਪਣੇ ਸ਼ਵੀਰ ਜੀ ਇਮੇਜ ਬਣੀ ਹੋਈ ਆ ਵੀ ਗੱਲਾਂ ਤਾਂ ਮੇਰੀਆਂ ਘਰ ਦੀਆਂ ਹੁੰਦੀਆਂ ਪਰ ਮੈਂ ਕਈ ਵਾਰੀ ਆਪਦੇ ਘਰ ਵਾਲੀ ਨੂੰ ਵੀ ਰੇਡੀਓ ਦੇ ਜ਼ਰੀਏ ਸੁਨੇਹਾ ਦੇ ਜਾਂਦਾ ਵੀ ਚਾਹ ਦਾ ਕਾਪੀ ਲਿਆਓ ਸੋ ਕਈ ਵਾਰੀ ਇੱਦਾਂ ਦੀ ਉਹ ਮੇਰਾ ਇੱਕ ਫਿਤਰਤ ਬਣੀ ਹੋਈ ਆ ਵੀ ਮੇਰੇ ਤੋਂ ਲੁਕੋ ਨਹੀਂ ਕੋਈ ਹੁੰਦਾ ਪਰ ਮੇਰੀ ਇੱਕ ਪਰਸਨਲ ਇਹ ਆ ਜੀ ਵੀ ਤੁਹਾਡੇ ਨਾ ਲਾਹੌਰ ਦੇ ਵਿੱਚ ਇੱਕ ਤੋਪ ਖੜੀ ਆ ਚੌਂਕ ਦੇ ਵਿੱਚ ਖੜੀ ਆ ਨਾ
ਜੀ ਬਿਲਕੁਲ ਜ਼ਮਜ਼ਮਾ ਤੋਪ ਹੈ ਭੰਗੀਆਂ ਦੀ ਤੋਪ ਹੈ ਡਿਫਰੈਂਟ ਨਾਮ ਤੋਂ ਉਹਨੂੰ ਯਾਦ ਕੀਤਾ ਜਾਂਦਾ
ਜੀ ਜੀ ਉਹ ਤੋਪ ਅਸਲ ਚ ਜੇ ਹੁਣ ਮੈਂ ਕਹਾਂ ਵੀ ਉਹ ਸਾਡੀ ਆ ਸਾਡੀ ਖਾਨਦਾਨੀ ਆ ਹੋ ਸਕਦਾ ਤੁਹਾਨੂੰ ਇਸ ਚੀਜ਼ ਦਾ ਸ਼ੌਕ ਲੱਗੇ ਪਰ ਉਹ ਤੋਪ ਮੇਰੀ ਆ ਜੀ ਮੈਂ ਉਹਦਾ ਦਾਅਵੇਦਾਰ ਹਾਂ ਮੈਂ ਉਹਦੀ 18ਵੀਂ ਪੀੜ੍ਹੀ ਹਾਂ ਉਸ ਤੋਪ ਦੀ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਆਪਦੇ ਪੱਧਰ ਤੇ ਪਰ ਮੈਨੂੰ ਬਹੁਤ ਵਧੀਆ ਇੱਕ ਤੁਹਾਡਾ ਹੁਣ ਕਹਿੰਦੇ ਸਹਾਰਾ ਮਿਲ ਗਿਆ
ਤੇ ਮੈਨੂੰ ਉਮੀਦ ਆ ਵੀ ਮੈਨੂੰ ਹੁਣ ਕਈ ਵਾਰੀ ਹੱਸਦੇ ਲੋਕ ਕਹਿ ਦਿੰਦੇ ਆ ਮਜ਼ਾਕ ਚ ਵੀ ਤੇਰੀ ਜ਼ਿੰਦਗੀ ਦਾ ਕੀ ਮਨਸਾ, ਮੈਂ ਕਹਿ ਦਿੰਦਾ ਹੁਣ ਤਾਂ ਮੇਰੀ ਜ਼ਿੰਦਗੀ ਦਾ ਇੱਕੋ ਹੀ ਮਨਸਾ ਵੀ ਸਾਡੀ ਜਿਹੜੀ ਤੋਪ ਆ ਮੈਂ ਆਪਣੇ ਘਰੇ ਲੈ ਕੇ ਆਉਣੀ ਆ। ਸੋ ਉਹ ਤਾਂ ਇੱਕ ਮਜ਼ਾਕ ਦੀਆਂ ਗੱਲਾਂ ਹੁੰਦੀਆਂ, ਪਰ ਮੈਂ ਕੋਸ਼ਿਸ਼ ਜ਼ਰੂਰ ਕਰਨੀ ਹੈ ਵੀ ਉਹ ਸਾਬਤ ਕਰਨ ਦੀ ਵੀ ਉਹ ਤੋਪ ਸਾਡੀ ਆ। ਸੋ ਤਕਰੀਬਨ ਇਸ ਗੱਲਾਂ ਬਾਰੇ ਮੈਂ ਫਿਰ ਜ਼ਰੂਰ ਤੁਹਾਡੇ ਨਾਲ ਬਾਅਦ ਚ ਫੋਨ ਕਾਲ ਕਰਕੇ ਗੱਲਾਂ ਬਾਤਾਂ ਆਪਣੀ ਰਿਸਰਚ ਬਾਰੇ ਦੱਸਾਂਗਾ, ਪਰ ਫਿਲਹਾਲ ਜਾਂਦੇ ਜਾਂਦੇ ਪਲੀਜ਼ ਜੀ ਜੀ ਜਾਂਦੇ ਜਾਂਦੇ ਸਾਡੇ ਸਰੋਤਿਆਂ ਲਈ ਕੋਈ ਵੀ ਸੁਨੇਹਾ?
ਮੈਂ ਕਹਾਂਗਾ ਕਿ ਪੰਜਾਬੀ ਕਲਚਰ ਐਂਡ ਹੈਰੀਟੇਜ ਔਰ ਪੰਜਾਬੀ ਆਰਟ ਵਾਲ ਫਰੈਸਕੋ ਇੰਨਾ ਕੁ ਰਿਚ ਹੈ ਕਿ ਜਿੰਨੀ ਤੁਹਾਡੀ ਸੋਚ ਹੈ, ਪਲੀਜ਼ ਇਹਦੇ ਨਾਲ ਪਾਕਿਸਤਾਨੀ ਗੌਰਮੈਂਟ ਨਾਲ ਜੁੜ ਕੇ, ਆਰਕਿਓਲੋਜੀ ਡਿਪਾਰਟਮੈਂਟ ਨਾਲ ਜੁੜ ਕੇ ਤੇ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜਾ ਆਪਣੇ ਆਪਣੇ ਜਿਹੜੇ ਨੇ ਰਿਮਾਰਕਸ ਦਿਓ, ਤਾਂ ਕਿ ਉਹ ਜਿਹੜਾ ਉਹਨਾਂ ਨੇ ਕੰਮ ਕੀਤਾ ਹੋਇਆ ਉਹਨੂੰ ਹੋਰ ਮਦਦ ਮਿਲੇ। ਜਿੱਦਾਂ ਮੈਂ ਇੱਕ ਰਿਸਰਚ ਕੀਤੀ ਹੋਈ ਹੈ, ਮੈਂ ਆਨਲਾਈਨ ਕਾਫੀ ਵੱਡਾ ਡਾਟਾ ਪਾਇਆ ਹੋਇਆ, ਮੇਰੀ ਤਕਰੀਬਨ ਕੋਈ ਹੁਣ ਇਸ ਵਕਤ 500 ਤੋਂ ਵੱਧ ਵੀਡੀਓ ਜਿਹੜੀ ਹੈ ਆਨਲਾਈਨ ਹੈ। ਇਸ ਤੋਂ ਇਲਾਵਾ ਮੇਰਾ ਤਕਰੀਬਨ 1000 GB ਦਾ ਡਾਟਾ ਜਿਹੜਾ ਆਨਲਾਈਨ ਪਿਆ ਹੋਇਆ, ਸਿਰਫ ਔਰ ਸਿਰਫ ਤੁਹਾਡੇ ਲੋਕਾਂ ਵਾਸਤੇ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਜਿਹੜਾ ਫ੍ਰੀ ਆਫ ਕਾਸਟ ਇੰਟਰਨੈਟ ਤੋਂ ਉਹ ਦਿਖਾ ਸਕਦੇ ਹੋ ਸਾਰਾ ਕੁਛ। ਮੈਂ ਕਿਸੇ ਦੇ ਕੋਈ ਪੇ ਪਰ ਵਿਊ ਨਹੀਂ ਰੱਖਿਆ, ਮੈਂ ਕੋਈ ਕਲਿੱਕ ਦਾ ਇੱਕ ਪੈਸੇ ਨਹੀਂ ਕਮਾਉਂਦਾ ਉਹਦੇ ਤੋਂ, ਮੈਂ ਸਿਰਫ ਐਜੂਕੇਟ ਕਰਨ ਵਾਸਤੇ ਖਾਲਸਾ ਜੀ ਔਰ ਪੰਜਾਬੀ ਕਮਿਊਨਿਟੀ ਜਿੱਥੇ ਜਿੱਥੇ ਬੈਠੀ ਹੋਈ ਹੈ ਉਹਨਾਂ ਨੂੰ ਐਜੂਕੇਟ ਕਰਨ ਵਾਸਤੇ ਸਾਰਾ ਕੁਛ ਬਣਾਇਆ। ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅੱਗੇ ਲੈ ਕੇ ਜਾਓ ਔਰ ਆਪਣੇ ਗੁਰਧਾਮਾਂ ਦੀ ਹਿਫਾਜ਼ਤ ਕਰੋ। ਅੱਗੇ ਗੌਰਮੈਂਟ ਪਾਕਿਸਤਾਨ ਨਾਲ ਮਿਲ ਕੇ ਤੁਸੀਂ ਵੀ ਹੱਥ ਵਧਾਓ। ਲੋਕੀ ਜਿੱਦਾਂ ਬੋਬੀ ਸਿੰਘ ਬੰਸਲ ਆਉਂਦੇ ਨੇ ਔਰ ਉਹ ਗੌਰਮੈਂਟ ਨੂੰ ਪਾਕਿਸਤਾਨ ਨੂੰ ਦੱਸਦੇ ਨੇ ਕਿ ਵੀ ਇਹ ਚੀਜ਼ਾਂ ਨੇ, ਕਦੀ ਉੱਥੇ ਡਾਕਟਰ ਦਲਵੀਰ ਪੰਨੂ ਵਰਗੇ ਸੂਰਮੇ ਪੰਜਾਬੀ ਸੂਰਮੇ ਜਾਂਦੇ ਨੇ ਉਹ ਜਾ ਕੇ ਦੱਸਦੇ ਨੇ, ਕਦੀ ਅਮਰਦੀਪ ਰਾਈਟਰ ਵਰਗੇ ਜਿਹੜੇ ਨੇ ਫੋਟੋਗ੍ਰਾਫਰ ਸਨ ਤੇ ਹੁਣ ਤੇ ਰਾਈਟਰ ਵੀ ਉਹ ਬਣ ਗਏ ਨੇ, ਉਹ ਵੀ ਜਾਂਦੇ ਨੇ, ਉਹ ਵੀ ਜਾ ਕੇ ਦੱਸਦੇ ਨੇ ਕਿਹੜੀ ਚੀਜ਼ ਇੰਪੋਰਟੈਂਟ ਹੈ। ਫਿਰ ਗੁਰਪ੍ਰੀਤ ਸਿੰਘ ਆਨੰਦ ਵਰਗੇ ਜਿਹੜੇ ਨੇ, ਜਿਹੜੇ ਜਨੂੰਨੀ ਲੋਕ ਨੇ ਜਿਹੜੇ ਦਿੱਲੀ ਤੋਂ ਉੱਠਦੇ ਨੇ ਬਾਰ ਬਾਰ ਵੀਜ਼ੇ ਲੈ ਕੇ ਸਿਰਫ ਇਹਨਾਂ ਜਗ੍ਹਾ ਨੂੰ ਹਾਈਲਾਈਟ ਕਰਨ ਵਾਸਤੇ ਜਾਂਦੇ ਨੇ, ਤੇ ਉੱਥੋਂ ਮੈਨੂੰ ਬਹੁਤ ਆਸਰਾ ਮਿਲਦਾ ਕਿ ਭਾਈ ਅਸੀਂ ਤਾਂ ਪਾਕਿਸਤਾਨ ਚ ਬੈਠੇ ਹਾਂ, ਇਹ ਲੋਕ ਇੰਨੀ ਇੰਨੀ ਦੂਰੋਂ ਵੀਜ਼ੇ ਲਵਾ ਕੇ ਆਉਂਦੇ ਨੇ, ਖੋਜ ਕਰਨ ਲਈ ਆਉਂਦੇ ਨੇ, ਫਿਰ ਲਿਖਦੇ ਨੇ, ਫਿਰ ਉਹਨੂੰ ਮੈਂ ਕਹਾਂਗਾ ਕਿ ਛਾਨਣੀ ਨਾਲ ਛਾਣਦੇ ਨੇ ਔਰ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਨੇ, ਫਿਰ ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ ਕਿ ਜਿਹੜਾ ਉਹਦਾ ਅਸਲੀ ਖੋਜਕਾਰ ਹੈ ਉਹਦੇ ਪਿੱਛੇ ਉਹ ਕੌਣ ਹੈ। ਤਾਂ ਪਲੀਜ਼ ਇਹ ਸਾਰੀਆਂ ਚੀਜ਼ਾਂ ਉਦੋਂ ਹੀ ਪੋਸੀਬਲ ਨੇ ਕਿ ਜਦੋਂ ਖੁਦ ਤੁਸੀਂ ਖੋਜ ਕਰੋਗੇ ਕਿ ਵੀ ਕਿਹੜੀ ਚੀਜ਼ ਕਿਹਦੇ ਨਾਲ ਜੁੜੀ ਹੋਈ ਹੈ, ਕਿਹੜੇ ਇਤਿਹਾਸਿਕ ਜਿਹੜਾ ਸਥਾਨ ਹੈ ਕਿਹਦੇ ਨਾਲ ਜੁੜਿਆ, ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ, ਤੁਸੀਂ ਸਿੱਖ ਸੁਪਰੀਮ ਕੌਂਸਲ ਨਾਲ ਰਾਬਤਾ ਕਰ ਸਕਦੇ ਹੋ। ਦੇਖੋ ਇੱਕ ਐਸੀ ਟੀਮ ਹੈ ਕਿ ਜਿਹੜੀ ਹੀਰੇ ਅਨਮੁੱਲੇ ਖਜ਼ਾਨੇ ਜਿਹੜੇ ਹੈ ਉਹ ਲੱਭਦੀ ਹੈ, ਕਿੱਦਾਂ ਲੱਭਦੀ ਹੈ ਕਿ ਜਿਹੜੇ ਖੋਜਕਾਰ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਹੈ ਜਿਹੜੇ ਕਿ ਰੀਅਲ ਸੋਰਸਿਸ ਨੇ। ਇਹ ਨਹੀਂ ਹੈ ਕਿ ਕਾਪੀ ਪੇਸਟਿੰਗ ਵਾਲੀ ਟੀਮ ਕੋਈ ਹੈਗੀ ਹੈ, ਇਹ ਜੈਨੂਇਨ ਟੀਮ ਹੈ ਔਰ ਜੈਨੂਇਨ ਲੋਕ ਨੇ ਔਰ ਜੈਨੂਇਨ ਲੋਕਾਂ ਨੂੰ ਮੌਕਾ ਦੇ ਰਹੇ ਨੇ ਇੱਕ ਇੰਟਰਨੈਸ਼ਨਲ ਪਲੇਟਫਾਰਮ ਤੇ ਆ ਕੇ ਗੱਲ ਕਰਨ ਵਾਸਤੇ। ਮੈਂ ਫਿਰ ਇੱਕ ਵਾਰੀ ਸ਼ੁਕਰੀਆ ਅਦਾ ਕਰਾਂਗਾ ਕਿ ਰੇਡੀਓ ਵਾਇਸ ਆਫ ਖਾਲਸਾ ਦਾ ਵੀ, ਜਿਨ੍ਹਾਂ ਨੇ ਕਿ ਮੇਰੇ ਜਦੋਂ ਮੈਂ ਇੱਥੇ ਪਹੁੰਚਿਆ ਵੀ ਨਹੀਂ ਸੀ, 2 ਸਾਲ ਪਹਿਲਾਂ ਹੀ ਮੇਰੇ 6 ਪ੍ਰੋਗਰਾਮ ਜਿਹੜੇ ਸੀ ਉਹ ਆਸਟ੍ਰੇਲੀਆ ਤੋਂ ਆਨਲਾਈਨ ਕੀਤੇ ਸੀ। ਫਿਰ ਉਸ ਤੋਂ ਬਾਅਦ ਮੈਂ ਪੰਜਾਬੀ ਪ੍ਰੋਗਰਾਮ ਪੰਜਾਬੀ ਬਿਹਾਰ ਦੇ ਉੱਤੇ ਵੀ ਕਾਫੀ ਪ੍ਰੋਗਰਾਮ ਕੀਤੇ, ਲੇਕਿਨ ਤਮਾਮ ਦੋਸਤਾਂ ਨੇ ਵੀਰਾਂ ਨੇ ਮਿਲ ਕੇ ਮੈਨੂੰ ਇੰਨੀ ਪਜ਼ੀਰਾਈ ਦਿੱਤੀ, ਇੰਨਾ ਮੇਰਾ ਮਾਣ ਵਧਾਇਆ ਕਿ ਅੱਜ ਮੈਂ ਤੁਹਾਡੇ ਕੋਲ, ਕਦੀ ਮੈਂ USA ਪਹੁੰਚ ਜਾਂਦਾ ਵਾਂ, ਕਦੀ ਮੈਂ ਆਸਟ੍ਰੇਲੀਆ ਆ ਜਾਂਦਾ ਵਾਂ। ਤੇ ਜੇ USA ਦੇ ਟੂਰ ਦੀ ਗੱਲ ਕਰਾਂ ਤੇ ਮੈਂ ਕਹਾਂਗਾ ਕਿ ਬਹੁਤ ਵੱਡਾ ਉਪਰਾਲਾ ਸੀ ਮੇਰਾ ਕਿ ਸੈਨ ਹੋਜ਼ੇ ਗੁਰਦੁਆਰਾ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਮੈਨੂੰ ਇਨਵੀਟੇਸ਼ਨ ਭੇਜੀ ਸੀ, ਨਾਲ ਹੀ ਮੈਨੂੰ ਡਾਕਟਰ ਦਲਵੀਰ ਸਿੰਘ ਪੰਨੂ ਜੀ ਦੀ ਬਹੁਤ ਜ਼ਿਆਦਾ ਸਪੋਰਟ ਸੀ ਕਿ ਮੈਂ ਉੱਥੇ ਜਾ ਕੇ 26 ਜਗ੍ਹਾ ਦੇ ਉੱਤੇ ਜਾ ਕੇ ਮੈਂ ਪ੍ਰੈਜੈਂਟੇਸ਼ਨ ਦਿੱਤੀ ਔਰ ਵਰਲਡ ਦਾ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਯੂਬਾ ਸਿਟੀ ਵਾਲਾ ਉਹਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਕਾਨਫਰੰਸ ਸੀਗੀ ਜਿਹੜੀ ਮੇਰੇ ਇਜਾਜ਼ ਦੇ ਵਿੱਚ ਬਣਾਈ ਗਈ ਸੀ ਉੱਥੇ, ਤੇ ਉੱਥੇ ਵੀ ਮੈਂ ਗਿਆ ਤੇ ਉੱਥੇ ਵੀ ਸੰਗਤ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਪਹਿਲਾ ਮਤਲਬ ਕਿ ਸਿੱਖ ਹੈਰੀਟੇਜ ਦੇ ਉੱਤੇ ਉੱਥੇ ਜਿਹੜੀ ਕਾਨਫਰੰਸ ਹੋਈ ਹੈ ਉਹ ਸਮਝ ਲਓ ਕਿ ਪਹਿਲੀ ਕਾਨਫਰੰਸ ਦਾ ਪਹਿਲਾ ਮੈਂਬਰ ਵੀ ਮੈਂ ਹੀ ਸਾਂ ਜਿਹਨੇ ਪੂਰੀ ਡਿਟੇਲ ਲੋਕਾਂ ਤੱਕ ਦਿੱਤੀ, ਮੈਨੂੰ ਬਹੁਤ ਖੁਸ਼ੀ ਹੈ। ਫਿਰ ਉਸ ਤੋਂ ਬਾਅਦ ਸੈਕਿੰਡ ਉਪਰਾਲਾ ਜਿਹੜਾ ਉਹ ਸਿੱਖ ਸੁਪਰੀਮ ਕੌਂਸਲ ਕਰਦੀ ਹੈ ਜਿਹਦੀ ਵਜ੍ਹਾ ਜਿੱਥੇ ਤੁਸੀਂ ਮੈਨੂੰ ਜਿਸ ਮੰਚ ਤੇ ਦੇਖਿਆ 4 ਦਿਨ ਅਸੀਂ ਸੁਬਹ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਨੂੰ ਇੱਥੇ ਐਜੂਕੇਟ ਕਰਦੇ ਰਹੇ, ਇੱਥੇ ਲੋਕਾਂ ਨੂੰ ਸਮਝਾਉਂਦੇ ਰਹੇ, ਸਲਾਈਡ ਸ਼ੋ ਕੀਤੇ, ਪਿਕਚਰ ਦੀ ਪੂਰੀ ਗੈਲਰੀ ਲੱਗੀ ਹੋਈ ਸੀ, ਉੱਥੇ ਲੋਕਾਂ ਨੇ ਦੇਖਿਆ। ਅਸੀਂ ਇਹਨੂੰ ਹੋਰ ਅੱਗੇ ਵੀ ਕੰਟੀਨਿਊ ਕਰਾਂਗੇ, ਲੇਕਿਨ ਮਜ਼ੀਦ ਆਰਗਨਾਈਜ਼ ਕਰਾਂਗੇ ਇਹਨੂੰ, ਵੱਡੇ ਤਰੀਕੇ ਨਾਲ ਕਰਾਂਗੇ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਇੱਥੇ ਸੁਪਰੀਮ ਕੌਂਸਲ ਜਿਹੜੀ ਹੈ ਇਸ ਤੋਂ ਵੀ ਵੱਡੇ ਪ੍ਰੋਗਰਾਮ ਲੈ ਕੇ ਆਏਗੀ। ਲੇਕਿਨ ਇੱਕ ਚੀਜ਼ ਹੈ ਕਿ ਸਾਥ ਦੇਣਾ ਪਏਗਾ, ਸਾਥ ਦੇਣਾ ਪਏਗਾ ਇਹਨਾਂ ਨਿਮਾਣੇ ਲੋਕਾਂ ਦਾ, ਜਿਨ੍ਹਾਂ ਦਾ ਕੋਈ ਵੱਡਾ ਸੋਰਸ ਨਹੀਂ ਹੈ। ਤੁਸੀਂ ਸੋਰਸ ਹੋ, ਤੁਸੀਂ ਹੀ ਇਹਨਾਂ ਦਾ ਹੱਥ ਵਿੱਚ ਹੱਥ ਬਣਾਉਣਾ ਹੈ, ਫਿਰ ਜਾ ਕੇ ਮੈਂ ਮਿਹਰਬਾਨੀ ਕਰ ਮੈਂ ਧੰਨਵਾਦੀ ਹਾਂ ਹਰਮਨ ਰੇਡੀਓ ਦਾ ਵੀ, ਕਿ ਜਿਨ੍ਹਾਂ ਨੇ ਮੈਨੂੰ ਬੋਲਣ ਦਾ ਮੌਕਾ ਦਿੱਤਾ, ਜਿਨ੍ਹਾਂ ਨੇ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ, ਆਪਣਾ ਮੈਸੇਜ ਦੇਣ ਦਾ ਮੌਕਾ ਦਿੱਤਾ ਤਮਾਮ ਦੁਨੀਆ ਨੂੰ। ਔਰ ਐਂਡ ਦੇ ਉੱਤੇ ਇੱਕ ਵਾਰੀ ਫੇਰ ਮੈਂ ਉਹ ਨਾਮ ਜਿਹਨੂੰ ਲੋਕ ਬਹੁਤ ਘੱਟ ਜਾਣਦੇ ਹੈ ਲੇਕਿਨ ਮੇਰੇ ਮਨ ਚ ਵਸਿਆ ਹੋਇਆ ਹੈ, ਮੇਰੇ ਦਿਲ ਚ ਵਸਿਆ ਹੋਇਆ ਹੈ, ਵੀਰ ਖੁਸ਼ਦੀਪ ਸਿੰਘ ਚੱਠਾ ਜੀ ਦਾ, ਕਿ ਮੈਂ ਉਹਨਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਹਾਲਾਂ ਮੈਂ ਮਿਲ ਨਹੀਂ ਪਾਇਆ ਅੱਜ ਤੱਕ ਉਹਨਾਂ ਨੂੰ, ਰੱਬ ਪਤਾ ਨੀ ਕਦੋਂ ਉਪਰਾਲਾ ਕਰੇਗਾ ਜਦੋਂ ਮੈਂ ਉਹਨਾਂ ਨੂੰ ਮਿਲ ਪਾਵਾਂਗਾ, ਔਰ ਉਹਨਾਂ ਕੋਲੋਂ ਉਹ ਕੁਛ ਸਿੱਖਾਂਗਾ ਜੋ ਕੁਛ ਤੁਸੀਂ ਸਿੱਖਿਆ। ਮੈਂ ਉਹਨਾਂ ਦੇ ਲੜ ਲੱਗ ਕੇ ਮੈਂ ਸਿੱਖਣਾ ਚਾਹੁੰਦਾ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ, ਲੇਕਿਨ ਜਿਹੜੀਆਂ ਇਹ ਵੰਡੀਆਂ ਪਈਆਂ ਹੋਈਆਂ ਨੇ, ਰਸਤੇ ਚ ਤਾਰਾਂ ਲੱਗੀਆਂ ਹੋਈਆਂ ਨੇ, ਸਾਨੂੰ ਇੱਕ ਦੂਜੇ ਨੂੰ ਮਿਲਣ ਨਹੀਂ ਦਿੰਦੀਆਂ, ਸਾਨੂੰ ਇੱਕ ਦੂਜੇ ਨੂੰ ਦੇਖਣ ਨੂੰ ਨਹੀਂ ਦਿੰਦੀਆਂ। ਰੱਬ ਮਿਹਰ ਕਰੇ ਤੇ ਕਦੀ ਇਹੋ ਜਿਹਾ ਵੀ ਵਕਤ ਆਵੇ ਕਿ ਪੰਜਾਬੀ ਇੱਕ ਦੂਜੇ ਨੂੰ ਇਸੇ ਤਰ੍ਹਾਂ ਹੀ ਜਿਹੜੀ ਅਰਦਾਸ ਕੀਤੀ ਜਾਂਦੀ ਹੈ, ਮੇਰੀ ਉਹੀ ਅਰਦਾਸ ਹੈ, ਮੇਰੀ ਉਹੀ ਰੱਬ ਤੋਂ ਦੁਆ ਹੈ ਕਿ ਪੰਜਾਬੀਆਂ ਨੂੰ ਇੱਕ ਦੂਜੇ ਦੇ ਜਿਹੜੇ ਦਰਸ਼ਨ ਔਰ ਦੀਦਾਰ ਜਿਹੜੇ ਨੇ ਖੁੱਲੇ ਦਿੱਤੇ ਜਾਣ।
ਬਿਲਕੁਲ,
ਧਾਰਮਿਕ ਜਗ੍ਹਾ ਦੀ ਜੇ ਦੁਆ ਕੀਤੀ ਜਾਂਦੀ ਹੈ, ਮੈਂ ਕਹਿੰਦਾ ਕਿ ਪੰਜਾਬੀਆਂ ਨੂੰ ਇੱਕ ਦੂਜੇ ਦੇ ਖੁੱਲੇ ਦਰਸ਼ਨ ਦੀਦਾਰ ਦਿੱਤੇ ਜਾਣ, ਇੱਕ ਦੂਜੇ ਨੂੰ ਰਲ ਕੇ ਖੁਸ਼ ਹੋ ਕੇ ਮਿਲਣ ਤੇ ਇਹਨਾਂ ਨੂੰ ਰੋਕਿਆ ਨਾ ਜਾਵੇ।
ਬਿਲਕੁਲ ਜੀ, ਬਿਲਕੁਲ ਸ਼ਬੀਰ ਜੀ, ਅਸੀਂ ਇਹ ਤੁਹਾਡੀਆਂ ਦੁਆਵਾਂ ਕੰਮ ਕਰਨਗੀਆਂ ਤੇ ਬਿਲਕੁਲ ਅਸੀਂ ਛੇਤੀ ਮਿਲਾਂਗੇ। ਛੇਤੀ ਮੈਂ ਕੋਸ਼ਿਸ਼ ਸੀ, ਮੇਰੀ ਪਹਿਲਾਂ ਹੀ ਕੋਸ਼ਿਸ਼ ਸੀਗੀ, ਮੈਂ ਬਹੁਤ ਵਾਰੀ ਖੁਸ਼ਦੀਪ ਨਾਲ ਗੱਲ ਕੀਤੀ ਵੀ ਆਪਾਂ ਪਾਕਿਸਤਾਨ ਜਾਣਾ, ਪਰ ਹੁਣ ਸਾਨੂੰ ਹੋਰ ਮੋਹਰ ਲੱਗ ਗਈ। ਅਗਲਾ ਜਦੋਂ ਮੈਂ ਇੰਡੀਆ ਟੂਰ ਆਊਗਾ ਤੇ ਅਸੀਂ ਦੋਨੋਂ ਇਕੱਠੇ ਜ਼ਰੂਰ ਤੁਹਾਡੇ ਨੂੰ ਮਿਲਣ ਆਵਾਂਗੇ, ਤੇ ਦੂਜਾ ਅਸੀਂ ਮਸਲਾ ਵੀ ਤੁਹਾਨੂੰ ਦੱਸਤਾ ਉਹ ਵੀ ਹੱਲ ਕਰਨਾ, ਤੇ ਬਾਕੀ ਸਿੱਖ ਸੁਪਰੀਮ ਕੌਂਸਲ ਤੋਂ ਬਾਈ ਗੁਰਬਖਸ਼ ਸਿੰਘ ਬੈਂਸ ਹੋਰਾਂ ਨਾਲ ਮੈਂ ਤੇ ਆਪਣੇ ਬਾਈ ਹਰਕੀਰ ਧੋਰਾਂ ਨਾਲ ਪਹਿਲਾਂ ਹੀ ਟੱਚ ਚ ਹਾਂ ਤੇ ਨਾਲ ਰਜਿੰਦਰ ਮਣਾਸ ਹੋਰਾਂ ਨਾਲ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਸਿੱਖ ਖੇਡਾਂ ਦੇ ਉੱਤੇ ਇੱਕ ਯਾਦਗਾਰੀ ਇੱਕ ਪ੍ਰਦਰਸ਼ਨੀ ਲਾਈ ਜਾਵੇ ਜਿਹਦੇ ਵਿੱਚ ਕਿ ਅਸੀਂ ਆਉਣ ਵਾਲੀਆਂ ਜਨਰੇਸ਼ਨ ਨੂੰ ਤੇ ਦੂਜੇ ਭਾਈਚਾਰਿਆਂ ਨੂੰ ਦੱਸ ਸਕੀਏ ਵੀ ਅਸੀਂ ਕੀ ਆ, ਤੇ ਉਹ ਸਾਰੇ ਦੀ ਜਿਹੜੀ ਨਿਉਂ ਆ ਜਾਂ ਜਿਹੜੀ ਜੜ ਆ ਜਾਂ ਸੂਤਰਧਾਰ ਆ ਉਹ ਤੁਸੀਂ ਹੋਵੋਗੇ, ਤੇ ਅਸੀਂ ਇਸ ਲਈ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਹਾਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਰਮਨ ਰੇਡੀਓ ਪੰਜਾਬੀ ਅਖਬਾਰ ਦੇ ਜ਼ਰੀਏ ਅਸੀਂ ਆਪ ਜੀ ਦਾ ਕੋਈ ਵੀ ਕਿਤੇ ਵੀ ਸਾਥ ਦੇ ਸਕਦੇ ਹੋਈਏ, ਤਾਂ ਸਾਨੂੰ ਬੇਨਤੀ ਨਹੀਂ ਕਰਨੀ, ਸਾਨੂੰ ਹੁਕਮ ਕਰਨਾ ਜੀ, ਤੇ ਅਸੀਂ ਇਸ ਹੁਕਮ ਦੇ ਤਾਬੇਦਾਰ ਹੋਵਾਂਗੇ। ਸੋ ਇੰਨੇ ਸ਼ਬਦਾਂ ਨਾਲ ਸ਼ਾਹਿਦ ਜੀ, ਸ਼ਬੀਰ ਜੀ, ਮੈਨੂੰ ਦਿਓ, ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ ਕਿਉਂਕਿ ਪ੍ਰੋਗਰਾਮ ਦੇ ਵਿੱਚ 15 ਕੁ ਮਿੰਟ ਰਹਿ ਗਏ ਆ ਸਾਡੇ ਸਰੋਤਿਆਂ ਲਈ, ਤੇ ਸੋ ਬਹੁਤ ਬਹੁਤ ਧੰਨਵਾਦ ਜੀ।
ਜੀ ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ, ਰੱਬ ਰਾਖਾ
ਜੀ, ਰੱਬ ਰਾਖਾ, ਜਰੂਰ ਮਿਲਦੇ ਆ ਜੀ ਛੇਤੀ ਸ਼ਬੀਰ ਜੀ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਸ਼ਾਹਿਦ ਸ਼ਬੀਰ, ਤੇ ਤੁਸੀਂ ਜਿਹੜੇ ਤੁਹਾਡੀਆਂ ਜਿਹੜੀਆਂ ਗੱਲਾਂ, ਤੁਹਾਡੀਆਂ ਈਮੇਲਾਂ, ਤੁਹਾਡੇ ਮੈਸੇਜ, ਤੁਹਾਡੇ ਸੁਨੇਹੇ ਵੀ ਮੈਂ ਨਹੀਂ ਲੈ ਪਾਇਆ ਇਸ ਦੌਰਾਨ, ਪਰ ਤੁਸੀਂ ਗੱਲਬਾਤ ਨੂੰ ਬੜੇ ਸਹਿਜ ਨਾਲ ਸੁਣਿਆ, ਇਸ ਲਈ ਅਸੀਂ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਹਾਂ। ਮੈਂ ਛੇਤੀ ਛੇਤੀ ਬਹੁਤ ਸਾਰੇ ਮੈਸੇਜ ਜਿਹੜੇ ਆਏ ਆ ਉਹ ਲੈਂਦਾ ਜਾਵਾਂਗਾ ਜੀ, ਤੇ ਨਾਲ ਨਾਲ ਫੇਰ ਕੀ ਆ ਆਪਾਂ ਪ੍ਰੋਗਰਾਮ ਦਾ ਜਿਹੜਾ ਅਖੀਰੀ ਹਿੱਸਾ, ਮੈਂ ਅੱਜ ਕਾਲ ਸ਼ਾਇਦ ਨਾ ਲੈ ਪਾਵਾਂ ਪਰ ਫਿਰ ਵੀ ਦੇਖਦਾ ਜੀ। ਪਹਿਲਾਂ ਮੈਂ ਸੁਖਦੀਪ ਰਿਆੜ ਕੋਬਰਮ ਤੋਂ ਜੁੜੇ ਸਨ ਜੀ ਹੁਣ ਪੌਦਾ ਘੰਟਾ ਪਹਿਲਾਂ, ਉਹ ਕਹਿੰਦੇ ਜੀ, ਅੱਛਾ ਉਹ ਮੈਨੂੰ ਇਨਵੀਟੇਸ਼ਨ ਦੇ ਰਹੇ ਆ, ਕਹਿੰਦੇ ਬੈਂਡੀਗੋ ਆਏ ਹੋ ਤਾਂ ਗਾਂਹ ਆਜੋ ਜੀ, ਕੋਬਰਮ ਆ ਜਾਂਦੇ ਆ ਜੀ, ਸਾਡਾ ਕਿਹੜਾ ਜ਼ੋਰ ਲੱਗਦਾ, ਗੱਡੀ ਇੱਧਰ ਨੂੰ ਸਿੱਧੀ ਕਰਨੀ ਆ, ਤੁਸੀਂ ਚਾਹ ਪਕੌੜੇ ਬਣਾਓ, ਇੰਨੀ ਕੀ ਮਾਰ ਆ ਸਿੱਧੂ ਵੱਧ, ਸਾਡੀ ਸੋਚ ਨੀ ਹੈਗੀ, ਚਾਹ ਪਕੌੜਿਆਂ ਨਾਲ ਹੀ ਬਿਰ ਜਾਂਦੇ ਆ। ਬਾਕੀ ਇੱਕ ਕਹਾਵਤ ਵੀ ਆ ਵੀ ਜਿਹੜਾ ਲੇਖਕ ਨਾ ਜਾਂ ਸ਼ਾਇਰ, ਕਹਿੰਦੇ ਦੇਖੋ ਸ਼ਾਇਰ ਵੀ ਕਿਤਨਾ ਗਰੀਬ ਹੋਤਾ ਹੈ, ਜਿਸੇ ਸਿਰਫ ਇੱਕ ਦਾਦ ਖਰੀਦ ਲੈਤੀ ਹੈ, ਬਸ ਵਾਹ ਜੀ ਵਾਹ ਕਹਿ ਦਿਓ ਵੀ ਮਿੰਟੂ ਬਰਾੜ ਵਾਹ ਜੀ ਵਾਹ, ਤੇ ਆਪਾਂ ਜਿੱਥੇ ਮਰਜ਼ੀ ਆ ਜਾਵਾਂਗੇ ਉੱਥੇ ਜਾ ਕੇ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ ਇਸ ਚੀਜ਼ ਦੇ ਲਈ, ਵਾਹ ਜੀ ਵਾਹ ਤਾਂ ਬਾਹਲੀ ਤਕੜੀ ਚੀਜ਼ ਆ। ਤੇ ਜਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਜੁੜੇ ਸਨ ਸਿਡਨੀ ਤੋਂ, ਤੇ ਉਹਨਾਂ ਨੇ ਫੋਟੋਆਂ ਭੇਜੀਆਂ ਸਨ ਡਾਕਟਰ ਸ਼ਬੀਰ ਸ਼ਾਹਿਦ ਸ਼ਬੀਰ ਹੋਰਾਂ ਦੀਆਂ, ਸੋ ਬਹੁਤ ਧੰਨਵਾਦ ਕੀਤਾ ਉਹਨਾਂ ਨੇ ਪ੍ਰੋਗਰਾਮ ਲਈ। ਜਗਤਾਰ ਜੌਹਲ ਹੋਰਾਂ ਨੇ ਕਿਹਾ ਜੀ ਬਾਬਾ ਜੀ ਦੇ ਅਸੀਂ ਪੁਰਾਣੇ ਫੈਨ ਆ, ਸੋ ਬਿਲਕੁਲ ਜੌਹਲ ਸਾਹਿਬ। ਤੇ ਬਿੰਦਰ ਨਿੱਜਰ ਮੈਲਬਰਨ ਕਹਿੰਦੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਸੋ ਬਿਲਕੁਲ ਜੀ ਧੰਨਵਾਦ ਕਰਾਂ ਦਾ ਨਿੱਜਰ ਸਾਹਿਬ।
ਉਹ ਇੰਨਾ ਕੰਮ ਸਾਡੇ ਲਈ ਕਰ ਰਹੇ ਆ। ਭੁਪਿੰਦਰ ਲਾਂਬਾ ਜੁੜਿਆ ਜੀ, ਵੈਲਕਮ ਜੀ ਮੇਰੇ ਪੰਜਾਬੀ ਵੀਰਾਂ ਦਾ ਆਸਟ੍ਰੇਲੀਆ ਵਿਚ। ਸੋ ਬਿਲਕੁਲ ਜੀ, ਆਪਣਾ ਸਵਾਗਤ ਕਰਨਾ ਵੀ ਇਹਨਾਂ ਦਾ ਫਰਜ਼ ਆ ਸਾਡਾ। ਤੇ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜੇ ਆ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਧੰਨਵਾਦ ਜੀ, ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਸੀ ਜੀ। ਉਸ ਤੋਂ ਬਾਅਦ ਕੁਲਵੰਤ ਸਿੰਘ ਬੈਂਸ ਜੁੜੇ ਆ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਇਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਆ ਜੀ, ਪਹਿਲਾਂ ਜਗਵੀਰ ਸਿੰਘ ਸੇਖੋਂ ਜੁੜੇ ਸੀ ਕੇਨਸ ਵਾਲੇ, ਉਹਨਾਂ ਨੇ ਕਿਹਾ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਤੇ ਉਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ ਸੀ ਸਰਹੰਦ ਦੀ ਦੀਵਾਰੇ ਚਮਕੀਲੇ ਦਾ, ਕਿਉਂਕਿ ਅੱਜ ਜਿਹੜਾ ਛੋਟੇ ਸਾਹਿਬਜ਼ਾਦਿਆਂ ਦਾ ਅਸੀਂ ਜਿਹੜਾ ਸ਼ਹੀਦੀ ਸਾਕਾ ਮਨਾਉਣ ਜਾ ਰਹੇ ਹਾਂ। ਤੇ ਜਗਤਾਰ ਸਿੰਘ ਜੁੜੇ ਆ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ, ਹਰਮਨ ਪਰਿਵਾਰ ਨੂੰ ਪੂਰਾ ਮਨ ਲਾ ਕੇ ਸੁਣਿਆ ਪੂਰਾ ਪ੍ਰੋਗਰਾਮ, ਆਨੰਦ ਆ ਗਿਆ ਜੀ। ਜਗਤਾਰ ਸਿੰਘ ਕੰਗ ਮੈਲਬਨ ਨੂੰ, ਸੋ ਬਹੁਤ ਮਿਹਰਬਾਨੀ ਕੰਗ ਸਾਹਿਬ। ਤੇ ਮਹਿਤਾਬ ਸਿੰਘ ਜੁੜਿਆ ਜੀ, ਹੈਲੋ ਮਿੰਟੂ ਭਾਜੀ, ਕੈਨ ਆਈ ਗੈਟ ਦਾ ਕੰਟੈਕਟ ਨੰਬਰ ਆਫ ਦਿਸ ਪਰਸਨੈਲਿਟੀ ਕੋਜ਼ ਆਈ ਆਲਸੋ ਵਾਂਟ ਟੂ ਫਾਇੰਡ ਆਊਟ ਮਾਈ ਹਾਊਸ ਇਨ ਪਾਕਿਸਤਾਨ ਲਾਹੌਰ, ਥੈਂਕਸ ਰਿਗਾਰਡ ਮਹਿਤਾਬ ਸਿੰਘ। ਬਿਲਕੁਲ ਮਹਿਤਾਬ ਜੀ, ਆਪਾਂ ਕੋਸ਼ਿਸ਼ ਕਰਾਂਗੇ, ਤੁਹਾਨੂੰ ਨੰਬਰ ਵੀ ਭੇਜ ਦਾਂਗੇ ਇਹਨਾਂ ਦਾ। ਮੈਂ ਸਰਬਜੀਤ ਹੋਰਾਂ ਨੂੰ ਕਹਿਣਾ ਵੀ ਤੁਹਾਡਾ ਨੰਬਰ ਇਹਨਾਂ ਨੂੰ ਤੁਹਾਨੂੰ ਮੇਲ ਕਰ ਦੇਣਗੇ। ਤੇ ਇੱਕ ਦਿਨ ਹਜੇ ਹੋਰ ਹੈਗੇ ਨੇ ਮੈਲਬਨ ਚ, ਬਾਕੀ ਤੁਸੀਂ ਇਹਨਾਂ ਦੇ ਫੇਸਬੁੱਕ ਦੇ ਪੇਜ ਜਰੀਏ ਇਹਨਾਂ ਨੂੰ ਗੱਲ ਕਰੋਗੇ ਤਾਂ ਜ਼ਰੂਰ ਰਿਸਪੌਂਸ ਦੇਣਗੇ ਤੁਹਾਨੂੰ। ਕਿਰਤ ਮਨਜੀਤ ਜੁੜੇ ਸਨ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਭਾਜੀ ਪ੍ਰੋਗਰਾਮ ਬਹੁਤ ਸਿਰਾ ਸੀ ਅੱਜ ਦਾ। ਤੇ ਇਧਰ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਜਿਹੜੇ ਸੁਨੇਹੇ ਸੱਜਣ ਆਏ, ਉਹਨਾਂ ਸਾਰਿਆਂ ਦੇ ਅਸੀਂ ਵੀ ਧੰਨਵਾਦੀ ਆ ਤੇ ਉਹਨਾਂ ਨੇ ਪ੍ਰੋਗਰਾਮ ਸੁਣਿਆ। ਲੋ ਜੀ, ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਉਹ ਰਹਿ ਗਿਆ 10-15 ਮਿੰਟ, ਤੇ 15-20 ਮਿੰਟਾਂ 'ਚ ਜੇ ਕੋਈ ਸੱਜਣ ਮਿੱਤਰ ਕਾਲ ਕਰਨੀ ਚਾਹੁੰਦਾ ਇਸੇ ਵਿਸ਼ੇ ਦੇ ਉੱਤੇ ਜਾਂ ਕਿਸੇ ਹੋਰ ਤੇ, 02-85-99-28-11 ਤੁਸੀਂ ਕਾਲ ਕਰ ਸਕਦੇ ਹੋ। ਤੇ ਜਗਤਾਰ ਜੌਲ ਹੋਰਾਂ ਨੇ ਇੱਕ ਧਿਆਨ ਦਵਾਇਆ ਸੀਗਾ ਹੋਰ ਸਾਡਾ, ਇੱਕ ਮਿੰਟ, ਨਹੀਂ ਨਹੀਂ ਜਗਤਾਰ ਜੌਲ ਹੋਰਾਂ ਨੇ ਨਹੀਂ ਦਵਾਇਆ ਸੀ, ਇਹ ਧਿਆਨ ਦਵਾਇਆ ਸੀ ਸਾਡਾ। ਕਹਿੰਦੇ ਜੀ ਆਮ ਆਦਮੀ ਪਾਰਟੀ ਬਾਰੇ ਗੱਲ ਚੱਲੀ ਸੀ, ਕਹਿੰਦੇ ਜੀ ਜੋ ਲੋਕ ਆਮ ਆਦਮੀ ਪਾਰਟੀ 'ਚ ਨਿਕਲ ਕੇ ਕਾਂਗਰਸ ਜਾਂ ਭਾਜਪਾ ਜਾ ਰਹੇ ਨੇ ਉਹ ਲਾਲਚੀ ਲੋਕ ਨੇ, ਉਹਨਾਂ ਦੀਆਂ ਆਸਾਂ ਉਮੀਦਾਂ ਨੂੰ ਉੱਥੇ ਬੂਰ ਨਹੀਂ ਪਿਆ, ਹੁਣ ਉਹ ਲਾਲਚ ਬਸ ਦੂਜੀ ਜਗ੍ਹਾ ਉਹੀ ਖੱਟਣ ਦੀ ਕੋਸ਼ਿਸ਼ ਨੇ ਜੋ ਇਸ ਦੇ ਸਿਵਾਏ ਕੁਝ ਵੀ ਨਹੀਂ। ਸੋ ਬਿਲਕੁਲ ਜੀ, ਜਿਹੜਾ ਇਹ ਸੱਚ ਗੱਲ ਹੀ ਆ ਵੀ ਜਿਹੜੀ ਜਿਹੜੇ ਇਕੱਲੀ ਆਮ ਆਦਮੀ ਨਾਲੋਂ ਵਿਛੜ ਕੇ ਗਿਆ ਦੀ ਨਾ ਗੱਲ ਕਰੀਏ, ਕੋਈ ਵੀ ਕਿਸੇ ਵੀ ਪਾਰਟੀ ਨੂੰ ਜੇ ਛੱਡ ਕੇ ਜਾ ਰਿਹਾ ਤਾਂ ਉਹਦਾ ਕਾਰਨ ਇਹੀ ਹੈ ਵੀ ਉਹਦੀ ਦਾਲ ਨਹੀਂ ਗਲੀ, ਉਹਨੂੰ ਸੀਟ ਨਹੀਂ ਮਿਲੀ, ਜਿਹੜੀ ਚੀਜ਼ ਦੀ ਉਹਨੂੰ ਆਸ ਸੀ ਉਹ ਮਿਲੀ ਨਹੀਂ, ਇਸੇ ਲਈ ਉਹ ਛੱਡ ਕੇ ਜਾ ਰਿਹਾ। ਸੋ ਬਿਲਕੁਲ ਤੁਸੀਂ ਗਿੱਲ ਸਾਹਿਬ ਸੱਚ ਹੀ ਕਿਹਾ, ਤੇ ਸੱਚ ਦੇ ਵਿੱਚ ਤਾਂ ਇਹ ਗੱਲ ਫਿਰ ਪਰ ਬਰਦਾਸ਼ਤ ਕਰਨੀ ਨਾ ਲੋਕਾਂ ਨੂੰ ਔਖਾ ਹੋ ਜਾਂਦੀ ਹੈ, ਕਹਿਣਗੇ ਫਿਰ ਕਹਿੰਦੇ ਅਸੀਂ ਤਾਂ ਸੱਚੇ ਸੇਵਾਦਾਰ ਸੀ, ਪਰ ਸੱਚੇ ਸੇਵਾਦਾਰਾਂ ਲਈ ਕੋਈ ਏਡੀ ਗੱਲ ਨਹੀਂ ਹੈ। ਤੇ ਇੱਧਰ ਸਾਡੇ ਨਾਲ ਬਰਿੰਦਰ ਨਿੱਜਰ ਹੋਰੇ ਫੇਰ ਜੁੜੇ ਆ, ਉਹਨਾਂ ਨੇ ਕਿਹਾ ਭਾਜੀ ਮੈਲਬਨ ਆਉਣ ਦਾ ਪ੍ਰੋਗਰਾਮ ਹੈਗਾ। ਓਹੋ, ਫੇਰ ਹੁਣ ਤੁਹਾਨੂੰ ਕੀ ਆਖਾਂ, ਪ੍ਰੋਗਰਾਮ ਕਾਹਦੇ ਆ ਜੀ, ਪਕੌੜੇ ਤੇ ਚਾਹ ਆਪਾਂ ਨੂੰ ਗਾਂਹ ਖਿੱਚ ਲਿਆਊਗੀ, ਕੋਈ ਟੈਨਸ਼ਨ ਹੀ ਨਹੀਂ ਹੈਗੀ, ਜਿੱਧਰ ਨੂੰ ਜਿਹੜਾ ਬੰਦੇ ਸੱਜਣ ਮਿੱਤਰ ਵਿਹਲਾ ਹੋਊ ਗਾਂਹ ਨੂੰ ਹੁੰਦੇ ਜਾਵਾਂਗੇ, ਆਪਾਂ ਤਾਂ ਆਹੀ ਕੁਛ ਕਰਨ ਵਾਲੇ ਹਾਂ ਜੀ। ਤੇ ਅੱਜ ਕੱਲ ਤੁਹਾਨੂੰ ਪਤਾ ਵੀ ਜੌਬ ਕਰਨੀ ਉਹ ਬੇਰੁਜ਼ਗਾਰ ਆ, ਕੋਈ ਹੋਰ ਕੰਮ ਨਹੀਂ, ਫਿਰ ਕੱਲੀਆਂ ਮੌਜਾਂ ਹੀ ਮੌਜਾਂ ਤੇ ਮੌਜਾਂ ਆਪਾਂ ਲੈ ਲੈਣੀਆਂ ਤੁਹਾਡੇ ਸੱਜਣਾ ਮਿੱਤਰਾਂ ਦੇ ਸਹਾਰੇ। ਸੋ ਦੋਸਤੋ, ਮੈਨੂੰ ਮੇਰਾ ਵੀ ਸਾਂਝਾ ਚੜਿਆ ਪਿਆ ਤੇ ਚਾਹ ਦਾ ਕੱਪ ਵੀ, ਮੈਂ ਉਦੋਂ ਤੁਹਾਡੇ ਪ੍ਰੋਗਰਾਮ ਚੱਲਦੇ ਚੱਲਦੇ ਚ ਹੁਕਮ ਲਾ ਗਿਆ ਸੀ ਤੇ ਉਹ ਚਾਹ ਦਾ ਕੱਪ ਸਰਾਣੇ ਆਇਆ ਪਿਆ। ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ, ਤੇ ਗੀਤ ਤੋਂ ਬਾਅਦ ਮੈਂ ਫਿਰ ਰਮਨਜੀਤ ਜੰਡੋਰੀਆ ਹੋਰਾਂ ਦੇ ਮੈਸੇਜ ਨਾਲ ਵਾਪਸ ਆਉਣਾ। ਛੋਟਾ ਜਿਹਾ ਗੀਤ ਸੁਣਦੇ 3-4 ਮਿੰਟ ਦਾ।
ਭਾਰੀ ਉਤਾਰਨ ਲਈ ਗੁਰੂ ਨਾਨਕ ਪੰਥ ਚਲਾਇਆ, ਉਸੇ ਪੰਥ ਲਈ ਗੁਰੂ ਅਰਜਨ ਆਪਣਾ ਆਪ ਮਿਟਾਇਆ। ਸੰਗਤ ਭਾਰੀ ਉਤਾਰਨ ਲਈ ਗੁਰੂ ਨਾਨਕ ਪੰਥ ਚਲਾਇਆ, ਉਸੇ ਪੰਥ ਲਈ ਗੁਰੂ ਅਰਜਨ ਆਪਣਾ ਆਪ ਮਿਟਾਇਆ। ਕਿਸ ਲਈ ਗੁਰੂ ਤੇਗ ਬਹਾਦਰ ਸੀਸ ਕਟਾਇਆ ਦਿੱਲੀ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ, ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ। ਹਾ
ਖਾਸ ਅੱਗੇ ਗੁਰਾਂ ਪੁੱਤ ਕੌਮ ਤੋਂ ਵਾਰੇ ਕਲਗੀ ਲਾਰੀ ਸਾਂ ਕਰਨ ਤੇਰੀਆਂ ਅੱਜ ਕੱਲ ਚੋਰ ਚੁਕਾਰੇ ਅੱਜ ਕੱਲ ਚੋਰ ਚੁਕਾਰੇ ਇਹ ਵੇਖਣ ਮਾਂ ਪਿਓ ਵਾਰ ਤਾਂ ਲੱਗ ਜੂ ਪਤਾ ਤੂੰ ਕੀ ਚੱਲੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਮਜਲੂ ਮਾਂ ਤੋਂ ਸਰਦਾਰ ਬਣਾ ਸਾਨੂੰ ਦਿੱਤੀ ਸਾਡੀ ਹੀ ਕੌਮ ਦੇ ਲੋਕਾਂ ਦਸਮ ਗ੍ਰੰਥ ਤੇ ਉਂਗਲ ਕੀਤੀ ਦਸਮ ਤੇ ਕਿੰਤੂ ਕੀਤੀ ਤੇਰਾ ਇੱਕ ਇੱਕ ਲਿਖਿਆ ਲਫ਼ਜ਼ ਦਿੰਦਾ ਦੁਨੀਆ ਨੂੰ ਸੋਚ ਸਵਲੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਹੁਣ ਜੇ ਕੁਰਬਾਨੀ ਦੇ ਗੁਰੂ ਝਿੰਜਰ ਨੂੰ ਲਿਖਣਾ ਗਾਉਣਾ ਬਖਸ਼ੀ ਬਾਜਾਂ ਵਾਲਿਆ ਸਾਈਆਂ ਮੇਰੇ ਬਾਜਾਂ ਵਾਲਿਆ ਸਾਈਆਂ
ਧੂੜ ਸਿੰਘਾਂ ਦਿਆਂ ਪੈਰਾਂ ਦੀ ਜਿੰਨਾ ਕੌਮ ਲਈ ਬਿਪਤਾ ਚੱਲੀ
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਦੇਖ ਲੈ ਕਲਯੁਗ ਜ਼ੋਰ ਤੇ ਪੂਰਾ ਕਰਦੇ ਗੋਲਕ ਚੋਰੀ
ਸੌਂ ਨੇ ਗੱਲ ਸੱਚੀ ਹੈ ਪਰ ਲੱਗਦੀ ਭਾਵੇਂ ਕੌੜੀ
ਬੋਲੇ ਬਣ ਗਏ ਫਿਰ ਮਸੰਦਾਂ ਦੇ ਵੇਖ ਫਿਰਦੇ ਆਉਂਦੇ ਮੱਲੀ
ਸਰਬੰਸ ਦਾਨੀਆਂ ਕੌਣ ਤੇਰੀ ਅਹਿਸਾਨ ਤੇ ਭੁੱਲ ਚੱਲੀ ਸਰਬੰਸ
ਖੂਬਸੂਰਤ ਗੀਤ ਸੀ ਜੀ ਤੇ ਗੀਤ ਤੋਂ ਬਾਅਦ ਮੈਂ ਫਿਰ ਹਾਜ਼ਰ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਹੋਇਆ ਜੀ ਸਰਬਜੀਤ ਸਿੰਘ ਜਦੋਜਹਿਦ ਕਰ ਰਹੇ ਆ ਜੀ ਪਟਿਆਲੇ ਦੇ ਸਟੂਡੀਓ ਤੋਂ ਵੱਡੇ ਤੜਕੇ ਉੱਠ ਕੇ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਰਮਨਜੀਤ ਸਿੰਘ ਡੰਡੋਰੀਆ ਹੋਰਾਂ ਨੇ ਕਹਿੰਦੇ ਜੀ ਬਹੁਤ ਵਧੀਆ ਇੰਟਰਵਿਊ ਸੀ ਜਿਹਨੂੰ ਅਸੀਂ ਬਹੁਤ ਚਿਰ ਤੋਂ ਇੰਤਜ਼ਾਰ ਕਰ ਰਹੇ ਸੀ ਕਹਿੰਦੇ ਡਾਊਨ ਟੂ ਅਰਥ ਬੰਦੇ ਨੇ ਜੀ ਤੇ ਕਹਿੰਦੇ ਭਾਜੀ ਵੀ ਆਰ ਵਿਦ ਯੂ ਟੂ ਗੈਟ ਯੂਅਰ ਕੈਨਨ ਆਪਣੀ ਫੌਜ ਬਣਾ ਲੈਣੀ ਅਸੀਂ ਸੋ ਬਿਲਕੁਲ ਜੀ ਸਾਰੇ ਅਸੀਂ ਉਹਨਾਂ ਦੇ ਨਾਲ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਵੀ ਉਹਨਾਂ ਦਾ ਇਹ ਕਾਰਜ ਆ ਜਿਹੜਾ ਸ਼ਬੀਰ ਹੋਣਾਂ ਨੇ ਵਿੱਢਿਆ ਉਹਦੇ ਚ ਉਹਨਾਂ ਨੂੰ ਦਿਨ ਰਾਤ ਤਰੱਕੀ ਮਿਲੇ ਤੇ ਉਹ ਹੋਰ ਬਹੁਤ ਸਾਰੀਆਂ ਜਿਹੜੇ ਇਹੋ ਜਿਹੇ ਇਤਿਹਾਸਿਕ ਕੰਮ ਕਰ ਲੈਣ ਨਾਲ ਨਾਲ ਜੰਡੋਰੀਆ ਸਾਹਿਬ ਨੇ ਆਪਣਾ ਸਰਟੀਫਿਕੇਟ ਆਫ ਅਨਾਇਲਸਮੈਂਟ ਭੇਜਿਆ ਜੀ ਉਹਨਾਂ ਨੂੰ ਰਿਜ਼ਰਵ ਆਰਮੀ ਦੇ ਵਿੱਚ ਜੋਬ ਮਿਲ ਗਈ ਹੈ ਜੀ ਸੋ ਬਹੁਤ ਮੁਬਾਰਕਾਂ ਜੀ ਜੰਡੋਰੀਆ ਸਾਹਿਬ ਤੁਸੀਂ ਰਿਜ਼ਰਵ ਆਰਮੀ ਜੁਆਇਨ ਕੀਤੀ ਆ ਸੋ ਕਿਸੇ ਦਿਨ ਰੇਡੀਓ ਤੇ ਆ ਕੇ ਦੱਸਿਓ ਤਾਂ ਕਿ ਹੋਰ ਵੀ ਮੇਰੇ ਵਰਗੇ ਵਿਹਲੜ ਵੀ ਕਿਤੇ ਟਾਈਮ ਲੱਗੇ ਤਾਂ ਜੁਆਇਨ ਕਰ ਲੈਣ ਜੇ ਕਿਸੇ ਦੇ ਕੋਈ ਕਰਨ ਲਾਇਕ ਹੋਵੇ ਤਾਂ ਕਿ ਆਪਾਂ ਇਸ ਗੱਲ ਨੂੰ ਹੋਰ ਫੈਲਾ ਸਕੀਏ ਅੱਗੇ ਸਾਡੇ ਨਾਲ ਜੁੜੇ ਆ ਜੀ ਜਗਤਾਰ ਸਿੰਘ ਗਿੱਲ ਢੁੱਡੀਆਂ ਵਾਲੇ ਹਾਂਗਕਾਂਗ ਤੋਂ ਤੇ ਉਹ ਕਹਿੰਦੇ ਵੀ ਅਸੀਂ ਤਾਂ ਜੀ ਕਹਿੰਦੇ ਤੁਸੀਂ ਹਾਂਗਕਾਂਗ ਆ ਜਾਓ ਜੇ ਵਿਹਲਿਆਂ ਤੋਂ ਦੇਖੋ ਜਿਹੜੀ ਮੈਂ ਸਕੀਮ ਦਿੱਤੀ ਸੀ ਢੁੱਡੀਆਂ ਸਾਹਿਬ ਤੁਸੀਂ ਹੁਣ ਲਾਹਾ ਹੀ ਲੈਣ ਲੱਗ ਗਏ ਪਕੌੜਿਆਂ ਵਾਲੀ ਸਕੀਮ ਉਹ ਪਕੌੜਿਆਂ ਵਾਲੀ ਸਕੀਮ ਨਾ ਸਟੇਟ ਲਈ ਸੀ
ਇੰਟਰਸਟੇਟ ਲਈ ਪਕੌੜਿਆਂ ਦੇ ਨਾਲ ਥੋੜੀ ਜਿਹੀ ਹੋਰ ਵਧਾ ਦਿੰਦਾ ਮੈਂ ਜਿਹੜੀ ਆਪਦੀ ਜਿਹੜੀ ਡਿਮਾਂਡ ਆ। ਪਰ ਜੇ ਹੁਣ ਤੁਸੀਂ ਆਊਟ ਆਫ ਕੰਟਰੀ ਦੀ ਗੱਲ ਕਰਦੇ ਹੋ ਤਾਂ ਵੀਰ ਜੀ ਫਿਰ ਇਹ ਥੋੜਾ ਵੀ ਪਕੌੜਿਆਂ ਨਾਲ ਹੀ ਆ ਜਾਂਗੇ, ਪਕੌੜਿਆਂ ਦੇ ਨਾਲ ਨਾ ਟਿਕਟ ਵੀ ਭੇਜਣੀ ਪੈਣੀ ਆ ਤੁਹਾਨੂੰ, ਫਿਰ ਅਸੀਂ ਆ ਸਕਦੇ ਹਾਂ ਕਿਉਂਕਿ ਇੱਕ ਪਾਸੇ ਵਿਹਲਾ ਬੰਦਾ ਦੂਜੇ ਪਾਸੇ ਜਹਾਜ਼ ਦੀ ਟਿਕਟ ਕਿੱਥੋਂ ਖਰੀਦ ਸਕਦਾ। ਸੋ ਕੋਈ ਨੀ ਜੇ ਤੁਸੀਂ ਸਕੀਮਾਂ ਮਿਕਸ ਅਪ ਨਾ ਕਰਿਆ ਕਰੋ, ਉਹ ਮੇਰੇ ਸਾਊਥ ਆਸਟ੍ਰੇਲੀਆ ਲਈ ਨਾਲ ਲੱਗਦੇ ਵਿਕਟੋਰੀਆ ਏਰੀਆ ਲਈ ਪਕੌੜਿਆਂ ਤੱਕ ਸਕੀਮ ਆ। ਸੋ ਬੀਰਪਾਲ ਸਿੰਘ ਮੈਲਬਨ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਵੀਰ ਜੀ। ਕਹਿੰਦੇ ਜੇ ਤੁਸੀਂ ਵਿਕਟੋਰੀਆ ਵਿੱਚ ਹੋ ਤਾਂ ਫਿਲਪ ਆਈਸਲੈਂਡ ਆਏ ਤਾਂ ਦੱਸ ਦਿਓ ਜੀ। ਇਹ ਹੈ ਕਿੱਥੇ ਜੀ ਫਿਲਪ ਆਈਸਲੈਂਡ? ਲੱਗਦਾ ਤਾਂ ਵਧੀਆ ਥਾਂ ਹੋਊਗਾ ਕੋਈ ਜਿਹੜਾ, ਪਰ ਕੋਈ ਚੱਕਰ ਨੀ, ਦੱਸ ਦਿਓ ਕੋਈ ਨੀ, ਜਾਂ ਨਕਸ਼ੇ ਤੇ ਦੇਖ ਲੈਂਦੇ ਆਪਾਂ, ਜੇ ਨੇੜੇ ਤੇੜੇ ਹੋਇਆ ਤਾਂ ਜ਼ਰੂਰ ਆਵਾਂਗੇ ਜੀ। ਪਰ ਮੈਂ ਤੇਜ਼ ਤਰਾਰ ਟੂਰ ਹੀ ਆ ਜੀ, ਇੱਕ ਜਾਂ ਦੋ ਦਿਨਾਂ ਦਾ, ਤੇ ਮੈਂ ਫੈਮਿਲੀ ਨਾਲ ਮਿਲਣਾ ਬੈਠਣਾ ਚਾਹੁੰਦਾ, ਕੁਝ ਗੱਲਾਂ ਕਰਨੀਆਂ ਚਾਹੁੰਦਾ, ਥੋੜਾ ਬਹੁਤ ਘੁੰਮਣਾ ਵੀ ਚਾਹੁੰਦਾ। ਸੋ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਜਿੰਨੇ ਵੀ ਸੱਜਣਾ ਮਿੱਤਰਾਂ ਨੂੰ ਇਸ ਦੌਰਾਨ ਮਿਲ ਸਕੇ। ਸੋ ਦੋਸਤੋ ਗੱਲ ਆਪਾਂ ਹੁਣ ਨਿਬੇੜਦੇ ਹਾਂ, ਤੇ ਗੱਲ ਨਿਬੇੜਦੇ ਹਾਂ ਹੁਣ ਆਪਣੇ ਜਿਹੜੇ ਅੱਜ ਦੇ ਪ੍ਰੋਗਰਾਮ ਤੇ। ਅੱਜ ਦੇ ਪ੍ਰੋਗਰਾਮ ਦੌਰਾਨ ਆਪਾਂ ਸ਼ਬੀਰ ਹੋਰਾਂ ਨਾਲ ਗੱਲਬਾਤ ਕੀਤੀ ਤੇ ਉਹ ਕਾਫੀ ਉੱਦਮੀ ਨੌਜਵਾਨ ਨੇ, ਕਾਫੀ ਕੁਝ ਉਹਨਾਂ ਨੇ ਦੱਸਿਆ। ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਲੱਭ ਸਕਦੇ ਹੋ, ਉਹਨਾਂ ਨੂੰ ਜੁਆਇਨ ਕਰ ਸਕਦੇ ਹੋ, ਬੜੀਆਂ ਵਧੀਆ ਅਪਡੇਟਸ ਪਾਉਂਦੇ ਆ। ਤੁਸੀਂ ਆਮ ਟੁੱਚੀਆਂ ਜਿਹੀਆਂ ਵੀਡੀਓ ਤੇ ਵੀ ਬਹੁਤ ਟਾਈਮ ਬਰਬਾਦ ਕਰਦੇ ਹੋ, ਜੇ ਦੇਖਣੀਆਂ ਹੁੰਦੀਆਂ ਤਾਂ ਉਸ ਟਾਈਮ ਦੇ ਵਿੱਚ ਉਹੋ ਜਿਹੀਆਂ ਇਤਿਹਾਸਕ ਚੀਜ਼ਾਂ ਦੇਖਿਆ ਕਰੋ, ਤੁਹਾਨੂੰ ਜਾਗ੍ਰਿਤ ਜਿਹੜੀ ਇੱਕ ਜਿਗਿਆਸਾ ਵਧੂਗੀ, ਤੁਹਾਡੀ ਜਾਣਕਾਰੀ ਚ ਵਾਧਾ ਹੋਊਗਾ। ਪਰ ਹੁਣ ਦੂਜੇ ਪਾਸੇ ਬਹੁਤ ਸਾਰੇ ਸੱਜਣ ਮਿੱਤਰ ਇਸ ਵੀ ਦੁਚਿੱਤੀ ਚਾਹੁੰਗੇ ਵੀ ਅਸੀਂ ਸ਼ਬੀਰ ਹੋਰਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਤੇ ਅਸੀਂ ਉਹਨਾਂ ਨਾਲ ਕਿਵੇਂ ਖੜ ਸਕਦੇ ਹਾਂ। ਦੇਖੋ ਮੇਰਾ ਮੰਨਣਾ ਵੀ ਬਹੁਤ ਸਾਰੇ ਕੰਮ ਤਨ ਨਾਲ ਹੁੰਦੇ ਆ, ਬਹੁਤ ਸਾਰੇ ਮਨ ਨਾਲ ਹੁੰਦੇ ਆ, ਤੇ ਬਹੁਤ ਸਾਰੇ ਧਨ ਨਾਲ ਹੁੰਦੇ ਆ, ਤੇ ਤਿੰਨੇ ਚੀਜ਼ਾਂ ਦੀ ਹਰ ਕੰਮ ਦੇ ਵਿੱਚ ਲੋੜ ਹੁੰਦੀ ਆ। ਮੰਨ ਲੈਂਦੇ ਆ ਵੀ ਮੈਂ ਤਨ ਦੀ ਸੇਵਾ ਕਰਨ ਦੇ ਲਾਇਕ ਹੀ ਆ ਤੇ ਮਨ ਮੇਰਾ ਸਦਾ ਹੀ ਤੁਹਾਡੇ ਨਾਲ ਆ, ਤੇ ਸੋ ਦੋ ਚੀਜ਼ਾਂ ਮੈਂ ਦੇ ਸਕਦਾ, ਤਨ ਤੇ ਮਨ। ਉਹ ਮੈਂ ਸ਼ਬੀਰ ਜੀ ਨੂੰ ਆਫਰ ਕਰ ਦਿੰਦਾ ਆਪਦੇ ਮੈਨੂੰ, ਅੱਜ ਹੀ ਕਰ ਦਿੰਦਾ ਵੀ ਭਾਈ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਕੋਈ ਦੱਸੋ ਡਿਊਟੀ ਲਾਓ ਮੈਂ ਕਰਦਾ। ਤੇ ਦੂਜੇ ਪਾਸੇ ਮੰਨ ਲੈਂਦੇ ਆ ਵੀ ਤੁਹਾਡੇ ਵਰਗੇ ਕੋਈ ਹੋਰ ਪਰਮਾਤਮਾ ਨੇ ਜਿਨ੍ਹਾਂ ਤੇ ਮਿਹਰ ਕੀਤੀ ਆ ਤੇ ਉਹ ਧਨ ਦੀ ਸੇਵਾ ਕਰ ਸਕਦੇ ਆ। ਉਹ ਮਨ ਤਾਂ ਉਹਨਾਂ ਦਾ ਹੈ ਹੀ, ਪਰ ਉਹਨਾਂ ਦਾ ਤਨ ਆ ਜਿਹੜਾ ਉਹ ਵਿਹਲਾ ਨਹੀਂ ਹੈ, ਉਹ ਕੰਮ ਚ ਬਿਜੀ ਆ, ਤਾਂ ਉਹ ਧਨ ਦੀ ਸੇਵਾ ਕਰ ਸਕਦੇ ਆ। ਸੋ ਇਹ ਵੀ ਇੱਕ ਤਰੀਕਾ ਹੈਗਾ। ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ 100, 200, $400 ਹੀ ਦਿਓ ਤੇ ਫੇਰ ਹੀ ਤੁਹਾਡੀ ਬੜੱਪਣ। ਡਾਲਰ ਤਾਂ ਜਿਹੜਾ ਉਹਨਾਂ ਦਾ, ਜੇ ਤੁਸੀਂ ਉਹਨਾਂ ਨੇ ਜ਼ਰੂਰ ਫੰਡ ਬਣਾਇਆ ਹੋਣਾ, ਉਸ ਫੰਡ ਦੇ ਵਿੱਚ ਜੇ ਤੁਸੀਂ ਡਾਲਰ ਤਾਂ ਇੱਕ ਵੀ ਮਹੀਨੇ ਦਾ ਪਾਈ ਜਾਓ ਤਾਂ ਵੀ ਉਹ ਆਪਣਾ ਹੋਂਦ ਦਰਸਾਊ ਆ, ਕਿਤੇ ਨਾ ਕਿਤੇ ਉਹ ਜ਼ਰੂਰ ਆਪਦਾ ਅਸਰ ਦਿਖਾਊਗਾ। ਸੋ ਇਹ ਵੀ ਇੱਕ ਤਰੀਕਾ ਹੈਗਾ ਉਹਨਾਂ ਨਾਲ ਜੁੜਨ ਦਾ। ਤੇ ਇੱਕ ਉਹਨਾਂ ਤੋਂ ਵੀ ਚੌਥਾ ਤਰੀਕਾ ਇੱਕ ਹੋਰ ਹੁੰਦਾ, ਉਹ ਹੁੰਦੀ ਹੈ ਜੀ ਫੀਡਬੈਕ। ਕਈ ਵਾਰ ਕੀ ਹੁੰਦਾ ਨਾ, ਅਸੀਂ ਬਹੁਤ ਸਾਰਾ ਲੋਕ ਜਿਹੜੇ ਮੈਂ ਜਾਣਦਾ ਇਸ ਲਾਈਨ ਦੇ ਵਿੱਚ ਆ, ਜਿਹੜੇ ਕੁਝ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਹੋ ਸਕਦਾ ਉਹਨਾਂ ਨੇ ਮੇਰੇ ਵਰਗੇ ਤੋਂ, ਤਾਂ ਹੋ ਸਕਦਾ ਚੰਗਾ ਕੰਮ ਹੋਇਆ ਹੀ ਨਾ ਹੋਵੇ ਤਾਂ ਫੀਡਬੈਕ ਕਿੱਥੋਂ ਆਊਗੀ। ਪਰ ਬਹੁਤ ਸਾਰੇ ਸ਼ਬੀਰ ਵਰਗਿਆਂ ਨੇ ਚੰਗੇ ਕੰਮ ਕੀਤੇ ਆ ਤੇ ਉਹਨਾਂ ਦੀ ਸਾਨੂੰ ਫੀਡਬੈਕ ਦੇਣੀ ਬਣਦੀ ਆ। ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਵਰਗ ਇਹੋ ਜਿਹਾ ਵੀ ਆ ਜਿਹੜਾ ਕਿ ਫੀਡਬੈਕ ਦੇਖ ਕੇ ਜੁੜਦਾ ਕਿਸੇ ਨਾਲ। ਸਰਕਾਰਾਂ ਜੇ ਅੱਜ ਸ਼ਬੀਰ ਜੀ ਦੀ ਸਰਕਾਰ ਮੰਨੇਗੀ ਜਾਂ ਮੰਨ ਲਓ ਪਾਕਿਸਤਾਨ ਸਰਕਾਰ ਮੰਨੇ, ਭਾਰਤ ਸਰਕਾਰ ਮੰਨੇ, ਤਾਂ ਉਹ ਵੀ ਰਿਸਰਚ ਕਰੂਗੀ ਵੀ ਇਹਦੇ ਮਗਰ ਕੀ ਆ, ਕਿੰਨੇ ਲੋਕ ਇਹਦੇ ਮਗਰ ਆ, ਕਿੰਨੇ ਲੋਕ ਇਹਨੂੰ ਚਾਹੁੰਦੇ ਆ, ਕੀ ਇਹਨੂੰ ਫੀਡਬੈਕ ਆ ਰਹੀ ਆ, ਉਹ ਵੀ ਇਹ ਚੀਜ਼ ਦੀ ਰਿਸਰਚ ਕਰੂਗੀ। ਸੋ ਜੇ ਤੁਸੀਂ ਕੁਛ ਨਹੀਂ ਕਰ ਸਕਦੇ ਤਾਂ ਦੋ ਅੱਖਰ ਫੀਡਬੈਕ ਦੇ ਤਾਂ ਲਿਖ ਹੀ ਸਕਦੇ ਹੋ ਨਾ, ਇਹਨਾਂ ਦੀ ਦੋ ਅੱਖਰ ਕਮੈਂਟ ਤਾਂ ਦੇ ਹੀ ਸਕਦੇ ਹੋ ਨਾ ਇਹਨਾਂ ਦੀਆਂ। ਯੂਟਿਊਬ ਦੇ ਉੱਤੇ 600 ਵੀਡੀਓ ਪਈਆਂ, 600 ਵੀਡੀਓ ਦੀਆਂ ਤਾਂ ਸਾਡੇ ਲੋਕਾਂ ਨੇ ਤਾਂ ਕਿਸੇ ਨੇ ਇਹਨਾਂ ਦੀਆਂ 6 ਨਹੀਂ ਦੇਖੀਆਂ ਹੋਣੀਆਂ। ਪਹਿਲੀ ਗੱਲ ਤਾਂ ਦੇਖਣ ਦੀ ਖੇਚਲ ਕਰੋ, ਜੇ ਦੇਖ ਲਈਆਂ ਤਾਂ ਉਦੋਂ ਬਾਅਦ ਉਹਦੇ ਥੱਲੇ ਫੀਡਬੈਕ ਜ਼ਰੂਰ ਦਿਓ। ਹੋ ਸਕਦਾ ਤੁਹਾਨੂੰ ਚੰਗੀਆਂ ਨਾ ਲੱਗਣ, ਕੋਈ ਗੱਲ ਨਹੀਂ, ਤੁਸੀਂ ਮਾੜੀ ਫੀਡਬੈਕ ਦਿਓ, ਪਰ ਦਿਓ ਤਾਂ ਸਹੀ ਨਾ, ਆਪਣਾ ਫਰਜ਼ ਤਾਂ ਨਿਭਾਓ। ਸੋ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਅੱਜ ਦਾ ਪ੍ਰੋਗਰਾਮ ਸੁਣ ਕੇ ਵਾਹ ਜੀ ਵਾਹ ਕਿਆ ਬਾਤ ਆ ਜੀ, ਸ਼ਾਹਿਦ ਸ਼ਬੀਰ ਜੀ ਸਿਰਾ ਲਾਤਾ, ਇੱਥੋਂ ਤੱਕ ਸੀਮਤ ਨਾ ਰਹੀਏ, ਇਸ ਤੋਂ ਅੱਗੇ ਵੀ ਸਟੈਪ ਪੱਟੀਏ, ਇਹਨਾਂ ਨੂੰ ਬਣਦਾ ਸਹਿਯੋਗ ਦੇਈਏ, ਇਹਨਾਂ ਨਾਲ ਬਣਦਾ ਜੋ ਵੀ ਆਪਾਂ ਕਰ ਸਕਦੇ ਹੋਈਏ, ਜਿੰਨਾ ਵੀ ਕਰ ਸਕਦੇ ਹੋਏ ਕਰੀਏ ਇਹਨਾਂ ਨੂੰ। ਤੁਸੀਂ ਇਹ ਬੜੇ ਈਜ਼ੀ ਐਕਸੈਸ ਹੈ ਇਹਨਾਂ ਦੀ, ਬਹੁਤ ਘੱਟ ਲੋਕ ਹੁੰਦੇ ਆ ਇੰਨੇ ਈਜ਼ੀ ਐਕਸੈਸ, ਜਿਨ੍ਹਾਂ ਨੂੰ ਤੁਸੀਂ ਮੈਸੇਜ ਕਰੋ ਫੇਸਬੁੱਕ ਜ਼ਰੀਏ, ਆਪਦਾ ਨੰਬਰ ਛੱਡੋ ਜਾਂ ਇਹਨਾਂ ਨਾਲ ਗੱਲ ਕਰਨੀ ਚਾਹੋ ਤਾਂ ਬੜੀ ਪਿਆਰ ਨਾਲ ਗੱਲ ਕਰਦੇ ਆ, ਸੁਣਦੇ ਆ। ਸੋ ਤੁਸੀਂ ਜ਼ਰੂਰ ਇਹਨਾਂ ਨਾਲ ਜੁੜੋ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਉਹ ਆਪਣੇ ਪਿਛੋਕੜ ਦੀ ਸੇਵਾ ਕਰ ਰਹੇ ਹੋਵੋਗੇ, ਆਪਣੇ ਬਜ਼ੁਰਗਾਂ ਨੂੰ ਯਾਦ ਕਰ ਰਹੇ ਹੋਵੋਗੇ, ਆਪਣੀ ਹਿਸਟਰੀ ਸਾਂਭਣ ਦੇ ਵਿੱਚ ਤੁਸੀਂ ਜਿਹੜਾ ਸਹਿਯੋਗ ਪਾ ਰਹੇ ਹੋਵੋਗੇ। ਸੋ ਇਹੀ ਮੈਂ ਬੇਨਤੀ ਕਰਦਾ। ਇੱਧਰ ਸਾਡੇ ਨਾਲ ਬਲਰਾਜ ਸਿੰਘ ਈਮੇਲ ਜ਼ਰੀਏ ਜੁੜੇ ਆ, ਕਹਿੰਦੇ ਗੁਰਦਾਸ ਮਾਨ ਦਾ ਸੌਂਗ ਸਰਵਸਦਾਨੀਆਂ ਪਲੇ ਕਰ ਦੇਣਾ ਜੀ। ਬਿਲਕੁਲ ਜੀ, ਜਾਂਦੇ ਜਾਂਦੇ ਆਪਾਂ ਉਹੀ ਗੀਤ ਅੱਜ ਲਾ ਕੇ ਜਾਣਾ। ਤੇ ਹਰਮੀਤ ਸਿੰਘ ਚੰਨਾ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਮਿੰਟੂ ਭਾਜੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਾਜ਼ ਐਕਸੀਲੈਂਟ, ਵੀ ਆਰ ਆਲਸੋ ਇਨਵਾਈਟਿੰਗ ਯੂ ਇਨ ਕੋਬਰਮ, ਮੋਸਟ ਵੈਲਕਮ। ਦੇਖੋ ਜੀ ਕੋਬਰਮ ਵਾਲੇ ਉਹ ਮੈਨੂੰ ਵੀ ਲੱਗਦਾ ਕਿਉਂਕਿ ਮੈਂ ਕੁਝ ਇੱਕ ਖੇਤੀ ਵਾਲੇ ਏਰੀਏ ਆਪਣੀ ਫੈਮਿਲੀ ਨੂੰ ਦਿਖਾਉਣਾ ਚਾਹੁੰਦਾ ਤੇ ਮੈਂ ਦੇਖਦਾ ਬੈਂਡੀਗੋ ਤੋਂ ਕਿੰਨੀ ਡਰਾਈਵ ਪੈਂਦੀ ਹੈ ਕਿੱਦਾਂ ਪੈਂਦੀ ਹੈ। ਜੇ ਮੇਰਾ ਕੋਈ ਪ੍ਰੋਗਰਾਮ ਬਣਦਾ ਤਾਂ ਮੈਂ ਜ਼ਰੂਰ ਕੱਲ ਨੂੰ ਜਿਹੜਾ ਆਉਣ ਦੀ ਕੋਸ਼ਿਸ਼ ਕਰੂੰਗਾ ਜੀ। ਤੇ ਅੱਗੇ ਸਾਡੇ ਕੋਲੇ ਬਲਰਾਜ ਸਿੰਘ ਹੋਰਾਂ ਦੀ ਈਮੇਲ ਤੋਂ ਬਾਅਦ ਫੇਰ ਆਇਆ ਕਹਿੰਦੇ ਫਿਲਿਪ ਆਈਸਲੈਂਡ ਜੀ 150 ਕਿਲੋਮੀਟਰ ਅਰਾਊਂਡ ਸਾਊਥ ਈਸਟ ਚ ਜੀ ਮੈਲਬਨ ਚ ਮੋਨੇਸ਼ ਫ੍ਰੀ ਵੇ ਤੇ ਜਾਣਾ ਪੈਂਦਾ। ਕੋਈ ਗੱਲ ਨੀ ਜੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉੱਥੇ ਆਪਾਂ ਪੇਂਡੂ ਆਸਟ੍ਰੇਲੀਆ ਦੀ ਟੀਮ ਨਾਲ ਆਵਾਂਗੇ ਤੇ ਪੇਂਡੂ ਆਸਟ੍ਰੇਲੀਆ ਸ਼ੂਟ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਮੈਨੂੰ ਲੱਗਦਾ ਨਹੀਂ ਆ ਹੋਣਾ, ਪਰ ਤੁਸੀਂ ਇਨਵਾਈਟ ਕੀਤਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜ਼ਰੂਰ ਸੱਜਣਾ ਮਿੱਤਰਾਂ ਦੇ ਇਹਨਾਂ ਪਿਆਰ ਸਦਕਾ ਹੀ ਅਸੀਂ ਖਿੱਚੇ ਆਉਣੇ ਆ ਤੇ ਜ਼ਰੂਰ ਆਵਾਂਗੇ ਕਿਸੇ ਦਿਨ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਹੁਣ ਆਪਾਂ ਸਮਾਪਤੀ ਕਰੀਏ ਤੇ ਪ੍ਰੋਗਰਾਮ ਦੀ ਸਮਾਪਤੀ ਦੇ ਉੱਤੇ ਆਪਾਂ ਜਾਂਦੇ ਜਾਂਦੇ ਸਰਵੰਸ ਦਾਣੀਆਂ ਗੀਤ ਵੀ ਸੁਣਾਉਣਾ ਤੁਹਾਨੂੰ ਤੇ ਨਾਲ ਨਾਲ ਗੁਜ਼ਾਰਿਸ਼ ਵੀ ਕਰਨੀ ਆ ਵੀ ਇਸ ਮੌਕੇ ਦੇ ਉੱਤੇ ਅਸੀਂ ਥੋੜੀਆਂ ਜਿਹੀਆਂ ਕੁਝ ਨਾ ਕੁਝ ਆਪਣੇ ਲਈ ਪਰਨ ਲਈਏ। ਸਾਡੇ ਲਈ ਕੁਰਬਾਨੀਆਂ ਦਿੱਤੀਆਂ, ਸਾਡੇ ਨਿੱਕੇ ਨਿੱਕੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕਵਰ ਕੁਰਬਾਨ ਕਰ ਦਿੱਤੀਆਂ ਤੇ ਅਸੀਂ ਥੋੜੀ ਜਿਹੀ ਉਹ ਪੀੜ ਅੱਜ ਮਹਿਸੂਸ ਕਰਕੇ ਦੇਖੀਏ, ਆਪਣੇ ਪੈਰਾਂ ਦੇ ਵਿੱਚ ਉਹ ਪੀੜ ਮਹਿਸੂਸ ਕਰਕੇ ਦੇਖੀਏ, ਆਪਣੇ ਬੱਚਿਆਂ ਵੱਲ ਦੇਖ ਕੇ ਉਹ ਚੀਜ਼ ਨੂੰ ਮਹਿਸੂਸ ਕਰਕੇ ਦੇਖੀਏ ਤੇ ਫਿਰ ਕੋਸ਼ਿਸ਼ ਕਰੀਏ ਵੀ ਉਹਨਾਂ ਦੀ ਕੀ ਸੋਚ ਸੀ, ਕਿਹੜੀ ਸੋਚ ਕਾਰਨ ਉਸ ਪਰਿਵਾਰ ਨੇ ਉਸ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ, ਕਿਉਂ ਦਿੱਤੀਆਂ ਤੇ ਫਿਰ ਅਸੀਂ ਕਿੰਨਾ ਕੁ ਉਸ ਪਰਿਵਾਰ ਦੀਆਂ ਗੱਲਾਂ ਤੇ ਖਰੇ ਉਤਰ ਰਹੇ ਹਾਂ ਜਾਂ ਉਹਨਾਂ ਦੀ ਸੋਚ ਦੇ ਉੱਤੇ ਅਸੀਂ ਖਰੇ ਉਤਰ ਰਹੇ ਹਾਂ। ਇਹ ਚੀਜ਼ ਅਸੀਂ ਅੱਜ ਦੇ ਦਿਨ ਜ਼ਰੂਰ ਆਪਣੀ ਸਮੀਖਿਆ ਕਰੀਏ ਤੇ ਉਮੀਦ ਕਰਦਾ ਵੀ ਇਸ ਸਮੀਖਿਆ ਦੇ ਵਿੱਚੋਂ ਜ਼ਰੂਰ ਹੱਲ ਨਿਕਲ ਕੇ ਆਊਗਾ ਤੇ ਇਸ ਹੱਲ ਨਾਲ ਹੀ ਅਸੀਂ ਜਿਹੜਾ ਚੰਗਾ ਸਮਾਜ ਸਿਰ ਸਕਾਂਗੇ। ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲਿਆਂ ਨੇ ਕਹਿੰਦੇ ਫਿਰ ਕਹਿੰਦੇ ਜੀ ਮਿੰਟੂ ਜੀ ਕਿਸੇ ਦਿਨ ਰੋਸ ਚਾਈਲਡ ਬਾਰੇ ਪ੍ਰੋਗਰਾਮ ਕਰੋ ਜੀ ਸਰ। ਕੇਵਲ ਕਲੋਟੀ ਹੁਣ ਨੇ ਕਾਫੀ ਖੋਜ ਕੀਤੀ ਹੈ ਇਸ ਵਿਸ਼ੇ ਤੇ, ਦੋ ਤਿੰਨ ਕਿਤਾਬਾਂ ਵੀ ਲਿਖੀਆਂ ਨੇ। ਬਿਲਕੁਲ ਜੀ, ਇਸ ਬਾਰੇ ਵੈਸੇ ਤਾਂ ਅਸੀਂ ਬਹੁਤ ਸਾਰੀ ਗੱਲਬਾਤ ਕੀਤੀ ਹੈ ਇੱਕ ਦੋ ਵਾਰੀ ਪ੍ਰੋਗਰਾਮਾਂ ਚ, ਪਰ ਕੋਈ ਨੀ ਫੇਰ ਵੀ ਕਰਾਂਗੇ ਤੇ ਟਿਕਟ ਭੇਜਣ ਨੂੰ ਤਿਆਰ ਹੋ ਗਿਆ ਜੀ ਜਗਤਾਰ ਬਾਈ, ਕੋਈ ਨੀ, ਬਹੁਤ ਮਿਹਰਬਾਨੀ ਜੀ। ਫਿਲਹਾਲ ਮੈਨੂੰ ਐਂ ਲੱਗਿਆ ਵੀ ਟਿਕਟ ਨਾਲੋਂ ਤੁਸੀਂ ਟਿਕਟ ਦੇ ਪੈਸੇ ਭੇਜ ਦਿਓ ਮੈਨੂੰ। ਕਹਿੰਦੇ ਨੀ ਲਾਲਚ ਵੱਧ ਆ ਜਾਂਦਾ ਬੰਦੇ ਦਾ, ਹੁਣ ਤੁਸੀਂ ਐਂ ਸਮਝ ਲਓ ਮੈਂ ਆਜੂਗਾ ਰੇਡੀਓ ਦੇ ਜ਼ਰੀਏ ਤੇ ਤੁਸੀਂ ਟਿਕਟ ਦੇ ਪੈਸੇ ਭੇਜ ਲਓ, ਮੇਰਾ ਤੁਰੀ ਫਿਰਕਾ ਚੱਲਦਾ ਰਹੂਗਾ। ਮਾਫੀ ਚਾਹੁੰਦਾ ਜੀ, ਮਜ਼ਾਕ ਕਰ ਰਿਹਾ। ਦੇਖੋ ਦਾਤੇ ਨੂੰ ਅਸੀਂ ਇਹੀ ਆਸ ਕਰਦੇ ਹਾਂ ਵੀ ਸਾਡੇ ਸੱਜਣ ਮਿੱਤਰ ਸਾਨੂੰ ਚਾਹੁੰਦੇ ਰਹਿਣ ਤੇ ਟਿਕਟਾਂ ਟੁਕਟਾਂ ਇਸ ਚੀਜ਼ ਲਈ ਕੋਈ ਵੱਡੀਆਂ ਚੀਜ਼ਾਂ ਨਹੀਂ ਸਾਡੇ ਲਈ, ਜਿੱਥੇ ਵੀ ਜਦੋਂ ਪਿਆਰ ਆਊਗਾ ਅਸੀਂ ਭੱਜੇ ਚੱਲੇ ਆਵਾਂਗੇ। ਤੇ ਮੱਖਣ ਸੋਹੀ ਜੁੜੇ ਮਿੰਟੂ ਬਾਈ, ਸਤਿ ਸ਼੍ਰੀ ਅਕਾਲ, ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਸੀ ਜੀ ਅੱਜ ਦਾ, ਸੋ ਸੋਹਣਾ ਤਾਂ ਹੀ ਸੀ ਜੀ ਤੁਸੀਂ ਸੁਣ ਰਹੇ ਸੀ, ਸਾਰੇ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਹੀ ਚੀਜ਼ਾਂ ਬਣਦੀਆਂ। ਸੋ ਆਪ ਸਭ ਸੱਜਣ ਮਿੱਤਰ ਜੁੜੇ, ਆਪ ਸਾਰੇ ਸੱਜਣਾ ਮਿੱਤਰਾਂ ਨੇ ਇੰਨਾ ਪਿਆਰ ਬਖਸ਼ਿਆ, ਉਸ ਲਈ ਆਪ ਜੀ ਦੇ ਅਤੀ ਧੰਨਵਾਦੀ ਆ। ਗੀਤ ਸਰਵੰਸ ਦਾਨੀਆਂ ਦੇ ਨਾਲ ਆਪ ਜੀ ਨੂੰ ਛੱਡ ਕੇ ਜਾਂਦੇ ਆ। ਕੱਲ ਦੀਆਂ ਖਬਰਾਂ ਕਿਤੇ ਰਾਹ ਚੋਂ ਹੀ ਵਿਕਟੋਰੀਆ ਚੋਂ ਕਰਾਂਗੇ ਅਮਰਦੀਪ ਕੌਰ ਹੋਰਾਂ ਦੇ ਪ੍ਰੋਗਰਾਮ ਦੇ ਵਿੱਚ ਤੇ, ਪਰ ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਕੋਈ ਇੱਕ ਵਾਰੇ ਕੋਈ ਦੋ ਵਾਰੇ, ਤੂੰ ਦੇਸ਼ ਕੌਮ ਤੋਂ ਸੱਤ ਵਾਰੇ, ਸੱਤ ਵਾਰ ਕੇ ਕਹਿਣਾ, ਸੱਤ ਵਾਰ ਕੇ ਕਹਿਣਾ, ਬਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਚਾਰ ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇ ਮਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ, ਸੱਤ ਵਾਰ ਕੇ ਕਹਿਣਾ, ਸੱਤ ਵਾਰ ਕੇ ਕਹਿਣਾ, ਬਾਣਾ ਮਿੱਠਾ ਲੱਗ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ, ਦੇਣਾ ਕੌਣ ਦੇਊਗਾ, ਕੌਣ ਦੇਊਗਾ ਤੇਰਾ। ਕਸ਼ਮੀਰੀ
ਸਾਡੇ ਜੰਝੂਲਾ ਲਾ ਕੇ ਕਹਿੰਦਾ ਔਰੰਗ ਦੇਵੀ ਅਖੀਰੀ ਸਾਡੇ ਜੰਝੂਲਾ ਲਾ ਕੇ ਕਹਿੰਦਾ ਔਰੰਗ ਦੇਵੀ ਅਖੀਰੀ ਯਕੀਨ ਕਬੂਲ ਲਵੋ ਯਕੀਨ ਕਬੂਲ ਲਵੋ ਜਾਂ ਫਿਰ ਚੁੱਕ ਲੋ ਡੰਡਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਗੁਰੂ ਜੀ ਕਹਿੰਦੇ ਪੰਡਤਾਂ ਨੂੰ ਦੱਖਣਾ ਮੰਗਦੀ ਗੁਰੂ ਮੁਰੀਦੀ ਕੋਈ ਹੈ ਸਿੱਖ ਸੰਗਤ ਚੋਂ ਹੋਵੇ ਜਿਸਨੇ ਮੌਤ ਖਰੀਦੀ ਕਿਸੇ ਵੱਟ ਵਡੇਰੇ ਨੂੰ ਧਰਮ ਲਈ ਦੇਣੀ ਪਊ ਸ਼ਹੀਦੀ ਬਾਲ ਗੁਰੂ ਗੋਬਿੰਦ ਬੋਲ ਪਏ ਬਾਲ ਗੁਰੂ ਗੋਬਿੰਦ ਬੋਲ ਪਏ ਤੁਸਾਂ ਤੋਂ ਵੱਡਾ ਕੌਣ ਵਡੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਇਤਿਹਾਸ ਬਦਲੇ ਨੂੰ ਆਈ ਇੱਕ ਦਿਨ ਨਵੀਂ ਵਿਸਾਖੀ ਆਵਾਜ਼ ਕੜਕਦੀ ਵਿੱਚ ਗੁਰੂ ਨੇ ਸਭ ਨੂੰ ਇਹ ਗੱਲ ਆਖੀ ਇੱਕ ਸੀਸ ਚਾਹੀਦਾ ਏ ਮੇਰੀ ਤਲਵਾਰ ਬੜੀ ਏ ਪਿਆਸੀ ਪੰਜ ਪਿਆਰੇ ਸਾਜ ਲਏ ਪੰਜ ਪਿਆਰੇ ਸਾਜ ਲਏ ਪੰਜਾਬ ਵਿੱਚ ਕੀਤਾ ਆਪ ਬਸੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ ਮਰ ਜਾਣਾ ਮਰਨਾ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਮਰ ਜਾਣਾ ਮਰਨਾ ਵੇ ਗੁਰੂ ਦੀ ਸਿੱਖੀ ਬੜੀ ਨਿਆਰੀ ਸਿਰ ਕੱਟਦਾ ਕੱਟ ਜਾਵੇ ਸਿੱਖ ਦੀ ਕੈਮ ਰਹੇ ਸਰਦਾਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਮੈਨੂੰ ਸਿੱਖ ਪਿਆਰਾ ਨਹੀਂ ਸਿੱਖ ਤੋਂ ਪਹਿਲਾਂ ਰਹਿਤ ਪਿਆਰੀ ਦੁਨੀਆ ਦੇ ਤਖਤੇ ਤੇ ਦੁਨੀਆ ਦੇ ਤਖਤੇ ਤੇ ਵੱਖਰਾ ਸਿੱਖ ਦਿਸੂਗਾ ਮੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਤੇਰਾ ਸਰਬੰਸ ਦਾਨੀ ਆਵੇ ਦੇਣਾ ਕੌਣ ਦੇਊਗਾ ਕੌਣ ਦੇਊਗਾ ਤੇਰਾ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਅ ਸਪੈਸ਼ਲ ਟੂਰ 19 ਨਵੰਬਰ ਤੋਂ ਹੋ ਰਿਹਾ ਜੀ ਸ਼ੁਰੂ
ਫਿਲਿਪ ਆਈਲੈਂਡ ਨੇਚਰ ਪਾਰਕ ਦੇ ਖਾਸ ਨਜ਼ਾਰੇ ਅਤੇ ਪੈਂਗੁਇਨ ਪਰੇਡ ਦਾ ਖਾਸ ਆਕਰਸ਼ਣ ਨਾਲੋ ਨਾਲ ਖਾਸ ਲੁਤਫ ਮਾਰੂਕੋਇਲਾ ਐਂਡ ਐਨੀਮਲ ਪਾਰਕ ਇਨ ਗ੍ਰੈਂਟਵਿਲੇ ਫਿਲਿਪ ਆਈਲੈਂਡ ਚਾਕਲੇਟ ਫੈਕਟਰੀ ਇਨ ਨਿਊ ਹੈਵਨ ਸਮਰਲੈਂਡ ਬੀਚ ਪੈਨੋਰਮਿਕ ਵਿਊਜ਼ ਆਫ ਵੈਸਟਰਨ ਪੋਰਟ ਐਂਡ ਫ੍ਰੈਂਚ ਆਈਲੈਂਡ ਕਾਉਸ ਬੀਚ ਨੋਬਿਸ ਸੈਂਟਰ
ਟੂਰ ਬਾਰੇ ਵਧੇਰੇ ਜਾਣਕਾਰੀ ਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
For more info, contact us 0424-115-551. Email us info@sandhubuslines.com.au
Prosee da naam, Sandhu Bus Line.
Maade hatta diya pakkiya rotiya, kaanu badaai dil karta.
Punjab to dur, maade hatta naal pakai roti varga swaad. ਹੁਣ ਆਸਟ੍ਰੇਲੀਆ ਚ ਤੁਹਾਨੂੰ ਮਿਲੇਗਾ ਆਸਟ੍ਰੇਲੀਆ ਦੇ ਹਾਈ ਕੁਆਲਿਟੀ ਗ੍ਰੇਨਸ ਤੋਂ ਬਣਿਆ ਸੈਮ ਮਿਲਸ ਵਾਲਿਆਂ ਦਾ ਰਾਇਲ ਗੋਲਡ ਆਸਟ੍ਰੇਲੀਅਨ ਮੇਡ ਆਟਾ ਮੱਕੀ ਆਟਾ ਵੇਸਣ ਮਲਟੀਗ੍ਰੇਨ ਬਾਜਰੇ ਦਾ ਆਟਾ
ਹੁਣ ਸਭ ਇੰਡੀਅਨ ਸਟੋਰਸ ਤੇ ਉਪਲਬਧ ਹੈ। ਪੰਜਾਬ ਤੋਂ ਦੂਰ ਪੰਜਾਬ ਦਾ ਸਵਾਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780809001। ਵੈਬਸਾਈਟ ਵਿਜ਼ਿਟ ਕਰੋ kularhospital.com।
CG Batteries now changing as DMB Motor Repairs।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG Batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
CD ਬੈਟਰੀਜ਼।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ 1 ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ। ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀਣ ਹੀ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36 30 ਵਿਕਟੋਰੀਆ ਫੋਨ ਨੰਬਰ 0415683482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ 7 ਦਿਨ